साहिब श्री गुरु ग्रंथ साहिब सच्चे पातशाह जी दी पावन पवित्र हजूरी अंदर वैसाखी पुरब खालसा जी दे सिरजना दिवस नूं समर्पित चल रहे संध्या वेले दे जो गुरमत दीवान ने अज दे दीवान दी आप जी हाजरी भर रहे हो भाई हरप्रीत सिंह जी सतगुरां दे अमृत बचन कीर्तन सरवण करा रहे सन। आओ जो लड़ी आपने प्रारंभ की है उस दी विचार अगे बिनती कर सका। साध संगत आप गुरुद्वारा साहिब बैठे हो घर बैठे सरवण कर रहे हो आप आसीस बख्शो धुर अंदर तों तां जो आप जी दी सेवा सतगुरु जी दी भय भावनी और दवैश तो मुक्त होके कर सकां। गुरु साहिब दी बख्शिश फतेह बुलाओ जी। वाहिगुरु जी का खालसा वाहिगुरु जी की फतेह। ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਦਾ ਜਨਮ ਸੰਨ 1633 ਨੂੰ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਉਮਰ ਦੇ ਲਿਹਾਜ ਨਾਲ ਉਹ 33 ਸਾਲ ਵੱਡੇ ਨੇ। ਉਹਨਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਲਈ ਔਰ ਸਤਿਗੁਰਾਂ ਨੇ ਇੰਨੀ ਕੁ ਰਹਿਮਤ ਕੀਤੀ, ਇਤਨੇ ਵੱਡੇ ਵਿਦਵਾਨ ਜਿਨ੍ਹਾਂ ਦੀਆਂ ਰਚਨਾਵਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਕਰਨ ਦੀ ਪ੍ਰਵਾਨਗੀ ਹੈ। ਆਪ ਸਭ ਨੂੰ ਪਤਾ ਹੈ ਸਿੱਖ ਰਹਿਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਦਸ਼ਮੇਸ਼ ਸਤਿਗੁਰਾਂ ਦੀ ਬਾਣੀ, ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਤੇ ਕਵਿਤ ਤੇ ਭਾਈ ਸਾਹਿਬ ਭਾਈ ਨੰਦ ਲਾਲ ਦੀ ਰਚਨਾ, ਉਹਨਾਂ ਦੀ ਬਾਣੀ ਦਾ ਆਪਾਂ ਕੀਰਤਨ ਕਰ ਸਕਦੇ ਹਾਂ। ਭਾਵੇਂ ਅਸੀਂ, ਮੈਂ ਵੀ ਅਰਥ ਕਰ ਰਿਹਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਪਰ ਕਦੀ ਦਰਬਾਰ ਸਾਹਿਬ ਵਿੱਚ ਵੀ ਤੁਸੀਂ ਸਰਵਣ ਨਹੀਂ ਕੀਤਾ ਹੋਣਾ। ਖਾਲਸਾ ਮੇਰੋ ਰੂਪ ਹੈ ਖਾਸ ਮੈਂ ਵੀ ਕਹਿ ਰਿਹਾ, ਪਰ ਦਰਬਾਰ ਸਾਹਿਬ ਚ ਇਹਦਾ ਕੀਰਤਨ ਨਹੀਂ ਹੁੰਦਾ। ਉਥੇ ਸਿਰਫ ਇਹ ਚਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸ਼ਮੇਸ਼ ਸਤਿਗੁਰੂ, ਭਾਈ ਗੁਰਦਾਸ ਸਾਹਿਬ ਤੇ ਭਾਈ ਨੰਦ ਲਾਲ ਜੀ। ਭਾਈ ਨੰਦ ਲਾਲ ਸਾਹਿਬ ਜੀ ਦੀਆਂ ਗਜ਼ਲਾਂ, ਉਹਨਾਂ ਦੀ ਕਿਤਾਬ ਹੈ, ਅਸਲ ਚ ਬੰਦਗੀ ਨਾਮਾ ਉਹਨਾਂ ਨਾਮ ਰੱਖਿਆ, ਤੇ ਸਤਿਗੁਰਾਂ ਨੇ ਪੜ੍ਹ ਕੇ ਕਿਹਾ ਸੀ ਇਹਦਾ ਇੱਕ ਇੱਕ ਸ਼ੇਰ ਅੰਮ੍ਰਿਤ ਨਾਲ ਭਰਪੂਰ ਹੈ, ਇਹ ਜ਼ਿੰਦਗੀ ਬਖਸ਼ਣ ਵਾਲਾ ਹੈ। ਉਸ ਦਾ ਨਾਮ ਜ਼ਿੰਦਗੀ ਨਾਮਾ ਲਿਖਿਆ ਗਿਆ। ਉਸ ਤੋਂ ਇਲਾਵਾ ਉਹਨਾਂ ਦੀਆਂ ਸਤਿਗੁਰਾਂ ਜੀ ਦੀ ਸਿਫਤ ਵਿਚ ਗੰਜ ਨਾਮਾ, ਪੰਜਾਬੀ ਵਿਚ ਵੀ ਵਾਰਤਕ ਵੀ ਮਿਲਦਾ ਤੇ ਸਾਨੂੰ ਕਵਿਤਾ ਵਿਚ ਵੀ ਮਿਲਦਾ ਹੈ। ਮੈਂ ਆਪ ਨੂੰ ਇਕ ਬੇਨਤੀ ਹੋਰ ਕਰਾਂ ਕਿ ਜਿੱਥੇ ਭਾਈ ਨੰਦ ਲਾਲ ਸਾਹਿਬ ਜੀ 52 ਕਵੀਆਂ ਦੇ ਵਿਚੋਂ ਸਰਮੋਰ ਕਵੀ ਮੈਂ ਕਹਿਣਾ, ਜਿਹੜੇ 52 ਕਵਿਤਾ ਦੇ ਮਣਕੇ ਨੇ, ਕਵੀ ਨੇ, ਉਸ ਮਾਲਾ ਦੇ ਮਣਕੇ ਵਿਚੋਂ ਜੇ ਸ਼੍ਰੋਮਣੀ ਮਣਕਾ ਹੈ ਮੇਰੂ, ਉਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ। ਜਿੱਥੇ ਉਹ ਲਿਖਾਰੀ ਨੇ, ਬਹੁਤ ਸੂਝਵਾਨ ਨੇ, ਉਥੇ ਭਾਈ ਨੰਦ ਲਾਲ ਸਾਹਿਬ ਜੀ ਦੀ ਸੇਵਾ, ਉਨ੍ਹਾਂ ਦਾ ਸਿਮਰਨ, ਉਨ੍ਹਾਂ ਦੀ ਸਿੱਖੀ, ਸੱਚ ਵੀ ਉਹਦਾ ਵੀ ਕੋਈ ਮੁਕਾਬਲਾ ਨਹੀਂ। ਇੱਕ ਦੋ ਸਿਰਫ ਉਨ੍ਹਾਂ ਬਾਰੇ ਬੇਨਤੀ ਹੋਰ ਕਰਕੇ, ਕਿਉਂਕਿ ਉਨ੍ਹਾਂ ਨੂੰ ਗੁਰਸਿੱਖੀ ਦੀ ਜਾਗ ਆਪਣੀ ਪਤਨੀ ਤੋਂ, ਆਪਣੀ ਘਰਵਾਲੀ ਤੋਂ ਲੱਗੀ ਹੈ। ਭਾਈ ਨੰਦ ਲਾਲ ਸਾਹਿਬ ਜਦੋਂ ਸ੍ਰੀ ਆਨੰਦਪੁਰ ਸਾਹਿਬ ਆਏ ਨੇ, ਆਪ ਸਾਰੇ ਜਾਣਦੇ ਹੋ ਕਿ ਔਰੰਗਜ਼ੇਬ ਦੇ ਸਾਹਮਣੇ ਕੁਰਾਨ ਦੀ ਇੱਕ ਆਇਤ ਦੇ ਅਰਥਾਂ ਦੀ ਵਿਚਾਰ ਚੱਲੀ। ਵੱਡੇ ਵੱਡੇ ਮੌਲਾਨੇ, ਆਲਮ ਬੰਦੇ, ਵਿਦਵਾਨ ਬੰਦੇ ਸਨ ਉਥੇ, ਹਾਫਿਜ਼ ਸਨ, ਜਿਨ੍ਹਾਂ ਨੂੰ ਕੁਰਾਨ ਜ਼ਬਾਨੀ ਚੇਤੇ ਸੀ, ਪਰ ਅਰਥਾਂ ਦੀ ਤਸੱਲੀ ਨਹੀਂ ਹੋਈ। ਜਦੋਂ ਬਹਾਦਰ ਸ਼ਾਹ ਨੇ ਉਹੀ ਕੁਰਾਨ ਦੀ ਆਇਤ ਭਾਈ ਨੰਦ ਲਾਲ ਸਾਹਿਬ ਜੀ ਨੂੰ ਸੁਣਾਈ, ਜੋ ਅਰਥ ਭਾਈ ਨੰਦ ਲਾਲ ਸਾਹਿਬ ਜੀ ਨੇ ਕਰ ਦਿੱਤੇ, ਉਹ ਕੋਈ ਵੀ ਵਿਦਵਾਨ ਔਰੰਗਜ਼ੇਬ ਦੇ ਦਰਬਾਰ ਵਿਚ ਨਹੀਂ ਕਰ ਸਕਿਆ। ਉਸ ਵਕਤ ਉਹਨੇ ਇਸ਼ਾਰਾ ਕਰ ਦਿੱਤਾ ਕਿ ਇੰਨਾ ਵੱਡਾ ਵਿਦਵਾਨ ਜਿਹੜਾ ਉਹ ਇਸਲਾਮ ਦੇ ਦਾਇਰੇ ਵਿਚ ਆਉਣਾ ਚਾਹੀਦਾ ਹੈ, ਜਿਹੜਾ ਕੁਰਾਨ ਦੀ ਅਰਥ ਕਰਦਿਆਂ, ਵਿਆਖਿਆ ਕਰਦਿਆਂ ਇਤਨੀ ਸੋਝੀ ਰੱਖਦਾ ਹੈ। ਭਾਈ ਨੰਦ ਲਾਲ ਸਾਹਿਬ ਆਗਰੇ ਦੀ ਧਰਤੀ ਤੋਂ ਚੱਲੇ, ਇਨ੍ਹਾਂ ਨਾਲ ਇਕ ਦਰੋਗਾ ਚੱਲਿਆ, ਉਹਦਾ ਨਾਮ ਸੀ ਗਿਆਸੂਦੀਨ। ਇਹ ਆਗਰੇ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿਚ ਆਏ। ਗੁਰਮੁਖੋ, ਇਨ੍ਹਾਂ ਦੀ ਵਿਦਵਤਾ ਨੂੰ ਵੇਖ ਕੇ ਹਜ਼ੂਰ ਨੇ ਮੁਲਤਾਨ ਦੀ ਸੰਗਤ ਨੂੰ ਹੁਕਮਨਾਮਾ ਲਿਖਿਆ ਕਿ ਭਾਈ ਸਾਹਿਬ ਦੇ ਪਰਿਵਾਰ ਦਾ ਖਰਚਾ ਸੰਗਤ ਦੀ ਦਸਵੰਧ ਦੀ, ਸੰਗਤ ਦੀ ਮਾਇਆ ਨਾਲ। ਭਾਈ ਸਾਹਿਬ ਨੇ ਖੱਤ ਜੋੜ ਕੇ ਕਿਹਾ, ਸਤਿਗੁਰੂ ਮੇਰੇ ਵੱਡੇ ਵੀ ਕਲਮ ਦੀ ਕਿਰਤ ਕਰਕੇ ਕਮਾਈ ਖਾਂਦੇ ਸਨ ਤੇ ਮੈਨੂੰ ਆਪਣੀ ਕਿਰਤ ਹੀ ਬਖਸ਼ੋ। ਉਥੇ ਭਾਈ ਨੰਦ ਲਾਲ ਸਾਹਿਬ ਜੀ ਲੰਗਰ ਦੀ ਸੇਵਾ ਕਰਨ ਲੱਗੇ। ਮੈਂ ਇੱਕ ਉਦਾਹਰਣ ਬੜੀ ਵਾਰੀ ਆਪਾਂ ਪੜਿਆ, ਤੁਸੀਂ ਵਿਦਵਾਨਾਂ ਤੋਂ ਸੁਣਿਆ ਹੋਣਾ। ਭਾਈ ਨੰਦ ਲਾਲ ਸਾਹਿਬ ਵਿਦਵਾਨ ਨੇ, ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਅਰਬੀ ਫਾਰਸੀ ਵਿਚ। ਪਰ ਜਦੋਂ ਉਹ ਸਤਿਗੁਰੂ ਦੇ ਲੰਗਰ ਦੀ ਸੇਵਾ ਕਰ ਰਹੇ ਤੇ ਮਹਾਰਾਜ ਜੀ ਨੇ ਕਿਹਾ ਲੰਗਰ ਦੀ ਸੇਵਾ ਚ ਲੱਗ ਜਾਓ। ਇੱਕ ਮੈਂ ਆਪ ਨੂੰ ਬੇਨਤੀ ਕਰਾਂ, ਆ ਮਾਇਕ ਤੇ ਬੋਲਣਾ ਬੜਾ ਚੰਗਾ ਲੱਗਦਾ ਹੈ, ਸੱਚੀ ਜੇ ਵਾਹਿਗੁਰੂ ਕਿਰਪਾ ਕਰੇ ਸਿਮਰਨ ਤੇ ਸੇਵਾ ਦੀ ਦਾਤ ਬਖਸ਼ੇ ਤੇ ਬਹੁਤ ਚੰਗਾ ਹੈ, ਨਹੀਂ ਤੇ ਬੋਲ ਵੀ ਜਿਹੜਾ ਹੰਕਾਰ ਦੀ ਸੰਗਲ ਬਣ ਕੇ ਰਹਿ ਜਾਂਦਾ ਹੈ। ਮਹਾਰਾਜ ਜੀ ਨੇ ਕਿਹਾ ਤੁਸੀਂ ਲੰਗਰ ਦੀ ਸੇਵਾ ਕਰੋ। ਭਾਈ ਨੰਦ ਲਾਲ ਜੀ ਨੇ ਸੇਵਾ ਸ਼ੁਰੂ ਕਰ ਦਿੱਤੀ। ਇੱਕ ਦਿਨ ਹਜ਼ੂਰ ਨੇ ਆਪਣੇ ਭੇਸ ਚੇਂਜ ਕੀਤਾ ਤੇ ਸਾਰਿਆਂ ਲੰਗਰਾਂ ਵਿਚ ਗਏ। ਕਿਸੇ ਕਿਹਾ ਮਹਾਰਾਜ ਦੀ ਤਿਆਰੀ ਨਹੀਂ, ਕਿਸੇ ਕਿਹਾ ਰੁਕ ਜਾਓ। ਜਦੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਜਿੱਥੇ ਲੰਗਰ ਦੀ ਸੇਵਾ ਉਥੇ ਪਹੁੰਚੇ, ਉਸ ਵਕਤ ਭਾਈ ਸਾਹਿਬ ਆਟਾ ਗੁੰਨ ਰਹੇ ਸਨ ਆਪਣੇ ਹੱਥਾਂ ਨਾਲ। ਮਹਾਰਾਜ ਜੀ ਨੇ ਬਸਤਰ ਹੋਰ ਪਹਿਰੇ ਨੇ, ਕਿਹਾ ਮੈਨੂੰ ਪ੍ਰਸ਼ਾਦਾ ਛਕਣਾ, ਭੁੱਖ ਲੱਗੀ ਹੈ। ਇਹਨਾਂ ਕਿਹਾ ਦਾਲ ਰੱਖੀ ਹੈ, ਆਟਾ ਗੁੰਨਿਆ, ਥੋੜਾ ਜਿਹਾ ਸਮਾਂ ਰੁਕ ਜਾਓ, ਮੈਂ ਪ੍ਰਸ਼ਾਦਾ ਤਿਆਰ ਕਰ ਦੇਣਾ। ਹਜ਼ੂਰ ਨੇ ਕਿਹਾ ਨਹੀਂ, ਅਸੀਂ ਇੰਨਾ ਸਮਾਂ ਰੁਕ ਨਹੀਂ ਸਕਦੇ, ਅਸੀਂ ਚੱਲੇ ਹਾਂ। ਹੱਥ ਜੋੜ ਕੇ ਉਸ ਤੇ ਤਰ੍ਹਾਂ ਆਟੇ ਨਾਲ ਭਿੱਜੇ ਕੋਈ ਲਿਬੜੇ ਕੋਈ ਹੱਥ ਜੋੜ ਕੇ ਕਹਿੰਦੇ ਜਾਇਓ ਨਾ, ਤੁਸੀਂ ਚਲੇ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਚਲੇ ਗਏ, ਤੁਸੀਂ ਰੱਖੋ। ਜੇ ਨਹੀਂ, ਜੋ ਕੁਝ ਕੱਚਾ ਪੱਕਾ ਹੈ ਪ੍ਰਵਾਨ ਕਰੋ। ਸਵੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਰੇ ਦਰਬਾਰ ਵਿਚ ਭਾਈ ਸਾਹਿਬ ਜੀ ਨੂੰ ਬੁਲਾਇਆ, ਉਸੇ ਤਰ੍ਹਾਂ ਮੋਢੇ ਤੇ ਪਰਨਾ ਰੱਖਿਆ, ਉਸੇ ਤਰ੍ਹਾਂ ਉਨ੍ਹਾਂ ਦੇ ਬਸਤਰ ਜਿਹੜੇ ਸਨ, ਲੰਗਰ ਜਿਵੇਂ ਕੰਮ ਕਰ ਰਹੇ ਸਨ, ਸੇਵਾ ਕਰ ਰਹੇ ਸਨ, ਆ ਗਏ। ਹਜ਼ੂਰ ਨੂੰ ਮੱਥਾ ਟੇਕਿਆ, ਸਤਿਗੁਰਾਂ ਨੂੰ ਉੱਤੇ ਸ਼ਬਦ ਕਹੇ, ਨੰਦ ਲਾਲ ਭੋ ਹਮਰੋ ਦਾਤਾ। ਇਹਦਾ ਅਰਥ ਹੈ ਨੰਦ ਲਾਲ ਇਹ ਥੋੜ ਦਿਲਾ ਨਹੀਂ, ਇਹ ਦਾਤਾ ਹੈ, ਭਗਤਨ ਭਾਵ ਸੰਤਨ ਮਨ ਰਾਤਾ। ਇਹਦਾ ਸੇਵਾ ਕਰਨੇ ਖਿਰਦਾ ਭਗਤੀ ਵਿਚ ਭੇਜਾ ਹੋਇਆ ਤੇ ਪਰਮਾਤਮਾ ਦੇ ਸੰਤ ਜਨ ਸੰਗਤ ਦੀ ਸੇਵਾ ਕਰ ਲਈ ਇਹ ਅੱਠੇ ਪੈਰ ਹੀ ਤਤਪਰ ਰਹਿੰਦਾ। ਫਿਰ ਅਰਜ ਹੈ ਨੰਦ ਲਾਲ ਭੋਖ ਅਮਰੋ ਦਾਤਾ, ਭਗਤਨ ਭਾਵ ਸੰਤਨ ਮਨ ਰਾਤਾ, ਸ਼ੁੱਧਤ ਨਾ ਦੇਖ ਸਕੈ ਚਿੱਤ ਭਾਰੋ। ਇਹਦਾ ਖਿਰਦਾ ਜਿਹੜਾ ਕਿਸੇ ਵੀ ਲੋੜਵੰਦ ਨੂੰ ਭੁੱਖਿਆ ਨਹੀਂ ਦੇਖ ਸਕਦਾ। ਮਹਾਰਾਜ ਕਹਿੰਦੇ ਦੇਗ ਕਰਨ ਮੈਂ ਜੋਏ ਮਮ ਪਿਆਰੋ। ਇੱਥੇ ਦੇਗ ਦਾ ਅਰਥ ਲੰਗਰ ਬਣਾਉਣ ਚ, ਲੰਗਰ ਬਣਾਉਣ ਵਿਚ ਸਭ ਤੋਂ ਜੇ ਪਿਆਰਾ ਹੈ ਤੇ ਉਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੈ। ਮੈਂ ਅਕਸਰ ਬੇਨਤੀ ਕਰਨਾ ਗੁਰਮੁਖੋ, ਹਉਮੈ ਚ ਨਹੀਂ, ਜਿੰਨੇ ਆਪਾਂ ਭਾਂਡੇ ਗੁਰੂ ਕੇ ਲੰਗਰ ਦੇ ਮਾਂਜਾਂਗੇ ਨਾ, ਕਿਉਂਕਿ ਪਹਿਲਾਂ ਥੋੜਾ ਲੱਗਦਾ ਹੈ, ਇਸ ਘਰ ਚ ਤੇ ਨਗਦੋ ਨਗਦ ਮਾਲ ਏ। ਸ਼ਾਮ ਨੂੰ ਇਕ ਘੰਟਾ ਸੇਵਾ ਕਰੋ ਤੇ ਨਾਲ ਸਿਮਰਨ ਕਰੋ ਕਿ ਕਰੀਏ, ਤੇ ਸਵੇਰੇ ਅੰਮ੍ਰਿਤ ਵੇਲੇ ਦੇ ਨਿਤਨੇਮ ਵਿਚ ਉਹਦਾ ਫਲ ਮਿਲ ਜਾਣਾ ਹੈ। ਇੱਥੇ ਕੋਈ ਉਧਾਰ ਹੈ ਹੀ ਨਹੀਂ ਜੀ ਇੱਥੇ, ਪਰ ਸ਼ਰਤ ਇਕ ਕਿ ਸੇਵਾ ਕਰਦਿਆਂ ਸਿਰਫ ਅੰਦਰ ਸਿਮਰਨ ਚੱਲਦਾ ਹੋਵੇ, ਚਾਹੇ ਵਾਹਿਗੁਰੂ ਬੋਲੇ ਚਾਹੇ ਸਤਨਾਮ ਬੋਲੇ। ਮਨ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ। ਜਿਹੜਾ ਬੰਦਾ ਇਸ ਸੰਗਤ ਦੀ ਸੇਵਾ ਕਰਦਾ ਹੈ, ਗੁਰਮੁਖੋ ਨਾਲ ਜੇ ਭਾਂਡੇ ਮਾਂਜ ਰਿਹਾ, ਝਾੜੂ ਲਾ ਰਿਹਾ, ਕੋਈ ਸੇਵਾ ਕਰ ਰਿਹਾ, ਕੁਛ ਵੀ ਨਾ ਆਵੇ, ਸਿਰਫ ਵਾਹਿਗੁਰੂ ਵਾਹਿਗੁਰੂ ਕਹੀ ਜਾਏ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜਿਵੇਂ ਇਕ ਪਹਿਲਵਾਨ, ਜੇ ਮੈਂ ਅੱਜ ਦੀ ਸ਼ਬਦਾਵਲੀ ਪਵਰ ਤਾਂ ਕਬੱਡੀ ਪਾਉਣ ਵਾਲਾ, ਇਕ ਜ਼ਾਫੀ ਹੁੰਦਾ ਇਕ ਕਬੱਡੀ ਪਾਉਂਦਾ। ਜਿਹੜਾ ਕਬੱਡੀ ਪਾਉਣ ਆਇਆ ਕਦੀ ਦੇਖਿਓ, ਉਹ ਜਦੋਂ ਆਉਂਦਾ ਤੇ ਝੁਕਿਆ ਹੋਇਆ ਆਉਂਦਾ, ਜਦੋਂ ਕਬੱਡੀ ਪਾਉਂਦਾ ਉਹਦੀ ਜਿਹੜਾ ਕਮਰ ਹੈ ਉਹ ਝੁਕੀ ਹੈ, ਤੇ ਜਦੋਂ ਕੋਈ ਉਹਨੂੰ ਜਾਫੀ ਸਮਝਦੇ ਆਪਣੇ, ਜਦੋਂ ਉਹਨੂੰ ਕੋਈ ਜੱਫਾ ਪਾਉਂਦਾ ਉਹਨੂੰ ਪਕੜਦਾ ਹੈ, ਤੇ ਉਹ ਪੂਰਾ ਜ਼ੋਰ ਲਾ ਕੇ ਉਸ ਜਾਫੀ ਦੀ ਪਕੜ ਚੋਂ ਜਦੋਂ ਨਿਕਲ ਜਾਂਦਾ, ਉਹਦਾ ਜਾਣਾ ਕਦੀ ਦੇਖਿਆ? ਇੱਕ ਤਾਂ ਆਪਣਾ ਹੱਥ ਉੱਚਾ ਚੁੱਕਦਾ, ਉਂਗਲ ਉੱਚੀ ਕਰਕੇ ਤੁਰਦਾ, ਦੂਜੇ ਉਹਦੇ ਪੈਰਾਂ ਦੀਆਂ ਅੱਡੀਆਂ ਨੂੰ ਦੇਖੋ, ਲੁੱਡੀਆਂ ਪਾਉਂਦਾ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਆ ਜਮਦੂਤ ਧਰਮ ਰਾਜ ਮੌਤ ਤੋਂ ਬਾਅਦ ਬੜੇ ਡਰਾਵੇ ਨੇ, ਜਿਹੜਾ ਸਿੱਖ ਗੁਰੂ ਕੀ ਸੇਵਾ ਕਰੇਗਾ, ਸੰਗਤ ਵੀ ਸੇਵਾ ਕਰੇਗਾ, ਦੁਨੀਆਂ ਵੀ ਸੇਵਾ ਕਰੇਗਾ, ਉਹ ਇਸ ਤਰ੍ਹਾਂ ਜਮਦੂਤ ਸਾਹਮਣੇ ਲੁੱਡੀਆਂ ਪਾ ਕੇ ਜਾਵੇਗਾ ਜੇ ਕਿਵੇਂ ਇੱਕ ਪਹਿਣ ਵਾਲ ਜਿੱਤ ਕੇ ਜਾਂਦਾ। ਤੁਸੀਂ ਸਾਰੇ ਪਾਠ ਕਰਦੇ ਹੋ, ਮਹਾਰਾਜ ਦਾ ਬਚਨ ਹੈ, ਇੱਤ ਤਨ ਲਾਗੈ ਬਾਣੀਆਂ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਜਿਸ ਇਸ ਤਨ ਨੂੰ ਜੇ ਬਾਣੀ ਲੱਗ ਜਾਏ ਤਾਂ ਇਹ ਵੀ ਅੱਗੇ ਆਪਾਂ ਦੇਖਾਂਗੇ ਖਾਲਸਾ ਬਾਣੀ ਨੂੰ ਕਿਵੇਂ ਪਿਆਰ ਕਰਦਾ। ਇੱਤ ਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ। ਅੱਗੇ ਮਹਾਰਾਜ ਕਹਿੰਦੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ, ਗੁਰਮੁਖੋ ਇਹ ਭਾਂਡੇ ਮਾਂਜਣੇ ਐਵੇਂ ਨਹੀਂ। ਮੈਂ ਫਿਰ ਦੁਹਾਈ ਦੇਣਾ, ਜੇ ਪਾਪ ਕਰਮ ਅੱਗੇ ਜਾਂਦੇ ਨੇ, ਜਿਹੜਾ ਸਿੱਖ ਸੇਵਾ ਦਾ ਪੁੰਨ ਕਰਮ ਕਰਦਾ ਉਹ ਕਿਉਂ ਨਹੀਂ ਅੱਗੇ ਜਾਏਗਾ। ਮਹਾਰਾਜ ਕਹਿੰਦੇ ਨੇ ਇਹ ਤਾਂ ਲਾਗੈ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ। ਅਗਲੇ ਬਚਨ ਦੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬਹਿਸਣ ਪਾਈਏ, ਤੇ ਮਹਾਰਾਜ ਕਹਿੰਦੇ ਕਹੋ ਨਾਨਕ ਬਾਹਾਂ ਲੁਡਾਈਏ। ਇਹਦਾ ਅਰਥ ਹੈ ਆਪਣੀ ਬਾਂਹ ਨੂੰ ਉੱਚਿਆ ਕਰਕੇ ਜਾਈ, ਕਿਉਂਕਿ ਤੂੰ ਸਾਰਿਆਂ ਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਗਿਆ। ਭਾਈ ਨੰਦ ਲਾਲ ਸਾਹਿਬ ਬਾਰੇ ਮਹਾਰਾਜ ਕਹਿੰਦੇ ਨੇ ਦੇਹ ਕਰਨ ਮੈਂ ਜੋਏ ਮਮ ਪਿਆਰੋ, ਇਹ ਮੇਰਾ ਬੜਾ ਪਿਆਰਾ ਹੈ। ਉਹਨਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕੀਤੇ, ਉਹਨਾਂ ਨੇ ਹਜ਼ੂਰ ਦੀ ਸਿਫਤ ਵਿਚ ਬਹੁਤ ਕੁਝ ਲਿਖਿਆ, ਇਥੋਂ ਤੱਕ ਕਿ ਜਦੋਂ ਉਹਨਾਂ ਦੀਆਂ ਗਜ਼ਲਾਂ ਪੜ੍ਹਨੇ ਆ, ਥੋੜਾ ਜਿਹਾ ਮੈਂ ਇਸ ਕਰਕੇ ਭਾਈ ਸਾਹਿਬ ਦਾ ਜ਼ਿਕਰ ਕਰ ਲਈ, ਉਹਨਾਂ ਦੀ ਪਹਿਲੀ ਗਜ਼ਲ ਦਾ ਪਹਿਲਾ ਸ਼ੇਰ ਹੀ ਇਹ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ। ਹਵਾਏ ਹਵਾ ਨਹੀਂ, ਹਵਾਏ ਦਰ ਤੇ ਤਾਂਗ ਲੋਚਾ, ਬੰਦਗੀ ਦਰ ਤੇ ਤੇਰਾ ਸਿਮਰਨ। ਹਵਾਏ ਬੰਦਗੀ, ਹੇ ਸਤਿਗੁਰੂ ਜੀ ਮੈਨੂੰ ਤੇਰੀ ਪ੍ਰੇਮਾ ਭਗਤੀ ਦੀ ਤਾਂਗ ਇਸ ਸਰੀਰ ਵਿਚ ਲੈ ਕੇ ਆਈ ਹੈ। ਫਿਰ ਅਰਜਾ ਦਰ ਦਰ ਤੇ ਵਿਚ ਵਜੂਦ ਦਾ ਅਰਥ ਹੈ ਆ ਢਾਂਚਾ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਜੇ ਮੇਰੇ ਪੰਜਾਂ ਤੱਤਾਂ ਦੇ ਸਰੀਰ ਦਾ ਨਾਮ ਮਾਪਿਆਂ ਨਾਂਦਲਾ ਰੱਖਿਆ, ਮੈਂ ਕਰਮ ਭੋਗਣ ਨਹੀਂ ਆਇਆ। ਮੈਨੂੰ ਪਤਾ ਲੱਗਾ ਮੇਰਾ ਮਹਿਬੂਬ ਪੰਜਾਂ ਤੱਤਾਂ ਦੇ ਚੋਲੇ ਚ ਕੌਤਕ ਕਰ ਰਿਹਾ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੇ ਜੋਕੇ ਚੁਨੀ ਆਮਦਨ ਨਾਬੂਦ ਮਰਾ। ਮੈਨੂੰ ਕੋਈ ਸ਼ੌਕ ਨਹੀਂ ਇਸ ਤਨ ਚ ਰਹਿਣ ਦਾ, ਮੈਂ ਤਾਂ ਮਿੱਤਰਾ ਤਾਂ ਆਇਆ ਕਿ ਮੇਰਾ ਮਹਿਬੂਬ ਵੀ ਪੰਜ ਤੱਤ ਦੇ ਚੋਲੇ ਵਿਚ ਆਇਆ। ਉਸ ਦਿਨ ਮੈਂ ਬੇਨਤੀ ਕੀਤੀ ਥੋੜਾ ਜਿਹਾ ਇੱਕ ਦੋ ਸ਼ੇਰ ਹੋਰ, ਕਿਉਂਕਿ ਭਾਈ ਨੰਦ ਲਾਲ ਸਾਹਿਬ ਬਾਰੇ ਮੇਰੀ ਇੱਛਾ ਬਹੁਤ ਹੈ। ਇੱਕ ਬੱਚਾ ਹੈ ਜਾਮੀਆ ਯੂਨੀਵਰਸਿਟੀ ਪੜ੍ਹ ਰਿਹਾ ਦਿੱਲੀ ਜੀ, ਆਪਣੀ ਕਿਰਤ ਵੀ ਕਰਦਾ ਹੈ, ਫਾਰਸੀ ਵਿਚ ਬਹੁਤ ਪਹਿਲਾਂ ਲਖਨਊ ਪੜ੍ਹਿਆ, ਉਹਨੇ ਥੋੜਾ ਜਿਹਾ ਜ਼ਫਰਨਾਮੇ ਤੇ ਕਟਾਕਸ਼ ਵੀ ਕੀਤਾ ਸੀ, ਕਿਉਂਕਿ ਉਹ ਬਹੁਤ ਸਟੱਡੀ ਉਹਦੀ ਜ਼ਫਰਨਾਮੇ ਦੇ ਉੱਤੇ, ਕਈ ਲੋਕ ਸਮਝੇ ਵੀ ਨਹੀਂ, ਕਈਆਂ ਮਾੜਾ ਵੀ ਕਿਹਾ। ਉਹ ਇੱਕੋ ਇੱਕ ਸਰਦਾਰ ਹੈ ਜਿਹੜਾ ਜਾਮੀਆ ਯੂਨੀਵਰਸਿਟੀ ਦਿੱਲੀ ਚ ਪੜ੍ਹ ਰਿਹਾ। ਮੈਂ ਅਰਜ਼ ਕਰਾਂ ਉਹਨੂੰ, ਮੈਂ ਬੇਨਤੀ ਕੀਤੀ ਭਾਈ ਨੰਦ ਲਾਲ ਸਾਹਿਬ ਦੀਆਂ ਗਜ਼ਲਾਂ ਸਿਰਫ ਪੰਜਾਬ, ਹਾਂ ਡਾਕਟਰ ਗੰਡਾ ਸਿੰਘ ਉਹਨਾਂ ਨੇ ਪਰਸ਼ੀਅਨ ਵੀ ਦਿੱਤੀਆਂ ਹੋਈਆਂ, ਪਰ ਨਹੀਂ ਤੇ ਸਿਰਫ ਪੰਜਾਬੀ। ਜਿਉਂ ਜਿਉਂ ਯਾਦ ਰੱਖੋ, ਜਦੋਂ ਭਾਸ਼ਾ ਦੀ ਜਾਣਕਾਰੀ ਨਾ ਹੋਵੇ ਤੇ ਜਿੰਨੇ ਉਹਦੇ ਅੱਗੇ ਉਲੱਥੇ ਹੋਈ ਜਾਣਗੇ ਉਹਦੇ ਵਿਚ ਪਾਠ ਵਿਚ ਫਰਕ ਪਈ ਜਾਏਗਾ, ਬਹੁਤ ਫਰਕ ਪੈ ਜਾਂਦਾ। ਤੁਸੀਂ ਜਿਹੜੇ ਅੰਗਰੇਜ਼ੀ ਚ ਟੀਕੇ ਨਾ ਚਾਰ ਪੰਜ, ਮੈਂ ਸੱਚੀ ਦੱਸਾਂ ਤੁਹਾਨੂੰ ਚਾਰਾਂ ਪੰਜਾਂ ਟੀਕਿਆਂ ਨੂੰ ਬਰਾਬਰ ਰੱਖ ਕੇ ਦੇਖਿਓ, ਕਿਸੇ ਦੀ ਸਪੈਲਿੰਗ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀ, ਕਿਉਂਕਿ ਅਗਲੀ ਭਾਸ਼ਾ ਵਿਚ ਉਲੱਥਾ ਹੋ ਰਿਹਾ। ਭਾਈ ਸਾਹਿਬ ਭਾਈ ਨੰਦ ਲਾਲ ਨੂੰ ਜਿਹੜਾ ਪੜ੍ਹੇਗਾ ਉਹਨੂੰ ਪਤਾ ਲੱਗੇਗਾ ਗੁਰੂ ਮੁਹੱਬਤ ਕੀ ਹੈ। ਉਹਨਾਂ ਨੇ ਸਤਿਗੁਰੂ ਦੇ ਨੇੜੇ ਰਹਿ ਕੇ ਰਹਿਤਨਾਮਾ ਵੀ ਲਿਖਿਆ ਤੇ ਤਨਖਾਹਨਾਮਾ ਵੀ ਲਿਖਿਆ। ਮੈਂ ਜਿਹੜੀ ਬੇਨਤੀ ਕਰ ਰਿਹਾ ਇਹ ਤਨਖਾਹਨਾਮਾ ਰੂਪ ਹੈ, ਰਹਿਤਨਾਮਾ ਵੀ ਹੈ। ਜਿਵੇਂ ਸਤਿਗੁਰੂ ਨੂੰ ਇੱਕ ਪ੍ਰਸ਼ਨ ਕਰਦੇ ਥੋੜਾ ਜਿਹਾ ਜੀ, ਜਦੋਂ ਮੈਨੂੰ ਲੱਗਦਾ ਇਹ ਹਜ਼ੂਰ ਸਾਹਿਬ ਦੀ ਘਟਨਾ ਹੈ, ਮਹਾਰਾਜ ਜੀ ਨੂੰ ਕਹਿੰਦੇ ਸਤਿਗੁਰੂ ਜੀ ਆਪ ਜੀ ਦੇ ਦਰਸ਼ਨ ਕਿਸ ਤਰ੍ਹਾਂ ਹੋਣਗੇ। ਮਹਾਰਾਜ ਉੱਤਰ ਦਿੰਦੇ ਆ, ਨੰਦ ਲਾਲ ਬੜੇ ਪਿਆਰੇ ਸ਼ਬਦ ਵਰਤਦੇ ਆ, ਮੇਰੇ ਤਿੰਨ ਰੂਪ ਨੇ, ਇੱਕ ਨਿਰਗੁਣ ਹੈ, ਜਿੱਥੇ ਵੀ ਸਿੱਖ ਜਾਏਗਾ ਮੈਂ ਉੱਥੇ ਮੌਜੂਦ ਹੋਵਾਂਗਾ। ਦੂਜਾ ਗੁਰੂ ਸ਼ਬਦ ਹੈ, ਜਿਹੜਾ ਸਿੱਖ ਸ਼ਬਦ ਪੜੇਗਾ ਇਹ ਇੱਕ ਇੱਕ ਅੱਖਰ, ਕਈ ਸਿੰਘ ਕਹਿੰਦੇ ਅੰਗ ਕਿਉਂ ਕਹਿੰਦੇ ਆ, ਕਈ ਪੱਤਰੇ ਕਹਿੰਦੇ ਆ, ਕਈ ਪੰਨੇ ਕਹਿੰਦੇ ਆ, ਉਹ ਕਈ ਵਾਰੀ ਉਹਨਾਂ ਦਾ ਵੀ ਅੰਗ ਕਿਉਂ ਕਹਿੰਦੇ ਆ। ਅਸਲ ਚ ਇਹ ਲਫ਼ਜ਼ ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖ ਤੋਂ ਕਹਾਇਆ, ਕਹਿੰਦੇ ਨੇ ਇੱਕ ਇੱਕ ਸ਼ਬਦ ਜਿਹੜਾ ਇੱਕ ਇੱਕ ਜਿਹੜਾ ਲਫ਼ਜ਼ ਹੈ ਉਹ ਮੇਰਾ ਅੰਗ ਹੈ। ਤੀਸਰਾ ਮਹਾਰਾਜ ਕਹਿੰਦੇ ਮੇਰਾ ਰੂਪ ਹੈ ਗੁਰੂ ਕਾ ਸਿੱਖ, ਜਿਹੜਾ ਸਿੱਖ ਦੇ ਦੀਦਾਰ ਕਰੇਗਾ, ਪਰ ਸ਼ਰਤ ਜਿਹੜਾ ਸਿੱਖ ਰਹਿਤਵਾਨ ਹੋਵੇ ਤੇ ਗੁਰਬਾਣੀ ਵਿਚ ਰਤਿਆ ਹੋਵੇ। ਭਾਈ ਸਾਹਿਬ ਜੀ ਨੂੰ ਮਹਾਰਾਜ ਕਹਿੰਦੇ ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ ਹੈ। ਲਿਖਤ ਭਾਈ ਸਾਹਿਬ ਨੰਦ ਲਾਲ ਜੀ ਦੀ, ਪਰ ਜੋ ਗੁਰੂ ਸਾਹਿਬ ਨੂੰ ਪ੍ਰਸ਼ਨ ਕਰ ਰਿਹਾ, ਤੀਨ ਰੂਪ ਹੈ ਮੋਹੇ ਕੇ ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰੂ ਸ਼ਬਦ ਕਉ ਤੋਏ ਸਮਝਾਏ। ਨਿਰਗੁਣ ਸਰਗੁਣ ਗੁਰੂ ਸ਼ਬਦ, ਮਹਾਰਾਜ ਨੂੰ ਖੋਲੋ। ਹਜ਼ੂਰ ਕਹਿੰਦੇ ਏਕ ਰੂਪ ਤਿਉ ਗੁਣ ਤੇ ਪਰੈ, ਇਕ ਰੂਪ ਹੋਵੇ ਜਿਹੜਾ ਰਜ ਗੁਣ ਤਮ ਗੁਣ ਸਤ ਗੁਣ ਦੀ ਮਾਇਆ ਤੋਂ ਉਪਰ ਹੈ। ਮਹਾਰਾਜ ਕਹਿੰਦੇ ਏਕ ਰੂਪ ਤਿਉ ਗੁਣ ਤੇ ਪਰੈ, ਨੇਤ ਨੇਤ ਜੈ ਨਿਗਮ ਉਚਰੈ, ਜਿਹਨੂੰ ਨੇਤ ਨੇਤ ਕਹਿੰਦੇ ਨੇ ਵੇਦ, ਕਹਿੰਦੇ ਉਹ ਸਾਰੀਆਂ ਥਾਵਾਂ ਤੇ ਹੈ। ਮੇਰੀ ਫਿਰ ਅਰਜ਼ ਸੁਣਿਓ ਧਿਆਨ ਨਾਲ, ਇਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਰਿਹਾ ਸਾਕਾਰ ਹੈ। ਜਦੋਂ ਆਪਾਂ ਕਿਤੇ ਵੀ ਜਾਂਦੇ ਹਾਂ, ਮੇਰੀ ਫਿਰ ਬੇਨਤੀ ਸੁਣਿਓ, ਆਕਾਸ਼ ਹਰ ਥਾਂ ਤੇ ਮੌਜੂਦ ਹੈ, ਕਿਤੇ ਵੀ ਜਾਓਗੇ ਆਸਮਾਨ ਰਹਿਣਾ ਹੀ ਰਹਿਣਾ ਹੈ। ਹਜ਼ੂਰ ਕਹਿੰਦੇ ਨੰਦ ਲਾਲ ਜੀ, ਜਿਵੇਂ ਆਸਮਾਨ ਹਰ ਥਾਂ ਤੇ ਮੌਜੂਦ ਏ, ਜਿੱਥੇ ਵੀ ਇਨਸਾਨ ਜਾਂਦਾ, ਜਿੱਥੇ ਵੀ ਸਿੱਖ ਜਾਏਗਾ ਨਿਰਗੁਣ ਰੂਪ ਵਿਚ, ਇਹਦੇ ਨਾਲ ਮੈਂ ਹਰ ਥਾਂ ਤੇ ਮੌਜੂਦ ਹੋਵਾਂਗਾ, ਹਰ ਥਾਂ ਤੇ ਹਾਂ। ਦੂਸਰਾ ਰੂਪ ਕਹਿਣ ਲੱਗੇ, ਦੂਸਰਾ ਰੂਪ ਗ੍ਰੰਥ ਜੀ ਜਾਨ, ਇਹਨੂੰ ਅੰਗ ਮੇਰੋ ਕਰਮਾਨ, ਰੋਮ ਰੋਮ ਅੱਛਰ ਸੋ ਲਹੋ ਬਾਤ ਯਥਾਰਥ ਤੁਮ ਸਿਓ ਕੋ। ਯਥਾਰਥ ਅਰਥ ਨਾ ਅਸਲੀਅਤ ਕਹਿ ਰਿਹਾ, ਐਵੇਂ ਨੀ ਮੈਂ ਛੱਡ ਰਿਹਾ, ਮਹਾਰਾਜ ਇਹ ਸ਼ਬਦ ਕਹਿ ਰਹੇ ਨੇ। ਦੂਸਰ ਰੂਪ ਗ੍ਰੰਥ ਜੀ ਜਾਨ, ਇਹਨੂੰ ਅੰਗ ਮੇਰੋ ਕਰਮਾਨ, ਰੋਮ ਰੋਮ ਅੱਛਰ ਸੋ ਲਹੋ ਬਾਤ ਯਥਾਰਥ ਤੁਮ ਸਿਓ ਕਹੋ। ਜੋ ਸਿੱਖ ਗੁਰਦਰਸ਼ਨ ਕੀ ਚਾਹ ਹੈ, ਇਹ ਪੰਜਾਬੀ ਚ ਨੀ, ਮੈਂ ਜ਼ਿਆਦਾ ਅਰਥ ਨੀ ਕਰ ਰਿਹਾ। ਜੋ ਸਿੱਖ ਗੁਰਦਰਸ਼ਨ ਕੀ ਚਾਹ ਹੈ, ਦਰਸ਼ਨ ਕਰੇ ਗ੍ਰੰਥ ਜੀ ਆ ਹੈ, ਕੀ ਕਰੇ ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਖਣਾ ਕਰੇ ਸੁਜਾਨ। ਗੁਰੂ ਜੀ ਕੋਲ ਆਵੇ, ਮੱਥਾ ਟੇਕੇ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਪਰਿਕਰਮਾ ਕਰੇ। ਉੱਥੇ ਤਿੰਨ ਲਿਖਿਆ ਜੀ, ਮੈਂ ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਪਿਛਲੇ ਦਿਨ ਇੱਕ ਵਿਆਹ ਤੇ ਬੋਲਦਿਆਂ, ਇੱਕ ਅਸੀਂ ਲਾਵਾਂ ਵੇਲੇ ਚਾਰ ਪਰਿਕਰਮਾ ਕਰਨੇ ਆ। ਮੈਨੂੰ ਗੱਲ ਨੂੰ ਫਿਰ ਰਿਪੀਟ ਕਰ ਦਿਆਂਗਾ ਕਿ ਸਤਿਗੁਰੂ ਦੇ ਘਰ ਚ ਜੋ ਅਸੀਂ ਬਾਡੀ ਨਾਲ ਕਰ ਰਹੇ ਹਾਂ ਨਾ, ਜੋ ਸਾਨੂੰ ਦਿੱਤਾ ਹੈ, ਇਹਦੇ ਕੋਈ ਅੰਤਰੀਵੀ ਅਰਥ ਨੇ, ਖੰਡਨ ਨਹੀਂ ਕਰਨਾ ਚਾਹੀਦਾ। ਹੁਣ ਜਿੰਨੇ ਅਸੀਂ ਉਹ ਇਹ ਮਲਾੜ ਸ਼ਾਹ ਵੀ ਕਿਹਾ, ਜਿੰਨੇ ਉਥੋਂ ਆਏ ਆ, ਮੇਨ ਦਰਵਾਜੇ ਤੋਂ ਸਾਰਿਆਂ ਦੇ ਹੱਥ ਕਿਉਂ ਜੁੜ ਗਏ? ਕਿਸੇ ਉਥੇ ਸੇਵਾਦਾਰ ਨੇ ਕਿਹਾ ਹੱਥ ਜੋੜੋ, ਕਿਸੇ ਕਿਹਾ? ਪਰ ਨਹੀਂ, ਸਾਰਿਆਂ ਦੇ ਹੱਥ ਜੁੜ ਗਏ। ਅਸੀਂ ਜਦੋਂ ਹਜ਼ੂਰ ਦੇ ਤੇ ਸਨਮੁਖ ਆਏ, ਮੱਥਾ ਟੇਕਿਆ, ਫਿਰ ਆਪਾਂ ਪਰਿਕਰਮਾ ਕਰਨ ਲੱਗ ਪਏ। ਗੁਰਮੁਖੇ ਬਾਹਰ ਮੁਖੀ ਸਰੀਰ ਦੀ ਜਿਹੜੀ ਮੁਦਰਾ ਹੈ, ਐਕਸ਼ਨ ਹੈ, ਇਹਦੇ ਅੰਤਰੀਵ ਅਰਥ ਨੇ, ਪਰ ਜਦੋਂ ਅੰਦਰ ਦੇ ਅਰਥ ਗਵਾਚ ਜਾਣ, ਉਦੋਂ ਸਿਰ ਬਾਹਰ ਦਾ ਵਿਖਾਵਾ ਰਹਿ ਜਾਂਦਾ। ਫਿਰ ਅਰਜ਼ ਸੁਣਿਓ, ਇੱਕ ਫੌਜੀ ਆਪਣੇ ਅਫਸਰ ਨੂੰ ਸਲੂਟ ਕਿਉਂ ਮਾਰਦਾ? ਹੱਥ ਤਾਂ ਉਹੀ ਹੈ ਨਾ, ਸਿਰਫ ਉਹਦਾ ਬਾਹਰ ਦਾ ਹੱਥ ਉਹਨੂੰ ਅਦਬ ਦੇ ਰਿਹਾ ਹੈ, ਇਹਦਾ ਸੰਬੰਧ ਹੈ, ਮੈਂ ਤੈਨੂੰ ਵੱਡਾ ਮੰਨਣਾ। ਜਦੋਂ ਅਸੀਂ ਦੋਨੋਂ ਹੱਥ ਜੋੜ ਲਏ, ਇਹਦਾ ਸਿੱਧਾ ਅਰਥ ਹੈ ਕਿ ਦਾਤਾ ਜੀ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਂ। ਦੇਖੋ ਗੁਰਬਾਣੀ ਚ ਦੋ ਗੱਲਾਂ ਨੇ, ਇੱਕ ਤੇ ਦੋਏ ਕਰ ਜੋੜ ਕਰੂੰ ਅਰਦਾਸ ਹੈ, ਦੋਨੋਂ ਹੱਥ ਜੋੜ ਕੇ ਨਿਮਰਤਾ ਦਾ ਸੂਚਕ ਹੈ, ਇਹਦਾ ਮਤਲਬ ਹੈ ਮੇਰੇ ਕੋਲ ਕੋਈ ਤਾਕਤ ਨਹੀਂ। ਦੂਸਰਾ ਹੈ ਖਲੇ ਕੀਚੇ ਅਰਦਾਸ, ਖਲੋ ਕੇ ਅਰਦਾਸ ਕਰ, ਖਲੋਣਾ ਤੇ ਹੱਥ ਜੋੜਨਾ ਆਪਣੇ ਅੰਦਰ ਨੂੰ ਸਮਰਪਿਤ ਕਰਨੇ। ਇੱਕ ਹੋਰ ਬੇਨਤੀ, ਪਰਿਕਰਮਾ ਅਸੀਂ ਕਿਉਂ ਕਰਨੇ? ਮੈਨੂੰ ਪਤਾ ਮੈਂ ਕਥਾ ਕਈ ਵਾਰੀ ਇਹਦੀ ਕੀਤੀ ਹੈ, ਫਿਰ ਵੀ ਗੱਲ ਪੱਕੀ ਹੋਈ ਹੈ। ਲਾਵਾਂ ਵੇਲੇ ਪਰਿਕਰਮਾ ਕਿਉਂ ਨੇ? ਆਪਾਂ ਕਹਿੰਦੇ ਜੀ ਕਿਉਂ ਪਰਿਕਰਮਾ ਕਰ ਰਹੇ? ਆਪ ਨੂੰ ਪਤਾ ਹੋਵੇ, ਜਦੋਂ ਗੁਰੂ ਜੋਤ ਇੱਕ ਤਨ ਤੋਂ ਦੂਜੇ ਤਨ ਵਿਚ ਪ੍ਰਵੇਸ਼ ਕਰਦੀ ਸੀ, ਤੇ ਜਿਸ ਸਤਿਗੁਰਾਂ ਨੇ ਅੱਗੇ ਜੋਤ ਦੇਣੀ ਏ, ਉਹ ਮੱਥਾ ਟੇਕ ਕੇ ਉਸ ਤਨ ਦੀ ਪਰਿਕਰਮਾ ਕਰਦੇ ਸਨ। ਇਸੀ ਸਾਡੀ ਹਿਸਟਰੀ ਚ ਗੁਰਮੁਖੋ, ਪਰਿਕਰਮਾ ਦਾ ਵਿਧਾਨ ਜਿਸ ਦਿਨ ਦੀ ਸ੍ਰਿਸ਼ਟੀ ਬਣੀ ਉਸ ਦਿਨ ਦਾ ਹੈ। ਹਜ਼ੂਰ ਤਾਂ 1469 ਨੂੰ ਬਖਸ਼ਿਸ਼ ਕਰ ਰਹੇ ਗੁਰੂ ਨਾਨਕ ਸਾਹਿਬ। ਦਾਸ ਨੇ ਇਕ ਵਾਰ ਬੇਨਤੀ ਕੀਤੀ ਸੀ, ਸੰਸਾਰ ਦੇ ਲਫ਼ਜ਼ੀ ਅਰਥ ਹੀ ਘੁੰਮਣਾ ਹੈ, ਸੰਸਾਰ ਦਾ ਅਰਥ ਬਿਲਕੁਲ ਦੁਨੀਆਂ ਨਹੀਂ, ਸੰਸਾਰ ਦਾ ਲਫ਼ਜ਼ੀ ਅਰਥ ਹੈ ਜਿਹੜਾ ਘੁੰਮ ਰਿਹਾ ਹੈ, ਤੇ ਜਿਹੜਾ ਯੂਨੀਵਰਸ ਆਪ ਕਹਿੰਦੇ ਹੋ, ਇਹਦਾ ਮਤਲਬ ਵੀ ਤਾਂ ਇੱਕ ਦੇ ਦੁਆਲੇ ਘੁੰਮਣਾ ਹੀ ਹੈ ਨਾ। ਜੇ ਆਪਾਂ ਯੂਨੀਵਰਸ ਕਹਿ ਰਹੇ ਹਾਂ, ਇੱਕ ਦੇ ਦੁਆਲੇ ਘੁੰਮਿਆ ਜਾ ਰਿਹਾ। ਪਰਿਕਰਮਾ ਹੈ ਤੇ ਜੀਵਨ ਹੈ, ਜਿੱਦਣ ਪਰਿਕਰਮਾ ਖਤਮ ਹੋ ਗਈ, ਉਦਣ ਧਰਤੀ ਖਤਮ ਹੋ ਜਾਣੀ ਹੈ। ਹੁਣ ਰਾਤ ਹੈ, ਇਹ ਪਰਿਕਰਮਾ ਕਰਕੇ ਹੋਈ ਹੈ, ਧਰਤੀ ਘੁੰਮ ਰਹੀ ਹੈ, ਪਰਿਕਰਮਾ ਹੋ ਰਹੀ ਹੈ, ਰੁੱਤਾਂ ਬਦਲ ਰਹੀਆਂ ਨੇ, ਤੇ ਕੱਲੀ ਪਰਿਕਰਮਾ ਆਪਾਂ ਨਹੀਂ ਕਰ ਰਹੇ। ਗੁਰਮੁਖੋ ਸ੍ਰਿਸ਼ਟੀ ਚ ਜੋ ਕੁਝ ਰੱਬ ਨੇ ਸਾਜਿਆ ਨਾ, ਹਰ ਚੀਜ਼ ਪਰਿਕਰਮਾ ਵਿਚ ਚੱਲੀ ਜਾ ਰਹੀ ਹੈ। ਧਰਤੀ ਪਰਿਕਰਮਾ ਕਰ ਰਹੀ ਹੈ, ਚੰਦਰਮਾ ਪਰਿਕਰਮਾ ਕਰ ਰਿਹਾ, ਸੂਰਜ ਪਰਿਕਰਮਾ ਕਰ ਰਿਹਾ। ਉਹ ਗੁਰਮੁਖੋ ਉਥੋਂ ਤੱਕ ਤਾਂ ਬੰਦੇ ਦੀ ਪਹੁੰਚ ਹੀ ਨਹੀਂ, ਜੋ ਕੁਝ ਪਰਮਾਤਮਾ ਨੇ ਖੰਡਾਂ ਬ੍ਰਹਿਮੰਡਾਂ ਵਿਚ ਸਾਜਿਆ ਉਹ ਸਾਰੇ ਦਾ ਸਾਰਾ ਘੁੰਮਦਾ ਪਿਆ ਹੈ। ਹੁਣ ਤਾਂ ਕਹਿਣ ਲੱਗ ਪਿਆ ਬਲੈਕ ਹੋਲ ਵੀ ਘੁੰਮੀ ਜਾ ਰਿਹਾ, ਉਹਦੇ ਵਿਚ ਤਾਂ ਇੰਨੀ ਤਾਕਤ ਹੈ ਕਿ ਸੂਰਜ ਇੱਕ ਖਿੰਨ ਵਿਚ ਕੱਪ ਜਾਣਾ। ਇਹਦਾ ਜ਼ਿਕਰ ਕੀਤਾ ਜਾ ਰਿਹਾ ਅੱਜਕੱਲ ਸਾਇੰਸ ਕਿ ਬਲੈਕ ਹੋਲ ਦਾ ਤੁਹਾਨੂੰ ਪਤਾ ਹੀ ਹੋਣਾ, ਸ਼ਾਇਦ ਜਿਹੜੇ ਸੱਜਣ ਪੜ੍ਹਦੇ ਹੋ। ਆਹ ਧਰਤੀ ਉਹਦੇ ਸਾਹਮਣੇ ਕੀ ਹੈ ਜੀ? ਉਹ ਤਾਂ ਪੂਰੇ ਦੇ ਪੂਰੇ ਜਿੰਨਾ ਬ੍ਰਹਿਮੰਡ ਹੈ ਜਾਣ ਦੀ ਦੇਰ ਉਹਨੇ ਪਤਾ ਹੀ ਕੋਈ ਲੱਗਣਾ ਹੈ ਕਿੱਥੇ ਗਿਆ। ਇਹ ਵੀ ਤਾਂ ਉਹਦੀ ਤਾਕਤ ਹੈ ਨਾ, ਪਰ ਉਹ ਵੀ ਘੁੰਮੀ ਜਾ ਰਿਹਾ। ਮੇਰੀ ਫਿਰ ਬੇਨਤੀ ਹੈ, ਗੁਰੂ ਸਾਹਿਬ ਨੇ ਬਾਣੀ ਚ ਕਿਹਾ ਕਿ ਸੂਰਜ ਚ ਚੰਦਰਮਾ ਦੋਨੋਂ ਪਰਿਕਰਮਾ ਕਰ ਰਹੇ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਜੀ ਕਹਿੰਦੇ ਪ੍ਰਭਾਤ ਸਮਾਂ ਕਰਕੇ ਇਸ਼ਨਾਨ ਤੀਨ ਪ੍ਰਦਖਣਾ ਕਰੇ ਸੁਜਾਨ। ਤੀਸਰਾ ਰੂਪ ਕਿਹੜਾ ਮਹਾਰਾਜ? ਕਹਿਣ ਲੱਗੇ ਤੀਸਰ ਰੂਪ ਸਿੱਖ ਹੈ ਮੋਰ, ਤੀਜਾ ਰੂਪ ਮੇਰਾ ਸਿੱਖ ਹੈ। ਕਿਹੜਾ ਸਿੱਖ ਜੀ? ਨਾਲ ਇਸ਼ਾਰਾ ਕਰ ਦਿੱਤਾ, ਕਦੀ ਸਮਾਂ ਮਿਲਿਆ ਆਪਾਂ ਇਸ ਰਹਿਤਨਾਮੇ ਦੀ ਵੀ ਕਥਾ ਕਰਾਂਗੇ। ਤੀਸਰ ਰੂਪ ਸਿੱਖ ਹੈ ਮੋਰ, ਕਿਹੜਾ? ਗੁਰਬਾਣੀ ਰਤ ਨਿਸ ਅਰਪੋਰ, ਜਿਹਨੂੰ ਸੁੱਤਿਆਂ ਵੀ ਅੰਦਰ ਸ਼ਬਦ ਚੱਲੇ ਤੇ ਜੇ ਜਾਗਦਿਆਂ ਵੀ ਸ਼ਬਦ ਚੱਲੇ। ਉਸੇ ਨੂੰ ਭਾਈ ਸਾਹਿਬ ਅੱਗੇ ਹੁਣ ਤਨਖਾਹ ਨਾਮਾ ਕਹਿ ਰਹੇ। ਇਹਦਾ ਮਤਲਬ, ਵੈਸੇ ਤਨਖਾਹ ਦਾ ਅਰਥ ਹੈ ਉਜਰਤ ਲੈਣੀ, ਆਪਾਂ ਸਭ ਨੂੰ ਪਤਾ ਪੇ, ਪਰ ਸਿੱਖਾਂ ਦੇ ਸ਼ਬਦ ਬੜੇ ਕਮਾਲ ਦੇ ਨੇ। ਇੱਥੇ ਜਿਹੜਾ ਬੰਦਾ ਗਲਤੀ ਕਰਦਾ ਉਹਦੀ ਸਜ਼ਾ ਨੂੰ ਵੀ ਤਨਖਾਹ ਕਿਹਾ ਜਾਂਦਾ ਹੈ। ਇਹ ਕਿਉਂ ਕਹਿ ਦਿੱਤਾ ਤਨਖਾਹ? ਕਹਿੰਦੇ ਤੂੰ ਇਹ ਤਨਖਾਹ ਹੀ ਹੈ, ਇਹਨੂੰ ਤਨਖਾਹ ਲਾਓ। ਉਹ ਤਨਖਾਹ ਦੀ ਤਾਂ ਖੁਸ਼ੀ ਹੁੰਦੀ, ਜਿੱਦਣ ਚੈੱਕ ਮਿਲਦਾ ਤਨਖਾਹ ਦਾ ਬੰਦਾ ਕੋਈ ਨਿਰਾਸ਼ ਹੁੰਦਾ? ਇਹ ਸਾਡੇ ਬਜ਼ੁਰਗਾਂ ਨੇ ਤਨਖਾਹ ਸ਼ਬਦ ਜਿਹੜਾ ਵਰਤਿਆ ਪੁਰਾਣਿਆਂ ਨੇ ਬੜਾ ਕਮਾਲ ਦਾ ਵਰਤਿਆ। ਜਿਵੇਂ ਇੱਕ ਬੰਦਾ ਨੌਕਰੀ ਕਰਨ ਵਾਲਾ ਤਨਖਾਹ ਲੈਣ ਵੇਲੇ ਪ੍ਰਸੰਨ ਹੁੰਦਾ, ਜਦੋਂ ਕੋਈ ਆਪਣੀ ਗਲਤੀ ਕਰਕੇ ਅੰਦਰੋਂ ਅਹਿਸਾਸ ਕਰਦਾ ਮੈਂ ਗਲਤ ਹਾਂ, ਤੇ ਖਾਲਸਾ ਪੰਥ ਜਿਹਨੂੰ ਤਨਖਾਹ ਲੈਂਦਾ ਉਹ ਇੰਨਾ ਖੁਸ਼ ਹੁੰਦਾ ਜਿਵੇਂ ਕਿਸੇ ਨੂੰ ਪੈਸਾ ਮਿਲਦਾ ਪਿਆ। ਉਹਦਾ ਮਤਲਬ ਵੀ ਮੈਨੂੰ ਬਖਸ਼ਦੇ ਪਏ ਆ। ਕੱਲ ਮੈਂ ਅਰਜ਼ ਕੀਤੀ ਖਾਲਸੇ ਦੇ ਗੁਣਾਂ ਚ ਪਹਿਲੀ ਗੱਲ ਉਹਨਾਂ ਕਿ ਖਾਲਸਾ ਸੋਏ ਜੋ ਨਿੰਦਾ ਤਿਆਗ ਹੈ। ਮੇਰੀ ਇੱਕ ਹੋਰ ਬੇਨਤੀ, ਜੇ ਕੋਈ ਵੀ ਸ਼ਬਦ ਮੈਂ ਜਿਹੜੀ ਕਥਾ ਕਰਨ ਲੱਗਾ, ਗੁਰਮੁਖੋ ਇੱਕ ਅਰਦਾਸ ਕਰਿਓ, ਮੈਂ ਇਹ ਕਥਾ ਸਤਿਗੁਰੂ ਬਿਲਕੁਲ ਕਿਸੇ ਬੰਦੇ ਨੂੰ ਟਾਰਗੇਟ ਬਣਾ ਕੇ ਨਹੀਂ ਕਰਾਂਗਾ, ਇਹ ਮੇਰੇ ਤੇ ਵੀ ਹੈ ਜੀ, ਸਭ ਲਈ ਹੈ। ਪਹਿਲਾਂ ਭਾਈ ਸਾਹਿਬ ਬਚਨ ਕਰ ਰਿਹਾ, ਖਾਲਸਾ ਉਹ ਹੈ, ਖਾਲਸਾ ਸੋਏ ਸੋਏ ਦਾ ਅਰਥ ਉਹ ਜੋ ਨਿੰਦਾ ਤਿਆਗ ਹੈ, ਜਿਹੜਾ ਨਿੰਦਿਆਂ ਨੂੰ ਛੱਡ ਦੇ। ਦੂਸਰਾ ਇਹਦੀ ਸਤਰ ਹੈ, ਖਾਲਸਾ ਸੋਏ ਉਹ ਹੈ ਲੜੈ ਹੋਏ ਆਗੈ, ਖਾਲਸਾ ਉਹ ਵੇ ਜਿਹੜਾ ਰਨ ਤੱਤੇ ਦੇ ਵਿਚ ਪਿੱਠ ਨਾ ਦਿਖਾਏ ਤੇ ਸਨਮੁਖ ਹੋ ਕੇ ਲੜੇ। ਚਾਰਵੇਂ ਸ਼ਬਦ ਲੈਣੇ ਨੇ, ਖਾਲਸਾ ਸੋਏ ਜੋ ਪੰਚ ਕੋ ਮਾਰੇ, ਖਾਲਸਾ ਉਹ ਵੇ ਪਿਆਰਿਓ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਦਲ ਕੇ ਰੱਖ ਦਿੰਦਾ ਹੈ। ਖਾਲਸਾ ਸੋਏ ਜੋ ਕਰਮ ਕੋ ਸਾੜੇ, ਖਾਲਸਾ ਉਹ ਵੇ ਜਿਹੜਾ ਕਰਮ ਕਾਂਡ ਫੂਕ ਕੇ ਕਰਮ ਕਾਂਡ ਵੀ ਫੂਕ ਦਿੰਦਾ, ਤੇ ਖਾਲਸਾ ਉਹ ਵੇ ਜਿਹੜਾ ਬੰਦਗੀ ਕਰਕੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਕਰਮ ਹੀ ਸਾੜ ਦਿੰਦਾ। ਪਹਿਲਾ ਸ਼ਬਦ ਹੈ ਖਾਲਸਾ ਸੋਏ ਜੋ ਨਿੰਦਾ ਤਿਆਗ ਹੈ। ਨਿੰਦਾ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ। ਅੱਜ ਮੈਂ ਕੁਝ ਬੇਨਤੀਆਂ ਕਰਨੀਆਂ ਨੇ। ਦੇਖੋ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨੇ ਆ, ਵੈਸੇ ਨਿੰਦਿਆ ਦਾ ਅਰਥ ਕੀ ਹੈ? ਨਿੰਦਿਆ, ਨਿੰਦਕ, ਇਹ ਸ਼ਬਦ ਸਾਰੇ ਆਏ ਆ। ਇੱਕ ਸ਼ਬਦ ਹੈ ਉਸਤਤ, ਨਾ ਨਿੰਦਿਆ ਨਾ ਉਸਤਤ, ਜਾਂ ਕਹਿ ਲੋਭ ਮੋਹ ਅਭਿਮਾਨਾ। ਆਦਿ ਕਾਲ ਤੋਂ ਇਹ ਦੋ ਸ਼ਬਦਾਂ ਨੂੰ ਮਨੁੱਖ ਸੁਣਨ ਵਾਸਤੇ ਉਤਾਵਲਾ ਹੈ। ਮੈਂ ਆਦਿ ਕਾਲ ਤੋਂ ਕਹਿ ਰਿਹਾ, ਅੱਜ ਤੋਂ ਸਦੀਆਂ ਪਹਿਲਾਂ ਵੀ, ਅੱਜ ਵੀ, ਤੇ ਸਦੀਆਂ ਲੰਘਣ ਤੋਂ ਬਾਅਦ ਵੀ ਇਹ ਦੋ ਸ਼ਬਦ ਸੁਣ ਲਈ ਹਰ ਥਾਂ ਤੇ, ਕੋਈ ਸੰਸਥਾ ਹੋਵੇ, ਕੋਈ ਘਰ ਹੋਵੇ, ਕੋਈ ਬਿਜ਼ਨਸ ਹੋਵੇ, ਕੋਈ ਥਾਂ ਹੋਵੇ, ਇਹ ਦੋ ਸ਼ਬਦਾਂ ਨੂੰ ਸੁਣ ਲਈ ਲੋਕ ਉਤਾਵਲੇ ਆ। ਇੱਕ ਸ਼ਬਦ ਨਿੰਦਿਆ ਤੇ ਦੂਸਰਾ ਸ਼ਬਦ ਹੈ ਉਸਤਤ। ਪਰ ਸ਼ਰਤ, ਨਿੰਦਿਆ ਆਪਣੇ ਵਿਰੋਧੀ ਦੀ ਹੁੰਦੀ ਹੋਵੇ ਤੇ ਉਸਤਤ ਆਪਣੀ ਹੁੰਦੀ ਹੋਵੇ, ਬਸ ਇਹ ਦੋ ਹੀ ਸ਼ਬਦ ਬੰਦਾ ਸੁਣਨਾ ਚਾਹੁੰਦਾ। ਨਿੰਦਿਆ ਵਿਰੋਧ ਦੀ ਹੋਵੇ, ਉਸਤਤ ਮੇਰੀ ਆਪਣੀ ਹੋਵੇ, ਇਹੀ ਦੋ ਸ਼ਬਦ ਸੁਣਦਾ। ਜਦੋਂ ਆਪਣੀ ਉਸਤਤ ਹੁੰਦੀ ਹੈ, ਦੇਖਿਓ ਬੰਦੇ ਦਾ ਚਿਹਰਾ ਯੱਕ ਲਗਤ ਖਿੜ ਜਾਂਦਾ, ਤੇ ਜਦੋਂ ਉਹਦੇ ਵਿਰੋਧੀ ਦੀ ਉਸਤਤ ਹੁੰਦੀ ਹੈ ਤੇ ਇੱਕੋਦਮ ਚਿਹਰਾ ਥੱਲੇ ਢਹਿ ਪੈਂਦਾ ਹੈ। ਜਦੋਂ ਉਹਦੀ ਵਿਰੋਧੀ ਦੀ ਨਿੰਦਿਆ ਹੁੰਦੀ ਹੈ, ਅੱਤ ਦਾ ਪ੍ਰਸੰਨ ਹੁੰਦਾ, ਤੇ ਗੁਰਮੁਖੋ ਜਦੋਂ ਆਪਣੀ ਨਿੰਦਿਆ ਹੁੰਦੀ ਏ ਉਦੋਂ ਬੰਦਾ ਮਰਨ ਤੱਕ ਪਹੁੰਚ ਜਾਂਦਾ ਹੈ। ਇਕ ਹੋਰ ਬੇਨਤੀ, ਨਿੰਦਿਆ ਗੱਲਾਂ ਥੋੜਾ ਜਿਹਾ ਬਰੀਕੀ ਨਾਲ ਸੁਣਿਓ, ਇਹ ਪੈਦਾ ਕਿੱਥੋਂ ਹੁੰਦੀ ਏ, ਇਹਨੂੰ ਜਨਮ ਕਿੰਨੇ ਦਿੱਤਾ। ਅੱਗੇ ਮੈਂ ਬਾਣੀ ਜਦੋਂ ਅੱਜ ਪਾਠ ਕਰ ਰਿਹਾ ਸਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਪਾਪ ਨੂੰ ਕਿਸ ਪਾਪ ਨਾਲ ਤੁਲਨਾ ਕੀਤੀ? ਅਖਾਲਾ ਰਹਿਤ ਮਰਿਆਦਾ ਚ ਨਹੀਂ ਲਿਖਿਆ, ਪਰ ਬਾਣੀ ਚ ਹੈ। ਨਿੰਦਿਆ ਹੈ ਕੀ? ਯਾਦ ਰੱਖੋ, ਸਿੱਧੇ ਲਫ਼ਜ਼ ਨੇ, ਵਿਰੋਧੀ ਹਮੇਸ਼ਾ ਨਿੰਦਿਆ ਕਰੇਗਾ ਤੇ ਖੁਸ਼ਾਮਦੀ ਬੰਦਾ ਹਮੇਸ਼ਾ ਉਸਤ ਕਰੇਗਾ। ਇਹ ਦੋ ਲਫ਼ਜ਼ ਫਿਰ ਯਾਦ ਰੱਖਿਓ, ਵਿਰੋਧੀ ਵੈਰ ਬਿਰਤੀ ਵਾਲਾ ਜਿਹੜਾ ਪਸੰਦ ਨਹੀਂ ਕਰਦਾ ਉਹ ਹਮੇਸ਼ਾ ਨਿੰਦਿਆ ਕਰੇਗਾ, ਤੇ ਸਵਾਰਥੀ ਬੰਦਾ, ਲਾਲਚੀ ਬੰਦਾ, ਖੁਸ਼ਾਮਦੀ ਬੰਦਾ ਉਹ ਜਦੋਂ ਵੀ ਕਰੇਗਾ ਉਹ ਝੂਠੀ ਉਸਤ ਕਰੇਗਾ। ਅਸਲ ਚ ਸਾਡੀ ਇਗੋ ਹੈ, ਹਉਮੇ ਹੋਵੇ ਨਾ ਜੀ, ਇਹ ਹਉਮੇ ਏਡੀ ਭੈੜੀ ਹੈ, ਇਹਨੂੰ ਜਦੋਂ ਕਿਸੇ ਪਾਸਿਓਂ ਵੀ ਸੱਟ ਵੱਜਦੀ ਏ ਇੱਕੋ ਦਮ ਇਸ ਤਰ੍ਹਾਂ ਫਨ ਖਿਲਾਰਦੀ ਏ ਜਿਵੇਂ ਫਨੀਅਰ ਨਾਕ ਖਿਲਾਰਦਾ ਕਿਸੇ ਪਾਸਿਓਂ, ਚਾਹੇ ਬਿਜਨਸ ਵੱਲੋਂ ਹੋਵੇ, ਚਾਹੇ ਵਿਦਵਤਾ ਵੱਲੋਂ ਹੋਵੇ। ਇਹ ਗੱਲਾਂ ਕਹਿਣ ਵਾਲੀਆਂ ਸਿੱਧੀ ਗੱਲ, ਇੱਥੇ ਹਰ ਬੰਦਾ ਜਿਹੜਾ ਹੈ ਆਪਣੇ ਕਿੱਤੇ ਦੇ ਬੰਦੇ ਦਾ ਰੱਜ ਕੇ ਵਿਰੋਧੀ ਹੈ, ਚਾਹੇ ਸੰਤ ਕਹੋ, ਮਹੰਤ ਕਹੋ, ਪ੍ਰਚਾਰਕ ਕਹੋ, ਕੀਰਤਨੀਆਂ ਕਹੋ, ਪ੍ਰਬੰਧਕ ਕਹੋ, ਵਕੀਲ ਕਹੋ, ਡਾਕਟਰ ਕਹੋ, ਕਿਉਂਕਿ ਰੱਬ ਨੇ ਸਰਵ ਵਿਆਪਕ ਬਿਮਾਰੀ ਪਾ ਦਿੱਤੀ ਭਾਈ ਉਸਨੇ। ਉਸ ਵਕਤ ਉਹ ਬੰਦਾ ਵਿਰੋਧ ਵੀ ਜਦੋਂ ਖੁਲੈਂਦਾ, ਖੌਮੇ ਨੂੰ ਸੱਟ ਵੱਜਦੀ ਏ, ਉਹਦੇ ਵਿੱਚ ਇੱਕ ਨਵੀਂ ਚੀਜ਼ ਪੈਦਾ ਹੁੰਦੀ ਏ ਜਿਹਨੂੰ ਆਪਾਂ ਸਾੜਾ ਕਹਿੰਦੇ ਹਾਂ, ਹਨਾ। ਬੜਾ ਸੌਖਾ ਹੈ ਨਿੰਦਿਆ ਕਿਵੇਂ ਬਣਦੀ, ਹਉਮੇ ਨੂੰ ਸੱਟ ਵੱਜੇ ਅੰਦਰੋਂ ਈਰਖਾ ਤੇ ਸਾੜਾ ਪੈਦਾ ਹੁੰਦਾ, ਉਹ ਜਦੋਂ ਅੰਦਰ ਸੜਦਾ, ਅੰਦਰ ਢਿੱਡ ਭਰਿਆ ਰਹਿੰਦਾ, ਢਿੱਡ ਭਰਿਆ ਤਾਂ ਮੈਂ ਲਫ਼ਜ਼ ਮਨ ਦਾ ਲਿਆ, ਉਹ ਸਾੜਾ ਉਸ ਬੰਦੇ ਦੀ ਜਿਹੜੀ ਬਣੀ ਹੋਈ ਇਮੇਜ ਹੈ, ਉਸ ਬੰਦੇ ਦੀ ਬਣਿਆ ਹੋਇਆ ਜਿਹੜਾ ਕਰੈਕਟਰ ਹੈ, ਉਸ ਬੰਦੇ ਦਾ ਬਣਿਆ ਹੋਇਆ ਸਮਾਜ ਵਿੱਚ ਜਿਹੜਾ ਥਾਂ ਹੈ, ਉਸ ਤੱਕ ਵਿਰੋਧ ਕਰਨ ਵਾਲਾ ਪਹੁੰਚ ਨਹੀਂ ਸਕਦਾ, ਕਿਉਂਕਿ ਇੰਨੀ ਸੰਘਰਸ਼ ਕਰੇਗਾ, ਮਿਹਨਤ ਕਰੇਗਾ, ਰੱਬ ਮਿਹਰ ਕਰੇਗਾ ਤਾਂ ਫਿਰ ਉਹ ਕੀ ਕਰਦਾ? ਜੇ ਇਹਦੇ ਤੱਕ ਪਹੁੰਚ ਨਹੀਂ ਸਕਦਾ ਤੇ ਘੱਟੋ ਘੱਟ ਉਹਨਾਂ ਲੋਕਾਂ ਵਿੱਚ ਮੈਂ ਪ੍ਰਚਾਰ ਕਰਾਂ ਜਿਹੜੇ ਇਹਨੂੰ ਪਿਆਰ ਕਰਦੇ ਆ, ਉਹਨੂੰ ਕਹਾਂ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਤੇ ਇੰਨਾ ਮਾੜਾ ਬੰਦਾ ਹੈ। ਇੱਥੋਂ ਫਿਰ ਨਿੰਦਿਆ ਜਨਮ ਲੈਂਦੀ ਹੈ। ਫਿਰ ਅਰਜੇ, ਅਸੀਂ ਕਹਿੰਦੇ ਸੱਚ ਨੂੰ ਸੱਚ ਕਹਿਣਾ ਚਾਹੀਦਾ, ਕਹਿਣਾ ਚਾਹੀਦਾ, ਪਰ ਯਾਦ ਰੱਖਿਓ ਸੱਚ ਧੜਿਆਂ ਚ ਨਹੀਂ ਹੁੰਦਾ। ਆਪਣੇ ਧੜੇ ਦਾ ਬੰਦਾ ਗਲਤੀ ਕਰੇ ਤੇ ਪਰਦੇ ਪਾਉਂਦੇ ਆ ਤੇ ਦੂਜੇ ਦੀ ਪੱਗ ਚ ਰਸਤੇ ਚਲਾਉਂਦੇ ਆ, ਇਹ ਸੱਚ ਥੋੜਾ ਹੁੰਦਾ? ਸੱਚ ਤਾਂ ਸਭ ਲਈ ਇੱਕੋ ਹੈ ਨਾ। ਮੇਰੀ ਫਿਰ ਬੇਨਤੀ, ਉਸ ਸਾੜੇ ਵਿੱਚੋਂ ਜਿਹੜੇ ਸ਼ਬਦ ਨਿਕਲਦੇ ਆ ਉਹਨੂੰ ਫਿਰ ਨਿੰਦਿਆ ਕਿਹਾ ਜਾਂਦਾ। ਇਉਂ ਕਹਿ ਲੋ, ਕਿਸੇ ਬੰਦੇ ਦੇ ਗੁਣਾਂ ਨੂੰ ਲੋਕਾਂ ਵਿੱਚ ਔਗਣਾਂ ਦੇ ਰੂਪ ਚ ਪੇਸ਼ ਕਰਨਾ, ਕਿਸੇ ਬੰਦੇ ਦੇ ਕਰੈਕਟਰ ਨੂੰ ਲੋਕਾਂ ਦੇ ਵਿੱਚ ਆਚਰਣ ਥੱਲਾ ਸੱਟਣ ਦਾ ਯਤਨ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਅਸਲ ਚ ਨਿੰਦਿਆ ਹੈ। ਇਕ ਹੋਰ ਬੇਨਤੀ ਥੋੜੇ ਸੌਖੇ ਅਰਥ ਕਰ ਦੇਣਾ, ਉਸ ਤੇ ਨਿੰਦਿਆ ਕੀ ਹੈ? ਅਸੀਂ ਬਾਹਰ ਹਨੇਰਾ ਹੈ, ਇਹ ਵੈਸੇ ਮਸਕੀਨ ਸਾਹਿਬ ਕਹਿੰਦੇ ਹੁੰਦੇ ਸਨ, ਬਾਹਰ ਹਨੇਰਾ, ਅੰਦਰ ਸੰਗਤ ਬੈਠੀ ਏ, ਤੇ ਮੈਂ ਮਾਈਕ ਤੇ ਬੋਲਣ ਲੱਗ ਪਵਾਂ, ਬਾਹਰ ਤੇ ਕਮਾਲ ਦਾ ਚਾਨਣ ਹੋਇਆ ਪਿਆ, ਸੂਰਜ ਨਿਕਲਿਆ, ਇਹ ਹਨੇਰੇ ਦੀ ਉਸਤਤ ਹੈ? ਹੈ ਨਹੀਂ, ਉਹ ਬੰਦਾ ਖੁਸ਼ਾਮਦ ਕਰੀ ਜਾ ਰਿਹਾ, ਬਾਹਰ ਸੂਰਜ ਚੜਿਆ ਤੇ ਮੈਂ ਲੋਕਾਂ ਨੂੰ ਕਹੀ ਜਾ ਨਾ ਨਿਕਲਿਓ ਬਾਹਰ, ਬਾਹਰ ਤੇ ਹਨੇਰਾ ਬੜੇ ਜੇ, ਇਹ ਚਾਨਣ ਦੀ ਨਿੰਦਿਆ ਹੈ। ਹਨੇਰੇ ਨੂੰ ਚਾਨਣ ਕਹੀ ਜਾਣਾ ਹਕੀਕਤ ਚ ਹੈ ਨਹੀਂ, ਉਹ ਉਸਤਤ ਹੈ। ਚਾਨਣ ਨੂੰ ਹਨੇਰਾ ਕਹਿ ਕੇ ਭੰਡਣਾ ਇਹ ਨਿੰਦਿਆ ਹੈ। ਕੰਡਾ ਹੈ ਉਹਨੂੰ ਪ੍ਰਚਾਰਨਾ, ਇਹਦੇ ਵਰਗਾ ਫੁੱਲ ਕੋਈ ਨਹੀਂ, ਇਹ ਕੰਡੇ ਦੀ ਉਸਤਤ ਹੈ। ਖਿੜੇ ਹੋਏ ਪੁੱਲ ਨੂੰ ਜਿਹੜਾ ਸੁਗੰਧੀ ਲੋਕਾਂ ਨੂੰ ਦਿੰਦਾ ਇਹ ਪ੍ਰਚਾਰਨਾ ਕਿ ਕੰਡਾ ਹੈ, ਇਹ ਫੁੱਲ ਦੀ ਨਿੰਦਿਆ ਹੈ। ਮਾੜੇ ਕਰਮ ਕਰਨ ਵਾਲਾ ਉਹਨੂੰ ਉਭਾਰਨਾ, ਇਹਦੇ ਵਰਗਾ ਬੰਦਾ ਕੋਈ ਨਹੀਂ, ਇਹ ਝੂਠੀ ਉਸਤਤ ਹੈ। ਉੱਚੇ ਸੁੱਚੇ ਜੀਵਨ ਵਾਲੇ ਨੂੰ ਲੋਕਾਂ ਦੇ ਘਰ ਘਰ ਜਾ ਕੇ ਭੰਡਣਾ ਇਹ ਨਿੰਦਿਆ ਹੈ। ਸਿੱਧੀ ਜੀ ਮੈਂ ਬੇਨਤੀ ਕੀਤੀ ਜੀ, ਇਹ ਚ ਐਨਰਜੀ ਬੜੀ ਏ, ਕਰੀਏ ਕੀ? ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਆਪਾਂ ਸਾਰੇ ਬੈਠੇ, ਇਹ ਬਿਮਾਰੀ ਏਡੀ ਭੈੜੀ ਏ, ਮੈਂ ਅੱਗੇ ਹੁਣ ਬਾਣੀ ਚੋਂ ਬੇਨਤੀ ਕਰਨੀ, ਇਹਨਾਂ ਕੰਮ ਤਾਂ ਕੋਈ ਮੇਰਾ ਖਿਆਲ ਏ ਉਹ ਕੈਪਸੂਲ ਵੀ ਤਾਕਤ ਦਾ ਨਹੀਂ ਕਰਦਾ ਜਿੰਨਾ ਕੰਮ ਇਹ ਕਰਦੀ, ਇਹਨਾਂ ਕੋਈ ਤਾਕਤ ਦਾ ਇੰਜੈਕਸ਼ਨ ਕੋਈ ਨਹੀਂ ਜੀ। ਮੈਂ ਤਜਰਬਾ ਕਰਕੇ ਦੱਸਣਾ, ਵੇਖੋ ਸਭ ਦਾ ਤਜਰਬਾ ਇਹਦੇ ਬਾਰੇ। ਇੱਕ ਬੰਦਾ ਬਿਮਾਰ ਏ ਨਾ, ਤੁਸੀਂ ਹਸਪਤਾਲ ਪਿਆ, ਡਾਕਟਰ ਕਹਿੰਦਾ ਬੋਲੀ ਘੱਟ, ਉਹ ਵੀ ਕਹਿੰਦੇ ਨੇ ਘਰ ਦੇ, ਉਹ ਵੀ ਕਹਿੰਦਾ ਇਸ਼ਾਰੇ ਕਰਦਾ ਮੈਂ ਬੋਲਣਾ ਨਹੀਂ, ਡਾਕਟਰ ਡੱਕਿਆ ਰੋਕਿਆ। ਸੱਚੀ ਦੱਸਾਂ ਉਹਦੇ ਵਿਰੋਧੀ ਦੀ ਤੁਸੀਂ ਨਿੰਦਿਆ ਕਰਦੇ ਹੋ, ਉਹ ਬਿਨਾਂ ਦਵਾਈ ਤੇ ਬੋਲਣਾ ਸ਼ੁਰੂ ਕਰ ਦਿੰਦਾ ਹੈ। ਤਾਕਤ ਇਹਨਾਂ ਚ, ਇਹ ਤਾਂ ਹੀ ਤਾਂ ਬਲੱਡ ਪ੍ਰੈਸ਼ਰ ਸੱਟ ਦੀ ਵੀ ਉੱਤੇ ਥੱਲੇ ਲਿਜਾਂਦੀ ਹੈ, ਤਾਂ ਫੁਰਨਾ ਹੀ ਸੀ। ਤੁਸੀਂ ਦੇਖੋ ਫੁਰਨਾ ਕਿੰਨਾ ਅਸਰ ਕਰ ਰਿਹਾ, ਉਹਦੀ ਉਸਤ ਧੋ ਰਹੀ ਹੈ ਤੇ ਇੱਕੋ ਦਮ ਫੁੱਲ ਬਹਿੰਦਾ, ਨਿੰਦਿਆ ਹੁੰਦੀ ਏ ਇੱਕੋਦਮ ਥੱਲੇ ਡਿੱਗ ਪੈਂਦਾ। ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਸੱਚਾਈ ਨੂੰ ਸੱਚਾਈ ਕਹੀਏ, ਕਿਸੇ ਬੰਦੇ ਦੀ ਇਮਜ ਨੂੰ ਖਤਮ ਕੋਈ ਨਹੀਂ ਕਰ ਸਕਦਾ ਜੇ ਉਹਦੇ ਸਿਰ ਤੇ ਅਕਾਲ ਪੁਰਖ ਵਾਹਿਗੁਰੂ ਖਲੋਤਾ ਹੋਇਆ। ਇੱਕ ਹੋਰ ਗੱਲ, ਗੁਰੂ ਸਾਹਿਬ ਨੇ ਕਿਹਾ ਮੇਰਾ ਖਾਲਸਾ ਸਭ ਤੋਂ ਪਹਿਲਾਂ ਇਸ ਬਿਮਾਰੀ ਤੋਂ ਬਚੇ, ਤੇ ਜਿਹੜਾ ਬੰਦਾ ਅੰਦਰੋਂ ਮਾੜਾ, ਅੱਜ ਮੈਂ ਤੁਹਾਡੇ ਤੋਂ ਪੜਦੇ ਪਾਲਾਂਗਾ, ਕੱਲ ਪਾਲਾਂਗਾ, ਪਰ ਯਾਦ ਰੱਖਿਓ ਤੁਹਾਡੇ ਤੋਂ ਪਰਦੇ ਪਾ ਕੇ ਨਿਕਲ ਜਾਂਗਾ, ਰੱਬ ਦੀ ਦਰਗਾਹ ਵਿਚ ਮੈਂ ਨੰਗੇ ਹੋਣਾ ਹੀ ਹੋਣਾ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਇਹ ਗੱਲ ਹੋਰ, ਸਾਡੀਆਂ ਬੱਜਰ ਕਰੈਤਾਂ ਨੇ ਚਾਰ ਜੋ ਲਿਖੀਆਂ ਹੋਈਆਂ ਨੇ, ਹਨਾ, ਤੰਬਾਕੂ, ਕੁੱਠਾ ਮਾਸ, ਪਰ ਤਨ ਸੰਗ, ਹਨਾ, ਕੇਸਾਂ ਦੀ ਬੇਅਦਬੀ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਮੈਂ ਉਸ ਹੀ ਮਰਿਆਦਾ ਦੀ ਗੱਲ ਕਰ ਰਿਹਾ ਜੋ ਅਸੀਂ ਪੰਥਕ ਰੂਪ ਸਵੀਕਾਰਨੇ ਹਾਂ। ਹੁਣ ਉਸ ਵਿਚ ਪਰ ਤਨ ਦੀ ਸੰਗਤ ਅੱਗੇ ਆਉਣਾ, ਮਹਾਰਾਜ ਨੇ ਕੱਲ ਕਹਿਣਾ, ਪਰ ਦ੍ਰਿਸ਼ਟ ਤਿਆਗਣੀ ਕੋਈ ਖਾਲਾ ਇਹਦਾ ਵਾਰ ਹੈ। ਖਾਲਸਾ ਉਹ ਹੋਵੇ ਜਿਹੜਾ ਕਿਸੇ ਦੇ ਤਨ ਨੂੰ ਵੇਖ ਕੇ ਗੰਦਾ ਫੁਰਨਾ ਨਾ ਬਣਾਏ, ਕਿਹੜਾ ਕਿੱਥੇ ਪਹੁੰਚੇਗਾ ਜੀ ਬੰਦਾ। ਪਰ ਤਨ ਸੰਗ ਬੱਜਰ ਕਰੈਤ ਹੈ, ਪਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਜਿਤਨਾ ਵੱਡਾ ਪਾਪ ਬੱਜਰ ਕਰੈਤ ਪਨ ਤਨ ਦਾ, ਮੈਂ ਕਿਹਾ ਮਰਿਆਦਾ ਚ ਨਹੀਂ ਲਿਖਿਆ, ਪਰ ਗੁਰੂ ਗ੍ਰੰਥ ਸਾਹਿਬ ਚ ਲਿਖਿਆ, ਜਿੰਨਾ ਪਾਪ ਪਰਾਏ ਤਨ ਨੂੰ ਭੋਗਣ ਦਾ, ਇੰਨਾ ਪਾਪ ਪਰਾਏ ਨਿੰਦਿਆ ਕਰਨ ਦਾ ਹੈ। ਪਾਪ ਇੱਕੋ ਜਿਹਾ ਹੈ। ਥੋੜੇ ਜਿਹੇ ਸ਼ਬਦ ਪੜ੍ਹੀਏ, ਆਪਾਂ ਇੱਕ ਸ਼ਬਦ ਪੜ੍ਹਨੇ ਆ ਮਹਾਰਾਜ ਜੀ ਦਾ, ਮਨ ਰੇ ਕੌਣ ਕੁਮਤ ਤੈ ਲੀਨੀ, ਅੱਗੇ ਪਰ ਦਾਰਾ ਨਿੰਦਿਆ, ਦੋਨੋਂ ਬਰਾਬਰ ਨੇ ਜੀ। ਇਹਦਾ ਮਤਲਬ ਆਪਾਂ ਕਹਿੰਦੇ ਇਹਨੇ ਆਹ ਜੁਰਮ ਕੀਤਾ, ਇਹ ਕਤਲ ਦੇ ਬਰਾਬਰ। ਇੱਥੋਂ ਤੱਕ ਪਿਆਰਿਓ, ਲੋਕ ਕੇਸ ਕੱਟਣ ਦੀ ਗੱਲ ਕਰਦੇ ਆ, ਸਿੱਖਾਂ ਚ ਕਤਲ ਕਰਨ ਦੀ ਗੱਲ ਕਰਦੇ ਆ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਦਾਤ ਨੂੰ ਕੱਟਦਾ, ਜਿੰਨਾ ਬੰਦੇ ਦੇ ਕਤਲ ਦਾ ਪਾਪ ਹੈ ਉਹਨਾਂ ਕੇਸਾਂ ਦਾ ਪਾਪ ਹੈ, ਕੇਸ ਕਤਲ ਕਹਿੰਦੇ ਆ। ਇੱਥੇ ਹੈ, ਮੈਂ ਫਿਰ ਅਰਜ਼ ਕਰਾਂਗਾ, ਮਨ ਰੇ ਕੌਣ ਕੁਮਤ ਹੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕਿੰਨੀ ਪਰ ਦਾਰਾ ਤੇ ਨਿੰਦਿਆ ਬਰਾਬਰ ਹੈ। ਇਸ ਤੋਂ ਅਗਲੀ ਬੇਨਤੀ, ਇੱਕ ਅਸੀਂ ਬਚਨ ਪੜ੍ਹਨੇ, ਨਿੰਦਾ ਚਿੰਦਾ ਕਰੇ ਭਰਾਈ, ਝੂਠੀ ਲਾਇਤ ਬਾਰੀ। ਵੇਖੋ ਨਿੰਦਾ ਕਰਨੇ, ਲਾਇਤ ਬਾਰੀ ਦਰ ਤੇ ਚੁਗਲੀਆਂ ਕਰਨੀਆਂ। ਨਿੰਦਾ ਚਿੰਦਾ ਕਰੇ ਪਰਾਈ, ਝੂਠੀ ਲਾਏ ਅਤਬਾਰੀ, ਵੇਲ ਪਰਾਈ ਜੋ ਹੈ ਜੀਅੜੇ, ਵੇਲ ਦਰ ਤੇ ਇਸਤਰੀ, ਜਿੰਨੀ ਤੂੰ ਪਰਾਈ ਨਿੰਦਿਆ ਦਾ ਪਾਪ ਕਰਨਾ, ਇਨਾ ਤੂੰ ਪਰਾਏ ਤਨ ਨੂੰ ਭੋਗਣ ਦਾ ਪਾਪ ਕਰ ਰਿਹਾ ਹੈ। ਵੇਲ ਪਰਾਈ ਜੋ ਹੈ ਜੀਅੜੇ, ਕਰੇ ਚੋਰੀ ਬੁਰਿਆਰੀ। ਤੁਸੀਂ ਇੱਕ ਬਚਨ ਪੜ੍ਹ ਦਿਓ, ਪਰ ਤਨ, ਪਰ ਤਨ, ਦੋ ਗੱਲਾਂ ਹੋ ਗਈਆਂ ਨਾ। ਅਗਲਾ ਸ਼ਬਦ ਹੈ ਪਰਤੀ ਨਿੰਦਾ, ਇਹ ਪਾਪ ਬਰਾਬਰ ਹੈ। ਪਰ ਤਨ, ਪਰ ਧਨ, ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੇ। ਸੁਖਮਨੀ ਸਾਹਿਬ, ਮੈਂ ਤਾਂ ਹੁਣ ਤੁਸੀਂ ਸਹਿਜ ਪਾਠ ਕਰੋਗੇ, ਦੇਖਿਓ ਜਿੱਥੇ ਪਰਾਏ ਨਿੰਦਿਆ ਆਵੇਗਾ ਉਹਦਾ ਪਾਪ ਪਰਾਏ ਤਨ ਜਿੰਨਾ ਪਾਪਕ ਹੈ। ਸੁਖਮਨੀ ਸਾਹਿਬ ਚ ਇੱਕ ਬਚਨ ਆਉਂਦਾ, ਪਰ ਤਰਿਆ ਰੂਪ ਨਾ ਪਿੱਖ ਹੈ ਨੇਤਰ, ਇਸੇ ਪਦੇ ਚ ਆਉਂਦਾ ਕਰਨ ਨਾ ਸੁਣਿਆ ਕਹੂੰ ਕੀ ਨਿੰਦਾ। ਇਹਦਾ ਮਤਲਬ ਜਿੰਨਾ ਪਾਪ ਨੇਤਰ ਦਾ ਉਹਨਾਂ ਕੰਨਾਂ ਦਾ। ਭਾਈ ਸਾਹਿਬ ਜੀ ਕਹਿੰਦੇ ਨੇ ਖਾਲਸਾ ਉਹ ਹੋਵੇ ਜਿਹੜਾ ਸਭ ਤੋਂ ਪਹਿਲਾਂ ਨਿੰਦਿਆ ਕਰਨੀ ਛੱਡਦਾ। ਹੁਣ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਚ ਜਿਨ੍ਹਾਂ ਦੀ ਨਿੰਦਿਆ ਹੋਈ ਉਹਨਾਂ ਨੇ ਛਾਤੀ ਡਾ ਕੇ ਮੁਕਾਬਲਾ ਕੀਤਾ, ਪਰ ਸ਼ਰਤ ਜਿਹਦੀ ਨਿੰਦਿਆ ਹੋ ਰਹੀ ਹੋਵੇ ਅੰਦਰੋਂ ਸਾਫ਼ ਹੋਵੇ। ਸਾਡੀ ਪ੍ਰੋਬਲਮ ਇਹ ਵੇ, ਮੈਂ ਕੀਤਾ ਪਾਪ ਤੇ ਜਦੋਂ ਮੇਰੇ ਪਾਪ ਨੂੰ ਕੋਈ ਉਘਾੜਦਾ, ਮੈਂ ਕਹਿੰਦਾ ਕੋਈ ਨੀ, ਗੁਰੂ ਨਾਨਕ ਦੀ ਵੀ ਨਿੰਦਿਆ ਹੋਈ, ਉਥੇ ਬਾਬਾ ਫਸ ਗਿਆ ਇੱਕ, ਇਹ ਭਾਰਤ ਚ, ਉਹ ਅਜੇ ਵੀ ਰਾਜਸਥਾਨ ਦੀ ਜੇਲ ਚ ਹੈ ਨਾ, ਤੁਹਾਨੂੰ ਪਤਾ ਹੋਣਾ। ਉਹ ਟੀਵੀ ਤੇ ਉਹਦੀ ਬੋਲੀ ਬੁਲਾਰਾ, ਉਹਨੇ ਕਿਹਾ ਯੇ ਕਿਆ ਬਾਤ, ਗੁਰੂ ਨਾਨਕ ਸਾਹਿਬ ਵੀ ਤੋਂ ਜੇਲ ਮੈਂ ਗਏ ਥੇ। ਉਥੇ ਫਿਰ ਉਹਦਾ ਮੂੰਹ ਤੋੜਵਾਂ ਜਵਾਬ ਦਿੱਤਾ, ਗੁਰੂ ਨਾਨਕ ਸਾਹਿਬ ਬਾਬਰ ਦੀ ਕੈਦ ਦੀਆਂ ਤਾਲੇ ਤੇ ਕੋਠੜੀਆਂ ਤੋੜਨ ਗਿਆ, ਤੁਹਾਡਾ ਬਾਬਾ ਤਾਂ ਵਿਚਾਰ ਦੇ ਕੇਸ ਵਿਚ ਅੰਦਰ ਗਿਆ। ਲੋਕੀ ਇਹ ਤੁਲਨਾ ਕਰਨ ਲੱਗ ਪੈਂਦੇ ਨਾ ਜੀ। ਬਾਬਾ ਜੀ ਨੂੰ ਵੀ ਕਿਹਾ, ਜੇ ਮੈਂ, ਮੇਰੀ ਗਲਤੀ ਹੈ, ਮੈਂ ਫਿਰ ਕਹਿਣਾ, ਜੇ ਮੈਂ ਗਲਤ ਹਾਂ ਤੇ ਮੈਂ ਕਿਸੇ ਤੋਂ ਪਰਦੇ ਨਾ ਪਾਵਾਂ, ਮੈਂ ਸਵੀਕਾਰ ਕਰ ਲਾਂ ਹੱਥ ਜੋੜ ਕੇ, ਵਾਕਈ ਮੈਂ ਗੁਨਾਹ ਕੀਤਾ। ਜੇ ਗੁਨਾਹ ਕੋਈ ਨਹੀਂ ਕੀਤਾ ਤੇ ਸਾਰੀ ਦੁਨੀਆਂ ਇੱਕ ਪਾਸੇ ਹੋ ਜਾ, ਰੱਬ ਤਾਂ ਤੀਵਾਹ ਨਹੀਂ ਲੱਗਣ ਦੇਂਦਾ। ਹੁਣ ਸੁਣਿਓ, ਜਿਨ੍ਹਾਂ ਦੀ ਨਿੰਦਿਆ ਹੋਈ, ਗੁਰੂ ਨਾਨਕ ਸਾਹਿਬ ਜੀ ਨੂੰ ਕਿਸੇ ਲੋਕਾਂ ਨੇ ਘੱਟ ਕੀਤੀ। ਦੇਖੋ ਇੱਕ ਬਚਨ ਹੈ, ਇਹ ਔਗਣ ਹੈ, ਇਹ ਨਾ ਸੋਚਿਓ ਅੱਜ ਭਾਈ ਸਾਹਿਬ ਨੈਗੇਟਿਵ ਬੋਲ ਰਿਹਾ, ਪਹਿਲੀ ਗੱਲ ਹੀ ਹੋਵੇ। ਅਸੀਂ ਗੁਰੂ ਗ੍ਰੰਥ ਸਾਹਿਬ ਚ ਕਹਿੰਦੇ ਹਾਂ ਮੇਰੇ ਗੁਰੂ ਨਾਨਕ ਸਾਹਿਬ ਪਰਮਾਤਮਾ ਨੇ, ਕਈ ਸੱਜਣੇ ਨੂੰ ਵੀ ਹਜ਼ਮ ਨਹੀਂ ਹੁੰਦੀ ਉਹਨਾਂ ਨੂੰ। ਯਾਦ ਰੱਖੋ, ਗੁਰੂ ਨੂੰ ਗੁਰ ਪਰਮੇਸ਼ਰ ਦੇ ਰੂਪ ਚ ਮੰਨਾਂਗੇ ਤੇ ਭਾਗ ਲੱਗੇਗਾ। ਇੱਥੋਂ ਤੱਕ ਭੱਟਾਂ ਨੇ ਤਾਂ ਦੇਖਿਆ ਹੈ ਨਾ, ਉਨ੍ਹਾਂ ਨੇ ਸ਼ਬਦ ਕਿਹਾ ਸੀ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦਿ ਰੂਪ ਪੋਖਣ ਭਰਮ। ਪਰਮਾਤਮਾ ਦੀ ਪ੍ਰਤੱਖ ਦੇਹ ਦਾ ਨਾਮ ਗੁਰੂ ਰਾਮਦਾਸ ਹੈ। ਭੱਟਾਂ ਨੇ ਕਿਹਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਸਾਹਿਬ ਮਹਾਰਾਜ ਉਨ੍ਹਾਂ ਨੂੰ ਸੰਸਾਰ ਨੇ ਕੀ ਕਿਹਾ? ਮੈਂ ਬੇਨਤੀ ਕੀਤੀ, ਨਿੰਦਿਆ ਉਨ੍ਹਾਂ ਦੀ ਵੀ ਕੀਤੀ। ਅਸੀਂ ਬਾਣੀ ਚ ਪੜ੍ਹਨੇ ਸਭ ਤੇ ਵੱਡਾ ਸਤਿਗੁਰੂ ਨਾਨਕ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਗੁਰੂ ਨਾਨਕ ਸਤਿਗੁਰ ਤੁੱਠਾ। ਜਦੋਂ ਉਨ੍ਹਾਂ ਨੂੰ ਪੁੱਛੋ ਮਹਾਰਾਜ ਸਾਰਿਆਂ ਪਰਮੇਸ਼ਰ ਜਾਣਿਆ, ਕਹਿਣ ਲੱਗੇ ਨਹੀਂ, ਕੁਝ ਵਿਰੋਧੀ ਸਨ ਜਿਨ੍ਹਾਂ ਦਾ ਮੈਂ ਵਿਰੋਧੀ ਨਹੀਂ ਸਾਂ, ਉਹ ਮੇਰੀ ਨਿੰਦਿਆ ਕਰਕੇ ਕਹਿੰਦੇ ਸਨ ਕੋਈ ਅੱਖ ਹੈ ਭੂਤਨਾ, ਇਹ ਨਿੰਦਾ ਹੀ ਨਾ, ਕੋਈ ਅੱਖ ਹੈ ਭੂਤਨਾ ਕੋ ਕਹਿ ਬਿਤਾਲਾ, ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਹੋ ਹਰ ਬਿਨ ਔਰ ਨਾ ਜਾਣ। ਮੇਰੀ ਅਰਜ਼ ਹੈ ਦੇਖੋ ਤੁਸੀਂ ਕਿ ਕਬੀਰ ਸਾਹਿਬ ਦੀ ਨਿੰਦਿਆ ਨਹੀਂ ਹੋਈ? ਇਹ ਸਭ ਤੋਂ ਪਹਿਲੀ, ਜਿੱਦਣ ਸੱਚ ਦੇ ਮਾਰਗ ਤੇ ਚੱਲਣਾ, ਸਭ ਤੋਂ ਪਹਿਲਾਂ ਨੇੜੇ ਲੈਣ ਵਾਲੇ ਨੇ ਵਿਰੋਧੀ ਬਣ ਕੇ ਨਿੰਦਿਆ ਕਰਨੀ, ਕਿਉਂਕਿ ਉਹ ਉਸ ਵਿਚਾਰਧਾਰਾ ਚ ਢਲ ਨਹੀਂ ਸਕਦੇ ਨਾ। ਫਿਰ ਉਹਨਾਂ ਨੂੰ ਲੱਗਦਾ ਜਿਹੜਾ ਬੰਦਰ ਇਧਰ ਤੁਰ ਪਿਆ ਇਹ ਤਾਂ ਪਾਪੀ ਹੋ ਗਿਆ, ਗੁਨਾਹ ਕਰਨ ਲੱਗ ਪਿਆ। ਉਹਨਾਂ ਸਭ ਦੀ ਨਿੰਦਿਆ ਹੋਈ, ਪਰ ਜਿਹੜੇ ਸਾਧਕ ਸਨ ਉਨ੍ਹਾਂ ਨੇ ਇਸ ਦਾ ਮੁਕਾਬਲਾ ਕੀਤਾ। ਮੈਂ ਦੋ ਤਿੰਨ ਬੇਨਤੀਆਂ ਹੋਰ ਕਰਨਾ। ਕਬੀਰ ਸਾਹਿਬ ਦੀ ਨਿੰਦਿਆ ਹੋਈ ਜੀ, ਉਨ੍ਹਾਂ ਨੇ ਤਾਂ ਬਾਕਾਇਦਾ ਬੜੇ, ਉਹ ਕਿਉਂਕਿ ਉਨ੍ਹਾਂ ਦੀ ਨਿੰਦਿਆ ਦਾ ਕਾਰਨ ਬੜੇ ਸਨ। ਇੱਕ ਤਾਂ ਉਹ ਬੈਠੇ ਸਨ ਬਨਾਰਸ ਗੰਗਾ ਦੇ ਕਿਨਾਰੇ, ਦੂਜੇ ਬੈਠੇ ਸਨ ਬ੍ਰਾਹਮਣਾਂ ਦੇ ਗੜ ਚ, ਤੇ ਤੀਜੇ ਸਾਰੇ ਜਿਹੜੇ ਕਰਮ ਕਾਂਡ ਕਰਦੇ ਸਨ ਉਹਦੇ ਵਿਰੋਧੀ ਸਨ ਉਹ ਕਬੀਰ ਸਾਹਿਬ ਜਿਹੜੇ ਨਾ। ਮੇਰੇ ਮਨ ਚ ਕਈ ਵਾਰੀ ਆਉਂਦਾ ਹੈ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਦੇ 40 ਸ਼ਬਦ ਨੇ ਕਬੀਰ ਸਾਹਿਬ ਦੀ, ਸਭ ਤੋਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਨ੍ਹਾਂ ਦੀ ਸਭ ਤੋਂ ਵੱਧ ਬਾਣੀ। ਆਪੋ ਆਪਣਾ ਭਗਤ ਰਵਿਦਾਸ ਜੀ ਨੂੰ ਕੋਈ ਕਹਿੰਦਾ ਨਾ ਚਮਾਰ, ਉਹ ਨਿਮਰਤਾ ਚ ਕਹਿੰਦੇ ਚੱਲ ਕੋਈ ਨੀ ਤੂੰ ਕਹਿ ਜਾ, ਕਬੀਰ ਸਾਹਿਬ ਨੂੰ ਕਹਿ ਕੇ ਨੂੰ ਵੀ ਜਾ ਸਕਦੇ ਇੱਧਰ ਆ ਕਹਿੰਦੇ ਹੈਣ ਦੋਨੇ ਭਗਤ। ਉਹ ਆਪਣਾ ਯੂਨੀਵਰਸਿਟੀਆਂ ਵਾਲੇ ਪ੍ਰੋਫੈਸਰ ਉਹਨੂੰ ਖਾੜਕੂ ਭਗਤ ਕਹਿੰਦੇ ਆ। ਹਾਂਜੀ, ਹੁਣ ਭਗਤ ਰਵਿਦਾਸ ਸਾਹਿਬ ਜੀ ਦੀ ਕੋਈ ਨਿੰਦਿਆ ਕਰਦਾ ਕਹਿੰਦਾ ਚਮਾਰ, ਵਾਹਿਗੁਰੂ ਜੀ ਜੋ ਬਾਣੀ ਚ ਉਹ ਹੱਥ ਜੋੜ ਕੇ ਕਹਿੰਦੇ ਨਾਗਰ ਜਾਣਾ ਮੇਰੀ ਜਾਤ ਪਖਿਆਤ ਚਕਾਰ ਚਮਾਰੰਗ, ਨਾਗਰ ਜਾਣਾ ਮੇਰੀ ਜਾਤ ਬਖਿਆਤ ਚਮਾਰੰਗ। ਕਬੀਰ ਸਾਹਿਬ ਨੂੰ ਕੋਈ ਜਲਾਕ ਹੈ? ਉਹ ਕਹਿੰਦਾ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਏ ਨਹੀਂ ਆਇਆ। ਜਿਹੜੇ ਸਿੰਘ ਬਾਣੀ ਪੜ੍ਹਦੇ ਉਹ ਸਮਝ ਗਏ, ਕਹਿੰਦੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਗੂ ਤਮ ਕਤ ਦੂਧ, ਜੇ ਤੂੰ ਮੈਨੂੰ ਜੁਲਾਹਾਂ ਕਹਿ ਕੇ ਨਿੰਦ ਰਿਹਾ, ਤੂੰ ਬ੍ਰਾਹਮਣੀ ਦੇ ਪੇਟ ਚੋਂ ਪੈਦਾ ਹੋਇਆ, ਤੇਰੇ ਜਨਮ ਲੈਣ ਦਾ ਰਸਤਾ ਮਾਂ ਦਾ ਕੋਈ ਵੱਖਰਾ ਸੀ? ਅਰਥ ਇਹ ਨਹੀਂ ਜੀ, ਯਾਦ ਰੱਖੋ ਐਵੇਂ ਜਿਵੇਂ ਮਰਜ਼ੀ ਘੁਮਾਕੂ ਕਰੀ ਜਾਈਏ। ਕਹਿੰਦੇ ਜੇ ਤਾਂ ਮੂੰਹ ਤੋਂ ਜੰਮਿਆ ਤੇਰੀ ਮਾਂ ਨੇ, ਮੈਂ ਸਿੱਧੇ ਅੱਜ ਖੋਲ ਕੇ ਅਰਥ ਕਰਾਂਗਾ, ਫਿਰ ਤਾਂ ਮੈਂ ਮੱਥਾ ਟੇਕਾਂਗਾ ਵੀ ਤੇਰਾ ਰਸਤਾ ਹੋ ਰਿਹਾ। ਜਿਸ ਰਸਤੇ ਸਾਰਾ ਸੰਸਾਰ ਜੰਮਿਆ ਤੂੰ ਉਸ ਰਸਤੇ ਜੰਮਿਆ, ਅਗਲੀ ਗੱਲ ਤੇਰੀਆਂ ਨਾੜਾਂ ਨੂੰ ਚੀਰੀਏ, ਜੇ ਤੇਰੇ ਵਿੱਚੋਂ ਖੂਨ ਨਿਕਲੇ ਦੁੱਧ ਨਿਕਲੇ ਤੇ ਮੇਰੇ ਵਿੱਚੋਂ ਖੂਨ ਨਿਕਲੇ, ਮੈਂ ਵਾਕਈ ਸ਼ੁੱਧ। ਹੁਣ ਉੱਥੇ ਉਹਦੀ ਨਿੰਦਿਆ ਹੋ ਰਹੀ ਹੈ ਭਗਤ ਜੀ ਦੀ। ਉਹ ਕਹਿੰਦਾ ਇਸ ਤਰ੍ਹਾਂ ਨਹੀਂ, ਕਿਉਂਕਿ ਹਰ ਇੱਕ ਦਾ ਆਪੋ ਆਪਣਾ ਅੰਦਰ ਹੁੰਦਾ ਜੀ। ਕਿ ਵੀ ਆਪਾਂ ਕਹਿੰਦੇ ਭਗਤ ਜੀ ਇਸ ਬੰਦੇ ਨੂੰ ਕੀ ਬੋਲਾਂ? ਕਿਹਾ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਠ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਖਮ ਕਤ ਸੂਦ ਖਮ ਕਤ ਲੋਹੂ ਤੁਮ ਕਾ ਦੂਧ, ਮੈਂ ਅਰਜ਼ ਕਰਾਂਗਾ। ਪਰ ਉਨ੍ਹਾਂ ਨੇ ਇੱਕ ਸ਼ਬਦ ਹੋਰ ਵਰਤ ਦਿੱਤਾ। ਮੇਰੀ ਹੱਥ ਜੋੜ ਕੇ ਬੇਨਤੀ ਇਹੀ ਅਰਦਾਸ ਕਰੋ ਗੁਰਮੁਖੋ ਕਿ ਵਾਹਿਗੁਰੂ ਮੇਰ ਕਰੇ ਸਾਨੂੰ ਇਸ ਭੈੜੀ ਬਿਮਾਰੀ ਤੋਂ ਬਚਾ ਲੈ, ਜਿਹਦੇ ਬਾਰੇ ਨਹੀਂ ਅਸੀਂ ਵੇਖਿਆ ਸੁਣੇ ਕੋਈ ਕਦੀ ਗੱਲਾਂ ਨਹੀਂ ਅੱਗੇ ਕਰੀ ਦੀਆਂ ਹੁੰਦੀਆਂ। ਜ਼ਿਆਦਾਤਰ ਸਾਡੀ ਬਦਕਿਸਮਤੀ ਹੈ, ਅਸੀਂ ਵੇਖਿਆ ਨਹੀਂ, ਈਰਖਾ ਚ ਫਸੇ ਹੋਏ। ਉਸ ਬਾਰੇ ਜੋ ਸੁਣਿਆ ਗਿਆ, ਹਰ ਸੁਣੀ ਹੋਈ ਗੱਲ ਅਥੈਂਟਿਕ ਨਹੀਂ ਹੁੰਦੀ, ਅਬੇ ਆਪਾਂ ਤੁਰ ਪੈਂਦੇ। ਕਬੀਰ ਸਾਹਿਬ ਨੇ ਜਿੱਥੇ ਇਨ੍ਹਾਂ ਨਿੰਦਕ ਨੂੰ ਕਿਹਾ, ਉਨ੍ਹਾਂ ਦਾ ਇੱਕ ਸ਼ਬਦ ਹੈ ਜੀ ਕਬੀਰ, ਮੈਂ ਜਾਣਿਓ ਪੜਬੋ ਭਲੋ ਪੜਬੋ ਸਿਓ ਭਲ ਜੋਗ। ਉਹ ਕਹਿੰਦੇ ਮੇਰੇ ਮਨ ਚ ਆਇਆ ਵਿਦਵਾਨ ਬਣ ਜਾਈਏ, ਵਿਦਵਾਨਾਂ ਦੀ ਕਦਰ ਪੈਂਦੀ। ਫਿਰ ਮਨ ਚ ਆਇਆ ਵਿਦਵਤਾ ਨਾਲੋਂ ਤਾਂ ਸਿਮਰਨ ਕਰੀਏ ਜੁੜ ਜਾਈ, ਕਈਆਂ ਯੋਗ ਦਰਥ ਯੋਗ ਮਤ ਕੀਤੇ ਪਰ ਨਹੀਂ, ਯੋਗ ਦਰਥ ਜੁੜ ਜਾਈਏ ਸਿਮਰਨ ਚ। मैं जान्यो पढ़बो भलो पढ़बो स्यो पल जोग भगत न छाडू राम की भावे निंदो लोग। कहने करी जो किसे क्या भी तुहाडी निंदिया बड़ी हुई। कहन लगे जेडे निंदिया करने वाले ने मेरे बारे जानदे ने। फिर सुनियो कहने लोग के निंदा बपड़ा जे मन नाही ज्ञान। ए मेरी की निंदिया करनगे मेरे अंदर दी अवस्था दा इन्हां नू कोई पता नहीं। राम कबीरा रव रहे अवर तजे सब काम। कहने मैं ता परमात्मा चा भेद हां जो बोली जाना बोली जा। हुण एक गल जो मैनू समझ के वरी नहीं पैंदी निंदिया दी बड़ी उन्होंने गल की पर एक थां ते कह दिता निंदो निंदो मोको लोग निंदो निंदा जन को खरी प्यारी। बड़े औखी अर्थ ना कि मैनू ते निंदिया बड़ी चंगी लगती। एक पासे बाणी कह रही है उस तो निंदा दो विवर्जित जा उस तो निंदा दो त्याग खोजे पद निर्बाना जा नानके खेल कटने किनू गुरमुख जाना। कहने मैनू बड़ी चंगी लगती निंदो निंदो मोको लोग निंदो निंदा जन को खरी प्यारी। अगली तुक बड़ी उच्ची वरती निंदा बाप निंदा महतारी। महतारी दा अर्थ मां बाप दा अर्थ पिता। कहने तुसी मैनू रज के निंदो चुरस्ते विच खलो के निंदो। क्यों जी कहन लगे जेड़ा निंदिया करदा निंदा ते मेरी मां है निंदा ता मेरा बाप है। मेरे मन च कई बारी आउंदा सी ए भी मस्कीन साहब ने खोली गल जी कि मां बाप क्यों कह दिता एडी भैड़ी वादी। अगे मैं बेनती करांगा निंदिया करने वाले की उम्र भी घट जाती है। संत कै दुखन आर जा घटै गुरु ग्रंथ साहब वचन करते हैं। ये निंदा मां बाप क्यों है निंदा बाप निंदा महतारी। उसे फिर भगत जी कहते ने इस तरह है जिमें बच्चा छोटा मान लो कि ओदा शरीर मल मूत्र नाल भरिया जाए ते मां बाप हथां नाल साफ करदे ना उनू पानी नाल धो दिता हथां नाल साफ कर दिता। कहन लगे मां बाप तो उच्चे मैं तां कह रहा मां बाप मैल लग जाए ते हथां नाल धोंदे ने। निंदक बंदा निंदिया करने वाला अपनी जीभ नाल मैल धोंदा है। कहने ये मां बाप तो भी उच्चा है निंदा बाप निंदा महतारी। उन्हां दा एक शब्द है भगत दया राम होए ने कि मात पिता खूते निंदक को जानो अति नेखो ओ तू है मल मूत्र कर ये रचना रख ले हो। मां बाप हथां नाल धोंदे आ ये जीभ नाल धोंदा। गुरु साहब ने कहा खालसा जी किसे दी निंदिया नहीं करनी। सब तो पहली गल होर मैं बेनती होर कर दें जे बिरती बनावांगे तो सब कुछ जे नहीं चंगा लगता घटो घट अपने अंदर तू पाला है। सिख गुणा दा ग्राहक है सिख अवगुण कट्ठे नहीं करन तुरिया। गुरु साहब जी ने कहा अवगुण छाड़ गुणा को ढावो। मैं हुण दूजा पक्ष रखन लगा भी निंदिया तो बचिया किवें जाए। निंदिया तो सिर्फ बचिया जा सकता है अपने आप नूं माड़िया जान के। जिथे ए खलो गया ने मैं सब तो उच्चा उथे कदी बंदा निंदिया नहीं छड़ सकता क्योंकि जिहड़ा मैं सब तो उच्चा उनू बीमारी लगती है। मैं सब तो उच्चा मेरे तो उच्चा केड़ा हो सकता है। क्यों जे एक विद्वान कहिंदा जिंदगी विच अक्सर जेड़े बंदे अपनी मंजिल तक नहीं पहुंच सके ਉਹ ਪਹੁੰਚਿਆਂ ਹੋਇਆਂ ਦੀਆਂ ਲੱਤਾਂ ਖਿੱਚ ਕੇ ਆਲੋਚਕ ਤੇ ਨਿੰਦਕ ਬਣ ਜਾਂਦੇ ਆ। ਹੁਣ ਗੁਰੂ ਸਾਹਿਬ ਨੂੰ ਪੁੱਛੀਏ ਮਹਾਰਾਜ ਅਸੀਂ ਕਿਵੇਂ ਕਰੀਏ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ। ਮੈਂ ਤਾਂ ਸੱਚੀ ਤੁਹਾਨੂੰ ਦੱਸਾਂ ਇੱਕ ਲਫ਼ਜ਼ ਅੱਜ ਬਾਬਾ ਜੀ ਦਾ ਪੜਿਆ ਲਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ। ਹੁਣ ਇਹ ਗੱਲ ਦਾ ਗੁੱਸਾ ਨਾ ਕਰਿਓ ਪਰ ਨਿੰਦਾ ਪਰ ਮਲ ਮੁੱਕ ਸੁਧੀ ਅਗਨ ਕ੍ਰੋਧ ਚੰਡਾਲ। ਇਹਦੇ ਅਰਥ ਪੜ੍ਹ ਕੇ ਦੇਖਿਓ ਏਡਾ ਸ਼ਬਦ ਸਖਤ ਵਰ ਦਿੱਤਾ। ਕਹਿਣ ਲੱਗੇ ਪਰ ਨਿੰਦਾ ਪਰ ਮਲ ਮੁੱਕ ਸੁਧੀ ਅਗਨ ਕ੍ਰੋਧ ਚੰਡਾਲ। ਪਰਾਈ ਨਿੰਦਿਆ ਕਰਨੀ ਪਰਾਏ ਬੰਦੇ ਦਾ ਵਿਸ਼ਤਾ ਮੂੰਹ ਚ ਪਾ ਕੇ ਖਾਣਾ ਹੈ। ਅਰ ਤੁਸੀਂ ਬੰਦਾ ਕਰੋਜ ਕਰ ਕੀ ਰਹੇ ਆਪਾਂ। ਗੁਰੂ ਸਾਹਿਬ ਜੀ ਫਿਰ ਸਾਨੂੰ ਦੱਸੋ ਹਜ਼ੂਰ ਨੇ ਫਰਮਾਇਆ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜਾ। ਆਪਾਂ ਇਸ ਤਰ੍ਹਾਂ ਜ਼ਿੰਦਗੀ ਜੀਏ ਜੇ ਮੰਨ ਲਓ ਇੱਕ ਗੁਣਾ ਦਾ ਡੱਬਾ ਭਰਿਆ ਹੈ ਉਹਦੇ ਵਿਚੋਂ ਵਾਸ ਲੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ ਜੇ ਗੁਣ ਹੋਵਣ ਸਾਜਨਾ ਗੁਰਮੁਖੋ ਜੇ ਸ਼ਬਦ ਆਇਤੇ ਕਰਾਂ ਕਦੀ ਜੇ ਸ਼ਬਦ ਅਸੰਭਵ ਹੈ ਆਪਾਂ ਸਾਰੇ ਕਹਿੰਦੇ ਹਾਂ ਜੇ ਇਸ ਤਰ੍ਹਾਂ ਹੋ ਜਾਂਦਾ, ਜੇ ਇਸ ਤਰ੍ਹਾਂ ਹੋ ਜਾਂਦਾ, ਜੇ ਬੱਚੇ ਇਸ ਤਰ੍ਹਾਂ ਬਚ ਜਾਂਦਾ, ਜੇ ਇਸ ਤਰ੍ਹਾਂ ਹੋ ਜਾਂਦਾ। ਉਹ ਗੁਰਮੁਖੋ ਜੇ ਸ਼ਬਦ ਅਸੰਭਵ ਹੈ, ਗੁਰੂ ਜੀ ਕਹਿੰਦੇ ਜੇ ਦਾ ਮਤਲਬ ਜੇ ਅਸੰਭਵ ਵੀ, ਜੇ 99.9% ਕਿਸੇ ਬੰਦੇ ਅੰਦਰ ਔਗਣ ਨੇ ਨਾ, ਜੇ ਇਕ ਤੈਨੂੰ ਅੱਧੇ ਤੋਂ ਅੱਧਾ ਗੁਣ ਮਿਲਦਾ, ਤੂੰ ਗੁਣ ਲੈ ਲਈ, ਔਗਣਾਂ ਨੂੰ ਛੱਡ ਦੇ। ਮਹਾਰਾਜ ਕਹਿੰਦੇ ਨੇ ਗੁਣਾ ਕਾ ਹੋਵੇ ਵਾਸ ਲਾ ਕੱਢ ਵਾਸ ਲਈ ਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣਾ ਕੇਰੀ, ਛੋੜ ਅਵਗਣ ਚਲੀਏ। ਇਸ ਤਰ੍ਹਾਂ ਬੰਦਾ ਬਚ ਸਕਦਾ। ਛੋੜ ਅਵਗਣ ਚਲੀਏ, ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮਲੀਏ, ਜਿੱਥੇ ਜਾਏ ਬਈਏ ਭਲਾ ਕਹੀਏ। ਮੇਰੀ ਫਿਰ ਅਰਜ਼ ਹੈ, ਇਹੀ ਮਨਾ ਸਿੱਖ ਲੈ, ਭਲਾ ਹੋਏ, ਚੰਗਾ ਜੀ, ਬਹੁਤ ਵਧੀਆ ਜੀ। ਨਹੀਂ ਗੁਰਮੁਖੋ, ਬੜੀ ਮੁਸ਼ਕਲ ਏ। ਗੁਰੂ ਸਾਹਿਬ ਮੇਰ ਕਰੇ, ਜਿੱਥੇ ਜਾਏ ਬਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ। ਝੋਲ ਦਾ ਪਤਾ ਨੀ ਜੀ, ਇਹ ਆਪਾਂ ਜਦੋਂ ਮੱਝਾਂ ਗਾਵਾਂ ਚਾਰਦੇ ਨੇ, ਉਦਾਹਰਨਾਂ ਸਾਰੀਆਂ ਪਿੰਡਾਂ ਦੀਆਂ ਨੇ। ਹੁਣ ਕਈ ਵਾਰ ਕਹਿੰਦਾ ਗੱਲ ਸਮਝ ਨੀ ਪੈਂਦੀ, ਹੁਣ ਜਿਹੜੇ ਇੱਥੇ ਨਿਆਣੇ ਜੰਮਣ ਨੂੰ ਪਤਾ ਝੋਲ ਅੰਮ੍ਰਿਤ ਕੀ ਹੈ। ਕਈ ਵਾਰੀ ਮੱਝਾਂ ਚਾਰਦਿਆਂ ਨੇੜੇ ਕਿਤੇ ਕੋਈ ਚੋਆ ਹੋਣਾ ਜਾਂ ਡਰੇਨ ਲੰਘਣੀ, ਉਹ ਕੀ ਹੁੰਦਾ ਸੀ, ਪਾਣੀ ਸਾਫ਼ ਹੁੰਦਾ ਸੀ, ਉਹਦੇ ਉੱਤੇ ਕਾਈ ਜੰਮ ਜਾਂਦੀ ਸੀ, ਹਰੇ ਰੰਗ ਦਾ ਜਾਲਾ ਹਨਾ। ਪਾਣੀ ਥੱਲੇ ਖੈ, ਉੱਤੇ ਹਰਿਆਵਲ ਖੈ। ਜਿਹੜੇ ਬੰਦੇ ਜਾਣਕਾਰ ਹੁੰਦੇ ਸਨ, ਉਹ ਕਹਿੰਦੇ ਸਨ ਭਾਵੇਂ ਜਾਲਾ ਭੈੜਾ ਹੈ, ਪਰ ਤੂੰ ਇੱਕ ਕੰਮ ਕਰ, ਇਹਨੂੰ ਹੱਥਾਂ ਨਾਲ ਪਿਛਾਂ ਕਰ ਦੇ। ਪਾਣੀ ਉੱਤੇ ਜੰਮੇ ਹੋਏ ਜਾਲੇ ਨੂੰ, ਉਸ ਹਰਿਆਵਲ ਪੱਤੀ ਨੂੰ ਇੱਕ ਪਾਸੇ ਕਰਦੇ ਸਨ, ਥੱਲਿਓਂ ਬਿਲਕੁਲ ਨਿਰਮਲ ਪਾਣੀ। ਹਜ਼ੂਰ ਕਹਿਣ ਤੋਂ ਇੱਕ ਕੰਮ ਕਰ, ਜਿਵੇਂ ਪਾਣੀ ਦੀ ਪਿਆਸ ਹੋਵੇ, ਤੂੰ ਜਾਲੇ ਨੂੰ ਛੱਡ ਕੇ ਪਾਣੀ ਦੀ ਭੁੱਖ ਭਰ ਬੁੱਕ ਭਰਨਾ। ਰੱਬ ਨੂੰ ਮਿਲਣ ਦੀ ਪਿਆਸ ਹੋਵੇ, ਤੂੰ ਔਗਣ ਇੱਕ ਪਾਸੇ ਛੱਡ ਦੇ, ਗੁਣ ਨੂੰ ਗ੍ਰਹਿਣ ਕਰ ਲੈ। ਜਿੱਥੇ ਜਾਏ ਬਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ। ਮੈਂ ਇੱਕ ਉਦਾਹਰਨ ਸਿਰਫ ਹੋਰ ਦੇ ਕੇ, ਗੁਰਮੁਖੋ ਇੱਕ ਹੋਰ ਗੱਲ ਚੇਤੇ ਰੱਖਿਓ, ਮੈਂ ਕੋਈ ਸ਼ਬਦ ਬਾਣੀ ਤੋਂ ਬਾਹਰ ਨਹੀਂ ਕਹਿ ਰਿਹਾ। ਇਸ ਕਰਕੇ ਜਿਵੇਂ ਕੈਂਸਰ ਹੈ ਨਾ ਗੁਰਮੁਖੋ, ਕੈਂਸਰ ਤਾਂ ਸੱਚੀ ਮੁੱਚੀ ਇੱਕ ਇੱਕ ਜਨਮ ਸਰੀਰ ਨੂੰ ਲੈ ਜਾਂਦਾ ਨਾ ਜ਼ਿਆਦਾਤਰ। ਨਿੰਦਿਆ ਏਡੀ ਭੈੜੀ ਬਿਮਾਰੀ ਏ, ਜਿਸ ਬੰਦੇ ਨੂੰ ਲੱਗ ਗਈ, ਮੈਂ ਤੁਹਾਨੂੰ ਅੱਜ ਸੱਚੀ ਕਹਿੰਦਾ ਜੇ, ਚਾਹੇ ਵਿਦਵਾਨ ਕਹਿ ਚਾਹੇ ਕੀਰਤਨੀ ਆਏ। ਹੁਣ ਕਈ ਵਾਰੀ ਕੀ ਹੁੰਦਾ, ਜਦੋਂ ਆਪਣਾ ਵਿਰੋਧੀ ਬੈਠਾ ਹੁੰਦਾ ਸੰਗਤ ਚ ਕਥਾ ਵਾਲਾ, ਉਹਦੀ ਉਹ ਨਿੰਦਿਆ ਦੇ ਪ੍ਰਮਾਣ ਦੇ ਦੇ ਕੇ ਅੰਦਰੋਂ ਰਗੜਾ ਉਹਨੂੰ ਹੀ ਲਾਈ ਜਾਂਦਾ। ਪਰ ਯਾਦ ਰੱਖਿਓ, ਉਹ ਵੀ ਨਿੰਦਿਆ ਹੈ, ਭਾਵੇਂ ਸ਼ਬਦ ਬਾਣੀ ਦੇ ਕਹਿ ਰਿਹਾ, ਪਰ ਅੰਦਰ ਦੀ ਬਿਰਤੀ ਤਾਂ ਗੰਦੀ ਏ ਨਾ। ਮੈਂ ਜੇ ਕਹਾਂ ਜੀ ਮੈਂ ਫਲਾਣੇ ਬੰਦੇ ਨੂੰ ਟਾਰਗੇਟ ਬਣਾ ਕਹਿ ਰਿਹਾ, ਯਾਦ ਰੱਖਿਓ ਮੈਂ 10 ਘੰਟੇ ਵੀ ਕਥਾ ਕਰ ਲਾ, 0 ਹੈ, ਕਿਉਂਕਿ ਮੇਰੀ ਨੀਯਤ ਖੋਟੀ ਹੈ। ਗੁਰੂ ਸਾਹਿਬ ਕਹਿੰਦੇ ਆ ਕਿ ਭਾਈ ਗੁਣਾਂ ਦਾ ਗ੍ਰਾਹਕ ਬਣ ਕੇ ਚੱਲ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਘਟਨਾ ਵਾਪਰੀ, ਰਬਾਬੀਆਂ ਨੇ ਕੀਰਤਨ ਕੀਤਾ, ਉਹਨਾਂ ਨੇ ਇੱਕ ਗਾਥਾ ਸੁਣਾ ਦਿੱਤੀ ਗੋਪੀ ਚੰਦ ਦੀ, ਜੋਗੀ ਹੋਇਆ ਨਾ ਗੋਪੀ ਚੰਦ। ਉਹ ਸਿੰਧ ਵਾਲਿਆਂ ਨੇ ਟੋਕ ਦਿੱਤਾ ਵੀ ਤੁਸੀਂ ਗੁਰਬਾਣੀ ਦੀ ਗੱਲ ਕਰਿਆ ਕਰੋ, ਕਿੱਥੋਂ ਗੋਪੀ ਚੰਦ ਲੈਣ ਦਾ ਵਿੱਚ। ਉਹ ਮਹਾਰਾਜ ਉਹ ਰਬਾਬੀ ਸਿੰਘ ਵਿਚਾਰੇ ਚੁੱਪ ਕਰਕੇ ਚਲੇ ਗਏ, ਉਹਨਾਂ ਸਿੱਖ ਚਲਾ ਗਿਆ। ਉਹਨੇ ਨਾ ਕਿਹਾ ਮਹਾਰਾਜ ਇਹ ਕੀ ਕਰਦੇ ਆ ਸਟੇਜ ਤੇ ਗੋਪੀ ਚੰਦ ਦੀ ਕਹਾਣੀ ਸੁਣਾਈ ਜਾਂਦੇ ਆ। ਸਤਿਗੁਰਾਂ ਨੇ ਕਿਹਾ ਚਲੋ ਨਾ ਸੁਣਾਇਓ ਬਈ। ਉਹ ਬੰਦਾ ਮੈਂ ਗੱਲ ਚੇਤੇ ਰੱਖਿਓ, ਇੱਥੇ ਕਿਸੇ ਬੰਦੇ ਤੋਂ ਇੱਕ ਵਾਰੀ ਸਲਾਹ ਲੈ ਲਓ ਨਾ, ਉਦੋਂ ਬਾਅਦ ਹੱਕ ਸਮਝਣ ਲੱਗ ਪੈਂਦਾ ਮੇਰੇ ਤੋਂ ਪੁੱਛ ਕੇ ਕਿਉਂ ਨੀ ਕੀਤਾ। ਇਹ ਪ੍ਰੋਬਲਮ ਹੈ ਬੰਦੇ ਨੂੰ। ਤੁਸੀਂ ਫੈਮਿਲੀ ਦੀ ਲੈ ਲਓ, ਤੁਸੀਂ ਬੱਚਿਆਂ ਦੀ ਲੈ ਲਓ, ਜੇ ਨਾ ਲਵੋ ਫਿਰ ਉਹ ਗੁੱਸੇ ਚ ਹੋ ਜਾਂਦਾ, ਮੇਰੇ ਤੋਂ ਕਿਉਂ ਨੀ ਪੁੱਛਿਆ। ਉਹ ਬੰਦਾ ਇੰਨਾ ਹਿਲਿਆ, ਉਹ ਸਭ ਨੂੰ ਸਮਝਾਉਣ ਲੱਗ ਪਿਆ। ਉਹਨੇ ਕਿਹਾ ਮਹਾਰਾਜ ਨੇ ਮੇਰੀ ਗੱਲ ਮੰਨ ਲਈ। ਉਹ ਜਣੇ ਖਣ ਨੂੰ ਸਮਝਾਉਣ ਲੱਗ ਪਿਆ, ਉਪਦੇਸ਼ ਕਰਨ ਲੱਗ ਪਿਆ। ਸਤਿਗੁਰਾਂ ਨੇ ਕਿਹਾ ਵੀ ਇਹ ਬੰਦੇ ਨੂੰ ਟੋਕਣ ਦੀ ਆਦਤ ਪੈ ਗਈ। ਸਿੱਖਾਂ ਨੂੰ ਕਿਹਾ ਵੀ ਇਸ ਬੰਦੇ ਨੂੰ ਜਾਨ ਨਹੀਂ ਦੇਣਾ ਸਾਡੀ ਆਗਿਆ ਤੋਂ ਬਿਨਾਂ। ਸਿੰਘ ਨਜ਼ਰ ਰੱਖਣ ਲੱਗ ਪਏ। ਹੁਣ 5-10 ਦਿਨ ਤਾਂ ਵਿਦਵਾਨ ਬਣਿਆ ਰਿਹਾ, ਸਭ ਨੂੰ ਟੋਕਾ ਟੋਕੀ ਰੱਖਦਾ ਰਿਹਾ। ਇੱਕ ਦਿਨ ਕੀ ਹੋਇਆ ਵੀ ਉਹਨੂੰ ਯਾਦ ਆ ਗਿਆ, ਘਰ ਘਰ ਪਰਿਵਾਰ ਬੱਚੇ। ਉਹ ਜਾਣ ਲੱਗਾ, ਸਿੰਘਾਂ ਨੇ ਘੇਰ ਕੇ ਕਿਹਾ ਚੱਲ ਅੰਦਰ, ਤੇਰੇ ਵਾਸਤੇ ਬਕਾਇਦਾ ਇਕੱਲੇ ਲਈ ਹੁਕਮ ਹੈ, ਤੂੰ ਨਹੀਂ ਜਾ ਸਕਦਾ ਇੱਥੋਂ। ਤੈਨੂੰ ਮਹਾਰਾਜ ਨੇ ਰੋਕ ਦਿੱਤਾ ਪਿਆਰਿਓ, ਰਾਤ ਉਹ ਤੜਫੇ, ਉਹਨੂੰ ਘਰ ਵਾਲੀ ਚੇਤੇ ਆਵੇ, ਨਿਆਣੇ ਚੇਤੇ ਆਉਣ। ਰੋਣ ਲੱਗ ਪਿਆ, ਮੇਰੀਆਂ ਮੱਝਾਂ, ਮੇਰੀਆਂ ਗਾਵਾਂ, ਮੇਰੇ ਡੰਗਰ, ਮੇਰੀ ਫਸਲ। ਅਖੀਰ ਤੇ ਗੁਰੂ ਸਾਹਿਬ ਨੂੰ ਕਹਿੰਦਾ ਮੇਰੇ ਤੋਂ ਗਲਤੀ ਕੀ ਹੋ ਗਈ, ਮੈਨੂੰ ਜਾਣ ਦਿਓ। ਕਹਿ ਲੱਗੇ ਕੀ ਹੋਇਆ ਕਿ ਤੈਨੂੰ, ਲੰਗਰ ਤੈਨੂੰ ਮਿਲਦਾ, ਨਹਾਉਣ ਤੋਂ ਉਹਨੂੰ ਕੱਪੜੇ ਤੈਨੂੰ ਸਾਬਣ ਮਿਲਦਾ, ਕੱਪੜੇ ਤੈਨੂੰ ਜਿੰਨੇ ਚਾਹੀਦੇ ਨੇ ਲੈ ਲੈ, ਪੈਸੇ ਲੈ ਲੈ। ਕਹਿੰਦਾ ਹਾਏ ਮੈਨੂੰ ਬੱਚੇ ਚੇਤੇ ਆਉਂਦੇ ਆ, ਮੈਨੂੰ ਘਰ ਵਾਲੀ ਮਾਂ ਬਾਪ ਚੇਤੇ ਆਉਂਦੇ ਆ। ਗੁਰੂ ਸਾਹਿਬ ਕਹਿੰਦੇ ਤੂੰ ਤੇ ਗੋਪੀ ਚੰਦ ਦੀ ਨਿੰਦਿਆ ਕਰਦਾ ਸੀ। ਉਹ ਰਾਜੇ ਦਾ ਪੁੱਤਰ ਸੀ ਤੇ ਰਾਜਾ ਰਾਜ ਛੱਡ ਕੇ ਗਿਆ ਸੀ। ਉਦਣ ਰਬਾਬੀਆਂ ਨੇ ਸਿਰਫ ਗੋਪੀ ਚੰਦ ਦੀ ਕਹਾਣੀ ਸੁਣਾਈ ਤੇ ਤੂੰ ਟੋਕ ਕੇ ਕਿਹਾ ਕਿਹਦੀਆਂ ਗੱਲਾਂ ਸੁਣਾਉਂਦੇ ਹੋ? ਕਹਿਣ ਲੱਗੇ ਚੇਤੇ ਰੱਖੀਆਂ ਆਪਣੀ ਗਿਰਵਾਨ ਝਾਤੀ ਮਾਰੀ, ਉਹ ਇੱਕ ਵਾਰੀ ਛੱਡ ਗਿਆ ਵਾਪਸ ਨਹੀਂ ਸੀ ਆਇਆ, ਤੂੰ ਤਾਂ 5 ਦਿਨ ਰਹਿ ਕੇ ਤੈਨੂੰ ਮੋਹ ਦੀਆਂ ਤੰਦਾਂ ਖਿੱਚਣ ਲੱਗ ਪਈਆਂ, ਨਿੰਦਿਆ ਨਹੀਂ ਕਰੀਦੀ ਹੁੰਦੀ ਕਿਸੇ ਦੀ। ਇਹ ਸੌ ਸਾਖੀ ਦਾ ਬਚਨ ਹੈ। ਕਿਵੇਂ ਵਿਚਰੀਏ ਹਰ ਚੀਜ਼ ਦੁਨੀਆਂ ਚ? ਕੋਈ ਚੀਜ਼, ਮੈਂ ਕੱਲ ਵੀ ਤੁਹਾਨੂੰ ਕਿਹਾ, ਕੋਈ ਚੀਜ਼ ਇਸ ਦੁਨੀਆਂ ਚ ਨਹੀਂ ਜਿਹਨੂੰ ਕਹਿ ਦੂ ਬਿਲਕੁਲ ਮੁਕੰਮਲ ਹੈ। ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਕਹਿ ਕੇ ਮੈਂ ਅਗਲੀ ਤੋਕ ਤੇ ਆਉਣਾ। ਉਹ ਕਹਿੰਦੇ ਆ ਇਸ ਤਰ੍ਹਾਂ ਜੀ ਕਿ ਜਿਵੇਂ ਇੱਕ ਸ਼ਬਦ ਹੈ, ਕਵਿਤਾ ਜੀ ਕਈ ਵਾਰੀ ਕਥਾ ਕੀਤੀ ਉਹਦੀ, ਕਿਉਂਕਿ ਸਿਧਾਂਤ ਇੱਕੋ ਹੀ ਰਹਿਣਾ ਹੈ। ਕਹਿੰਦੇ ਮੋਰ ਦੇ ਖੰਭ ਦੇਖ, ਮੋਰ ਦੀਆਂ ਅੱਖਾਂ ਦੇਖ, ਮੋਰ ਦੀ ਗਾਇਕੀ ਦੇਖ, ਮੋਰ ਦੀ ਚੁੰਝ ਦੇਖ, ਮੋਰ ਦਾ ਨੱਚਣਾ ਦੇਖ, ਪਰ ਕਦੀ ਉਹਦੇ ਪੈਰਾਂ ਦੀ ਸਕਿਨ ਦੇਖ ਕੇ ਨਿੰਦਿਆ ਨਾ ਕਰੀ। ਤੂੰ ਉੱਤੋਂ ਦੇਖ ਲੈ ਉਹਨੂੰ, ਉਹਦੀਆਂ ਅੱਖਾਂ, ਉਹਦੇ ਬੋਲ, ਉਹਦਾ ਨੱਚਣਾ, ਉਹਦਾ ਰੰਗ, ਪਰ ਉਹਦੇ ਭੈੜੇ ਪੈਰ ਦੇਖ ਕੇ ਬਦਨਾਮੀ ਨਾ ਕਰੀ। ਤੂੰ ਕਮਲ ਫੁੱਲ ਦੇ ਉੱਪਰ ਵਾਲੀ ਨਿਰਲੇਪਤਾ ਨੂੰ ਦੇਖ, ਉਹਦੀਆਂ ਜੜਾਂ ਚਿੱਕੜ ਚ ਪਈਆਂ ਨੇ, ਉਹਦੀਆਂ ਜੜਾਂ ਦੀ ਬਦਨਾਮੀ ਨਾ ਕਰੀ। ਤੂੰ ਚੰਦਨ ਦੇ ਰੁੱਖ ਦੀ ਠੰਡ ਦੇਖ, ਚੰਦਨ ਨਾਲ ਚੰਬੜੇ ਹੋਏ ਸੱਪਾਂ ਨੂੰ ਦੇਖ ਕੇ ਉਹਦੀ ਨਿੰਦਿਆ ਨਾ ਕਰੀ। ਤੂੰ ਅੰਬ ਨੂੰ ਚੂਸ ਲੈ, ਅੰਬ ਦਾ ਜੂਸ ਕੱਢ ਲੈ, ਅਚਾਰ ਪਾ ਲੈ, ਪਰ ਉਹਦੀ ਗੁਠਲੀ ਨੂੰ ਪਾੜ ਕੇ ਉਹਦੇ ਕੌੜੇ ਬੀਜ ਦੀ ਬਦਨਾਮੀ ਨਾ ਕਰੀ। ਜਿੱਥੇ ਤੈਨੂੰ ਗੁਣ ਮਿਲਦੇ ਨੇ ਗੁਣ ਲੈ ਲੈ, ਕਿਉਂ ਉਗਣਾ ਨੂੰ ਵੇਖ ਕੇ ਭੰਡੀ ਜਾਂਦਾ ਹੈ? ਭਾਈ ਸਾਹਿਬ ਲਿਖਦੇ ਆ, ਜੈਸੇ ਨੈਣ ਬੈਨ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਏ, ਸੰਧਲ ਸੁਗੰਧ ਅਤ ਕੋਮਲ ਕਮਲ, ਜੈਸੇ ਕੰਟਕ ਬਲੋਕ ਨਾ ਅਵਗਣ ਉਰਧਾਰੀਏ, ਜੈਸੇ ਅੰਮ੍ਰਿਤ ਫਲ ਮਿਸ਼ਟ ਸਵਾਦ ਗੁਨਾਦ, ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਏ। ਅਗਲੀ ਤੁਕ ਸੁਣਿਓ, ਤੈਸੇ ਗੁਰ ਗਿਆਨ ਦਾਨ ਸਭ ਨੂੰ ਤੇ ਮੰਗ ਲਈ ਚੈ। ਜਿੱਥੋਂ ਤੈਨੂੰ ਗੁਰੂ ਦੀ ਗੱਲ ਮਿਲਦੀ ਉਹਨੂੰ ਸੁਣ ਲੈ ਤੂੰ। ਤੈਸੇ ਗੁਰ ਗਿਆਨ ਦਾਨ ਸਭ ਨੂੰ ਤੇ ਮੰਗ ਲੀਜੈ, ਨਿੰਦਿਆ ਸਕਲ ਭੂਤ ਬੰਧਨਾ ਸਕਲ ਭੂਤ, ਨਿੰਦਾ ਨਾ ਤਕਾਰੀਏ। ਮੇਰੀ ਫਿਰ ਬੇਨਤੀ ਜੀ ਗੁਰਸਿੱਖੋ, ਜੇ ਆਪਾਂ ਸਾਰਿਆਂ ਬਚਨਾ ਨਾ, ਮੈਂ ਆਪਣੇ ਆਪ ਨੂੰ ਕਹਿਣਾ, ਇੱਕ ਗੱਲ ਚੇਤੇ ਰੱਖੀਏ, ਜਿਹੜੀ ਇਸ ਬੰਦੇ ਨੇ ਗਲਤੀ ਕੀਤੀ, ਕੱਲ ਨੂੰ ਮੇਰੀ ਔਲਾਦ ਵੀ ਕਰ ਸਕਦੀ ਹੈ, ਕੱਲ ਨੂੰ ਮੈਂ ਵੀ ਕਰ ਸਕਣਾ। ਬਸ ਇੱਕੋ ਗੱਲ ਚੇਤੇ ਰੱਖੀਏ, ਖੰਮ ਨਹੀਂ ਚੰਗੇ ਬੁਰਾ ਨਹੀਂ ਕੋਈ, ਤਾਂ ਬਚ ਸਕਨੇ। ਕਬੀਰ ਸਭ ਤੇ ਖੰਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਪਹਿਲੀ ਗੱਲ ਜੀ ਖਾਲਸਾ ਜੀ, ਮੈਂ ਇੱਕ ਪ੍ਰਮਾਣ ਹੋਰ ਦੇ ਕੇ, ਇੱਕ ਹੋਰ ਨਿੰਦਿਆ ਦਾ ਤਰੀਕਾ ਜੇ, ਇੱਕ ਤਾਂ ਬੋਲ ਕੇ ਹੁੰਦਾ ਨਾ ਬਦਨਾਮੀ ਕੀਤੀ, ਇੱਕ ਹੋਰ ਹੈ ਕਿਸੇ ਦਾ ਕੰਮ ਚੜ ਰਿਹਾ। ਮੈਂ ਇੱਕ ਦਿਨ ਕਿਹਾ ਸੀ ਵੀ ਦੋ ਗੱਲਾਂ ਤੋਂ ਸੁਚੇਤ ਰਹੀ ਆਪਾਂ, ਇੱਕ ਤਾਂ ਆਪਣੇ ਅੰਦਰ ਦਾ ਸੁੱਖ, ਆਪਣਾ ਬਿਜਨਸ ਕਿਸੇ ਨੇ ਸ਼ੇਅਰ ਕਰ ਗਏ ਫਸ ਗਏ, ਤੁਸੀਂ ਸੱਕੇ ਭਰਾ ਨਾਲ ਵੀ ਕਹੋ ਨਾ ਵੀ ਆਮਾ ਕੰਮ ਇੰਨਾ ਵੀ ਚੱਲਦਾ ਪਿਆ, ਉਹਨੇ ਉਦੋਂ ਕਹਿ ਦੇਣਾ ਬਾਬੇ ਨਾਨਕ ਦੀ ਫੁੱਲ ਕਿਰਪਾ ਬੜੀ, ਗੁਰੂ ਰਾਮ ਰਾਤ ਨੂੰ ਨੀਂਦਰ ਕੋਈ ਨਹੀਂ ਆਉਣੀ, ਕਿਉਂਕਿ ਉਹ ਸੁੱਖ ਈਰਖਾ ਨਿੰਦਿਆ ਹੀ ਹੈ ਨਾ। ਨਿੰਦਕ ਜਿਹੜਾ ਆਪਣੇ ਘਰ ਦੀ ਪ੍ਰੋਬਲਮ ਤੋਂ ਇੰਨਾ ਦੁਖੀ ਨਹੀਂ, ਉਹ ਦੂਜੇ ਦੇ ਸੁੱਖ ਤੋਂ ਬੜਾ ਦੁਖੀ, ਉਹਨੂੰ ਰਾਤ ਨੀਂਦ ਨਹੀਂ ਆਉਣੀ। ਮੈਂ ਅਕਸਰ ਕਹਿੰਦਾ ਹੁੰਦਾ ਦੁਨੀਆ ਚ, ਇਹ ਬੜਾ ਸਿੰਘ ਕਈ ਕੱਟ ਲੈਂਦੇ ਕਲਿਪ, ਦੁਨੀਆ ਚ ਸੁੱਖ ਦੱਸਾਂਗੇ ਤੇ ਨਿੰਦਿਆ ਦੇ ਸ਼ਿਕਾਰ ਹੋ ਜਾਂਗੇ, ਦੁਨੀਆਂ ਚ ਦੁੱਖ ਦੱਸਾਂਗੇ ਤੇ ਮਜ਼ਾਕ ਦੇ ਸ਼ਿਕਾਰ ਹੋ ਜਾਂਗੇ। ਦੁੱਖ ਦੱਸਿਆ ਲੋਕ ਟਿੱਚਰਾਂ ਕਰਦੇ ਆ, ਥਾਂ ਥਾਂ ਤੇ ਭੰਡਦੇ ਆ, ਪਰ ਆਹ ਸਤਿਗੁਰੂ ਨਾ ਇਹ ਦੁਨੀਆਂ ਭਰ ਦੇ ਦੁੱਖ ਸਣ ਲੈਂਦਾ, ਪਰ ਕੱਟ ਜ਼ਰੂਰ ਦਿੰਦਾ, ਕਿਸੇ ਨੇ ਸ਼ੇਅਰ ਨਹੀਂ ਕਰਦਾ। ਮੈਂ ਫਿਰ ਅਰਜ਼ ਕਹਿ, ਇੱਕ ਨਿੰਦਿਆ ਦਾ ਹੋਰ ਰੂਪ ਹੈ, ਕਿਸੇ ਬੰਦੇ ਦਾ ਜੀਵਨ ਵੇਖ ਕੇ, ਕਿਸੇ ਬੰਦੇ ਦੀ ਚੜਾਈ ਵੇਖ ਕੇ, ਕਿਸੇ ਬੰਦੇ ਦੇ ਬਿਜਨਸ ਨੂੰ ਦੇਖ ਕੇ ਅੰਦਰੋਂ ਅੰਦਰੀ ਸੜੀ ਜਾਣਾ ਤੇ ਉਹਦਾ ਨੁਕਸਾਨ ਹੋਵੇ ਤੇ ਖੁਸ਼ ਹੋਈ ਜਾਣਾ, ਭਾਵੇਂ ਬੋਲੇ ਨਾ ਪਰ ਅੰਦਰੋਂ ਅੰਦਰੀ ਖੁਸ਼ ਹੋਵੇ, ਉਹ ਵੀ ਨਿੰਦਿਆ ਹੀ ਹੈ। ਮਹਾਰਾਜ ਨੇ ਪਤਾ ਕਿ ਉਹਦਾ ਪਤਨ ਕਿਵੇਂ ਹੁੰਦਾ? ਇਹ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ, ਨਿੰਦਕ ਐਸੇ ਹੀ ਝਾਰ ਭਰੀ ਹੈ ਇਹ ਨਿਸ਼ਾਨੀ ਸੁਣੋ ਤੂੰ ਭਾਈ ਜਿਉਂ ਕਾਲਰ ਭੀਤ ਗਿਰੀਐ। ਕਲਰ ਵਾਲੀ ਜਿਹੜੀ ਕੰਧ ਹੈ ਆਪਣੀ ਜੀ, ਇੱਥੇ ਚਲੋ ਤੁਹਾਡੇ ਇੱਥੇ ਕੋਈ ਸਿਉਂਕ ਨਹੀਂ ਲੱਗਦੀ, ਸਭ ਕੁਝ ਜਿਹੜੀਆਂ ਤੁਸੀਂ ਕੋਠੀਆਂ ਬਣਾ ਕੇ ਆਏ ਹੋ ਨਾ, ਪੂਰੇ ਪੈਸੇ ਲਾ ਕੇ ਤੁਸੀਂ ਜਾ ਕੇ ਦੇਖਿਓ, ਉਦੋਂ ਜ਼ਿਆਦਾ ਪਲਸਤਰ ਡਿੱਗਾ ਹੋਣਾ। ਉਹ ਛੋਰੇ ਛੋਰਾ ਹੁੰਦਾ ਸੀ ਨਾ ਜਿਹੜੀ ਕਲਰੀ ਕਲਰੀ ਮਿੱਟੀ ਦੀ, ਇੱਥੇ ਭਾਵੇਂ ਪੱਕ ਵੀ ਜਾਏ, ਉਸ ਨੂੰ ਸੀਮਿੰਟ ਨਾਲ ਪਾ ਵੀ ਲਿਓ, ਉੱਤੇ ਵੀ ਉਹਦੇ ਪੀਓਪੀ ਵੀ ਕਰ ਦਿਓ ਨਾ, ਪਰ ਅੰਦਰ ਵਾਲੇ ਕਲਰ ਨੇ ਇੱਟ ਨੂੰ ਤੋੜ ਕੇ, ਸੀਮਿੰਟ ਨੂੰ ਤੋੜ ਕੇ, ਪੀਓਪੀ ਨੂੰ ਤੋੜ ਕੇ ਬਾਹਰ ਨਿਕਲਣੇ। ਗੁਰੂ ਜੀ ਕਹਿੰਦੇ ਆ ਜਿਸ ਬੰਦੇ ਨੂੰ ਪਰਾਏ ਦਾ ਸੁੱਖ ਵੇਖ ਕੇ ਅੰਦਰੋਂ ਖੁਸ਼ ਹੋਣ ਦੀ ਆਦਤ ਪੈ ਜਾਏ, ਸਮਝੋ ਉਹਦਾ ਅੰਦਰ ਕਲਰੀ ਮਿੱਟੀ ਦੀ ਤਰ੍ਹਾਂ ਚਰਨ ਲੱਗ ਪਿਆ ਹੈ। ਨਿੰਦਕ ਐਸੇ ਹੀ ਚਰ ਭਰੀ ਹੈ। ਇਹ ਨਿਸ਼ਾਨੀ ਸੁਣੋ ਤੂੰ ਭਾਈ ਜਿਉਂ ਕਾਲਰ ਭੀਤ ਗਿਰੀ ਹੈ, ਜੋ ਦੇਖਾ ਸ਼ਿਦਰ, ਕਿਸੇ ਦਾ ਨੌਕ ਔਗਣ ਵੇਖ ਕੇ ਜੀ ਦੇਖਾ ਸ਼ਿਦਰ, ਤੂੰ ਨਿੰਦਕ ਉਮਾਖ ਹੈ, ਕਿੰਨਾ ਖੁਸ਼ ਹੁੰਦਾ। ਮੈਂ ਕਈ ਵਾਰੀ ਸੋਚਣਾ ਗੁਰਮੁਖੋਂ, ਮੈਂ ਸੱਚੀ ਮਾਰੇ ਦੀ ਜੂਰੀ ਚ ਕਹਿੰਦਾ ਕਿਸੇ ਬੁਲਾਰੇ ਨੂੰ ਵਾਹਿਗੁਰੂ ਮੈਂ ਰੱਬ ਦਾ ਦੇਣਦਾਰ ਹੋਵਾਂ, ਬੜਾ ਵੱਡਾ ਲਫ਼ਜ਼ ਏ, ਪਰ ਸਿੱਖਾਂ ਵਿਚ ਲੋਕਾਂ ਦੇ ਸ਼ਿਦਰਾਂ ਦੀ ਵਿਆਖਿਆ ਹੁੰਦੀ ਪਈ ਹੈ। ਦੋ ਦੇਖਾ ਸ਼ਿਦਰ ਤੋਂ ਨਿੰਦਕ ਉਮਾਖ ਹੈ, ਔਗਣ ਦੇਖਦਾ ਤੇ ਖੁਸ਼ ਹੁੰਦਾ, ਭਲੋ ਦੇਖ ਦੁੱਖ ਭਰੀਐ, ਜਦੋਂ ਵੇਖਦਾ ਕਿਸੇ ਦਾ ਭਲਾ ਹੁੰਦਾ ਤੇ ਅੰਦਰੋਂ ਸੜ ਜਾਂਦਾ। ਗੁਰੂ ਕਹਿੰਦੇ ਨੇ ਕੱਲਰ ਦਾ ਕੰਧ ਦੀ ਤਰ੍ਹਾਂ ਤੇਰੇ ਗੁਣ ਕਿਰਨ ਲੱਗ ਪੈਣਗੇ। ਗੁਰੂ ਸਾਹਿਬ ਨੇ ਕਿਹਾ ਭਾਈ ਨੰਦ ਲਾਲ ਜੀ, ਖਾਲਸੇ ਨੂੰ ਕਹਿ ਦਿਓ ਜਿਹੜਾ ਨਿੰਦਿਆ ਕਰੇਗਾ ਉਹ ਤਨਖਾਹੀਆ ਹੈ। ਗੁਰੂ ਸਾਹਿਬ ਨੇ ਕਿਹਾ ਭਾਈ ਨੰਦ ਲਾਲ ਜੀ, ਖਾਲਸੇ ਨੂੰ ਕਹਿ ਦਿਓ ਜਿਹੜਾ ਨਿੰਦਿਆ ਕਰੇਗਾ ਉਹ ਤਨਖਾਹੀਆ ਹੈ। ਉਂਝ ਭਾਵੇਂ ਮੈਂ ਕਿਹਾ ਰਹਿਤ ਮੇਰੇ ਹੱਥ। ਹੁਣ ਅਗਲੀ ਸਬਜੈਕਟ ਤੇ ਆਪਾਂ ਆ ਜੀ, ਮੈਂ ਤੁਹਾਡੇ 5-7 ਮਿੰਟ ਲੈਣੇ ਨੇ, ਜਿਹੜੇ ਜਿਹੜੇ ਮੈਨੂੰ ਗੱਲਾਂ ਵਿਚੋਂ ਜਚਦੀਆਂ ਨੇ ਮੈਂ ਸਾਰੀਆਂ ਕਰੀ ਜਾਵਾਂਗਾ, ਜਚਦੀਆਂ ਮਤਲਬ ਜਿਹੜੀਆਂ ਰਿਪੀਟ ਹੋ ਗਈਆਂ ਨਹੀਂ ਕਰਾਂਗੇ। ਖਾਲਸਾ ਹੋਵੇ ਜਿਹੜਾ ਹਿੱਕ ਡਾ ਕੇ ਅੱਗੇ ਹੋ ਕੇ ਲੜਦਾ ਹੈ, ਖਾਲਸਾ ਸੋਏ ਲੜੇ ਹੋਇਆ ਗਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜਿਹੜਾ ਰਣ ਤੱਤੇ ਵਿਚ ਜੂਝ ਮਰਦਾ ਹੈ, ਲੜਦਾ ਹੈ, ਮਹਾਰਾਜ ਕਹਿੰਦੇ ਉਹ ਖਾਲਸਾ ਹੈ। ਪਰ ਇੱਥੇ ਮੈਂ ਇੱਕ ਆਪ ਨੂੰ ਬੇਨਤੀ ਕਰਨੀ ਹੈ, ਸਤਿਗੁਰਾਂ ਨੇ ਸ਼ਬਦ ਵੀ ਵਰਤੇ ਹੈ ਕਿ ਕਬੂ ਰਣ ਜੂਝਿਓ ਨਹੀਂ, ਕੱਛ ਦੈ ਜਸ ਨੀ ਲੀਨ, ਗਾਹ ਬਸਤ ਜਾਣਿਓ ਨਹੀਂ, ਜਮ ਸਿਓ ਕਿਨ ਕੈ ਦੀਨ। ਇਹ ਦਸ਼ਮੇਸ਼ ਪਿਤਾ ਦੀ ਦਸਮ ਦੀ ਬਾਣੀ ਚ ਹੈ। ਕਹਿੰਦੇ ਜਿਹੜਾ ਬੰਦਾ ਕਦੀ ਰਣ ਤੱਤੇ ਵਿਚ ਦੁਸ਼ਮਣ ਦੇ ਸਾਹਮਣੇ ਖਲੋਤੇ ਹੀ ਨਹੀਂ, ਭਾਵੇਂ ਸ਼ਸਤਰ ਲੈ ਕੇ, ਭਾਵੇਂ ਸਿਧਾਂਤਕ ਤੌਰ ਤੇ ਕਲਮ ਨਾਲ, ਕਿਉਂਕਿ ਲੜਾਈ ਦਾ ਫੀਲਡ ਬੜਾ ਵੱਡਾ ਹੈ, ਹਰ ਬੰਦਾ ਕੋਈ ਜ਼ਰੂਰੀ ਨਹੀਂ ਡਾਂਗ ਚੁੱਕ ਕੇ ਤੁਰੇ। ਆ ਕੱਲ ਪਰਸੋਂ ਤੁਸੀਂ ਆ ਪਰਸੋਂ ਸੀ ਨਾ ਜਿਹੜੇ ਆਏ ਸਨ ਬੁਲਾਰੇ, ਯਾਦ ਰੱਖਿਓ ਇਹ ਵੀ ਇੱਕ ਲੜਾਈ ਹੈ, ਇਹ ਵੀ ਛਾਤੀ ਡਾਂ ਕੇ ਅੱਗੇ ਬੰਦੇ ਖਲੋ ਗਏ। ਖਾਲਸਾ ਹੋਵੇ ਜਿਹੜਾ ਜ਼ੁਲਮ ਦੇ ਵਿਰੋਧ ਵਿਚ ਕਲਮ ਨਾਲ ਲੜੇ, ਸ਼ਸਤਰ ਨਾਲ ਲੜੇ, ਬੋਲ ਨਾਲ ਲੜੇ, ਗਿਆਨ ਨਾਲ ਲੜੇ, ਤੇ ਬਰੀਕ ਤੋਂ ਬਰੀਕ ਅਕਲ ਵਾਲੇ ਜਿਹੜੇ ਪੰਥ ਤੇ ਹਮਲਾ ਕਰਨ ਉਹਨਾਂ ਦਾ ਬਰੀਕ ਅਕਲ ਦੇ ਨਾਲ ਮੁਕਾਬਲਾ ਕਰੇ। ਕਹਿੰਦੇ ਉਹ ਖਾਲਸਾ ਹੈ। ਹਜ਼ੂਰ ਨੇ ਇਹ ਕਿਹਾ ਕਬੂ ਰਣ ਜੂਝਿਓ ਨਹੀਂ, ਇਹ ਬੜਾ ਵਿਅੰਗਮੀ ਮਹਾਰਾਜ ਦੇ 2 ਸਤਰਾਂ ਨੇ। ਕਹਿੰਦੇ ਇੱਕ ਬੰਦੇ ਦੀ ਹੋਗੀ ਮੌਤ, ਉਹ ਮਰ ਗਿਆ, ਰੌਲਾ ਪੈ ਗਿਆ। ਮਹਾਰਾਜ ਕਹਿੰਦੇ ਕਿਹੜਾ ਮਰ ਗਿਆ? ਕਹਿੰਦੇ ਉਹ ਫਲਾਣਾ ਬੰਦਾ। ਕਹਿੰਦੇ ਉਹਨੂੰ ਜਮਦੂਤ ਨੇ ਕਿੰਨੇ ਐਡਰੈਸ ਦੇ ਦਿੱਤਾ ਇਹਦੇ ਘਰ ਦਾ, ਵਿਅੰਗ ਹੈ ਨਾ, ਸੁਣਿਓ ਇਹਨੂੰ ਕਿੰਨੇ ਦੱਸ ਦਿੱਤਾ ਜਮਦੂਤ ਨੂੰ, ਪਤਾ ਹੈ ਨਿਕੰਮੇ ਦੇ ਨਾਂ ਦਾ। ਮਹਾਰਾਜ ਇਹ ਵਿਅੰਗ ਕਰ ਰਹੇ ਹੋ? ਕਹਿਣ ਲੱਗੇ ਜਿਹੜਾ ਬੰਦਾ ਕਬੂ ਰਣ ਜੂਝਿਓ ਨਹੀਂ, ਕਦੀ ਮੈਦਾਨ ਦੇ ਵਿਚ ਕਿਤੇ ਖਲੋਤੇ ਹੀ ਨਹੀਂ, ਕੱਛ ਦਾ ਜਸ ਨਹੀਂ ਲੀਨ, ਕਿਸ ਬੰਦੇ ਨੇ ਕਦੀ ਦਾਨ ਪੋਨੀ ਨਹੀਂ ਕੀਤਾ, ਗਾਹ ਬਸਤ ਜਾਣਿਓ, ਇੰਨਾ ਨਿਕੰਮਾ ਸਵਾਰਥੀ ਕੇਵਲ ਆਪਣੇ ਘਰ ਦੇ ਵਾਸਤੇ, ਜਿਹਨੂੰ ਪਿੰਡ ਦੇ ਕੁੱਤੇ ਵੀ ਨਹੀਂ ਜਾਣਦੇ। ਸਿੱਧੀ ਗੱਲ, ਜਮ ਸਿਓ ਕਿਨ ਕਹਿ ਦੀਨ। ਕਹਿੰਦੇ ਜਮਦੂਤ ਨੂੰ ਪੁੱਛੋ ਇਹਦਾ ਐਡਰੈਸ ਤੈਨੂੰ ਕਿਸੇ ਨੇ ਕੰਮੇ ਨੇ ਦੇ ਦਿੱਤਾ, ਇਹਦਾ ਮਤਲਬ ਉਹਦੀ ਕੋਈ ਹੋਂਦ ਨਹੀਂ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਸੱਚੀ ਮੁੱਚੀ ਖਾਲਸੇ ਦੀ ਗੱਲ ਕਰਦੇ ਆ। ਗੁਰਮੁਖੋ, ਜਿੰਨੇ ਗੁਰੂ ਗ੍ਰੰਥ ਸਾਹਿਬ ਚ ਵੀਰ ਰਸ ਦੇ ਸ਼ਬਦ ਨੇ, ਗੁਰੂ ਜੋਤ ਤੋਂ ਵੱਧ ਭਗਤ ਕਬੀਰ ਸਾਹਿਬ ਜੀ ਦੇ ਨੇ। ਜਿੰਨੇ ਆ ਗਗਨ ਦਮਾਮਾ ਬਾਜਿਓ, ਆਹ ਹੈ ਖਾਲਸਾ ਸੋਏ ਜੋ ਲੜੈ ਕੋਈ ਅੱਗ ਹੈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਉ, ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ ਆਹ ਹੈ ਲੜੇ ਹੋਏ ਅੱਗ ਹੈ, ਸੂਰਾਂ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਖੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ, ਕਦੀ ਰਣ ਤੱਤਾ ਨਾ ਛੱਡੇ। ਇੱਕ ਸ਼ਬਦ ਗੁਰੂ ਕੇ ਰਾਗੀ ਸਿੰਘ ਸਾਰੇ ਪੜ੍ਹਦੇ ਆ ਜੀ, ਡਗਮਗ ਛਾੜ ਰੇ ਮਨ ਬੋਰਾ,
ਹਾਂਜੀ
ਮਨ ਰੇ ਛੱਡੋ ਭਰਮ ਪ੍ਰਗਟ ਹੋਏ ਨੱਚੋ ਜਦੋਂ ਸੱਚੀ ਲੋ ਤੁਸੀਂ ਬਾਣੀ ਦੀਆਂ ਤੁਕਾਂ ਸੰਗਤ ਚ ਬੋਲਦੇ ਨਾ ਮੇਰਾ ਮਨ ਖੇੜੇ ਚ ਆ ਜਾਂਦਾ ਵੀ ਆਪਣੀ ਗੱਲ ਸਮਝ ਪੈ ਰਹੀ ਹੈ ਮੈਂ ਇਕ ਵਾਰੀ ਕਿਹਾ ਵੀ ਸੰਗਤ ਮੇਰੇ ਲਈ ਬਹੁਤ ਵੱਡੀ ਹੈ ਜੀ ਝੌਰ ਸਾਹਿਬ ਨੇ ਇਕ ਜਗ੍ਹਾ ਕਥਾ ਕਰਦਿਆਂ ਕਹਿੰਦੇ ਨਾ ਸੁਣਿਆ ਹੋਣਾ ਕਹਿੰਦੇ ਇਕ ਮੌਲਵੀ ਆਇਆ ਬੋਲਣ ਉਹਨੇ ਬੋਲਿਆ ਤੇ ਕੁਰਾਨ ਦੀ ਆਇਤ ਜਾਣ ਕੇ ਅੱਗੇ ਪਿੱਛੇ ਪੜ੍ਹ ਦਿੱਤੀ ਉਹਦੇ ਵਿਚ ਸੰਗਤ ਚ ਉਹਦੀ ਜਿਹੜੇ ਸੁਣਨ ਵਾਲੇ ਚ ਇਕ ਬੈਠਾ ਉਹਨੇ ਅੱਖਾਂ ਖੋਲ ਕੇ ਵੇਖਿਆ ਤੇ ਨਾਲ ਅੰਜ ਕਰ ਦਿੱਤਾ ਉਸੇ ਬੁਲਾਰੇ ਨੇ ਫਿਰ ਠੀਕ ਪੜ੍ਹ ਦਿੱਤੀ ਉਹਨੇ ਕਿਹਾ ਹਾਂ ਉਹ ਫਿਰ ਉੱਠ ਕੇ ਕਹਿੰਦਾ ਵੀ ਪਹਿਲਾਂ ਗਲਤ ਕਿਉਂ ਤੇ ਹੁਣ ਠੀਕ ਕਿਉਂ ਉਹ ਕਹਿੰਦਾ ਮੈਂ ਤਾਂ ਬੋਲਿਆ ਸਾ ਮੇਰੀ ਗੱਲ ਵੀ ਕਿਸੇ ਸਮਝ ਪੈ ਰਹੀ ਹੈ ਕਿ ਨਹੀਂ ਕਿਵੇਂ ਮੈਂ ਕਿਲਾ ਕਲੀ ਜਾ ਰਿਹਾ ਗੁਰਮੁਖ ਜਦੋਂ ਤੁਸੀਂ ਬਾਣੀ ਪੋੜਦੇ ਹੋ ਨਾ ਇਹ ਸਭ ਬੇਨਤੀ ਅਗਲੀ ਵਿਸਾਖੀ ਤੱਕ ਜਿਨ੍ਹਾਂ ਨੇ ਕਦੀ ਪਾਠ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਦੀ ਝੋਲੀ ਅੱਡ ਕੇ ਜਾਓ ਇਕ ਅੰਮ੍ਰਿਤ ਦੀ ਦਾਤ ਮਿਲੇ ਇਕ ਸਹਿਜ ਪਾਠ ਦੀ ਦਾਤ ਮਿਲੇ ਵੇਖੋ ਸਤਿਗੁਰੂ ਕਿਰਪਾ ਕਰਦੇ ਮਹਾਰਾਜ ਸ਼ਬਦ ਵਰਤ ਰਹੇ ਆ ਸੂਰਾ ਸੋ ਪਹਿਚਾਨੀ ਹੈ ਫਿਰ ਅਗਲੇ ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ ਇਹ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਲੜੇ ਹੋਏ ਅੱਗੇ ਹਨਾ ਸੂਰ ਕੇ ਸਨਮੁਖ ਰਨ ਤੇ ਡਰਪੈ ਸਤੀ ਕੇ ਸਾਂਚੈ ਭੰਡ ਹੈ ਮੈਂ ਇਹਦੇ ਸਿਰਫ ਥੋੜੇ ਜਿਹੇ ਅਰਥ ਕਰਨੇ ਨੇ ਸੂਰ ਕੇ ਸਨਮੁਖ ਸੂਰਮੇ ਦੇ ਸਾਹਮਣੇ ਸਤੀ ਕੇ ਸਾਚੈ ਭੰਡ ਹੈ ਜਿਸ ਔਰਤ ਨੇ ਸਤੀ ਹੋਣਾ ਉਹ ਆਪਣੇ ਭਾਂਡੇ ਥੋੜਾ ਸ਼ਿੰਗਾਰਦੀ ਪਈ ਏ ਅੱਗੇ ਹੈ ਡਗਮਗ ਛਾੜ ਰੇ ਮਨ ਬੋਰਾ ਅਬ ਤੋ ਜਰੈ ਮਰੈ ਸਿੱਧ ਪਾਈਏ ਲੀਨੋ ਹਾਥ ਸਿਧੋਰਾ ਇਹਦੇ ਅਰਥ ਕੀ ਨੇ ਜੀ ਲੀਨੋ ਹਾਥ ਸਿਧੋਰਾ ਜਿਨ੍ਹਾਂ ਨੂੰ ਪਤਾ ਹੋਣਾ ਪਰ ਮੈਂ ਥੋੜੇ ਜਿਹੇ ਅਰਥ ਕਰ ਜਾਣਾ ਇਕ ਹੋਰ ਹੁੰਦਾ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿਧੋਰਾ ਲੀਨ ਹੁਣ ਸਤੀ ਪ੍ਰਥਾ ਇਹਦਾ ਇਕ ਪੱਖ ਲੈਣਾ ਗੁਰਬਾਣੀ ਸਤੀ ਪ੍ਰਥਾ ਦੇ ਵਿਰੋਧ ਵਿਚ ਹੈ ਆਪ ਜੀ ਨੂੰ ਪਤਾ ਹੋਵੇ ਬੇਈਮਾਨ ਲੋਕ ਦੱਸਦੇ ਨੇ ਨਾ ਅਕਬਰ ਜਿੱਦਣ ਗੋਇੰਦਵਾਲ ਆਇਆ ਨਾ ਉਦਣ ਗੁਰੂ ਅਮਰਦਾਸ ਜੀ ਨੂੰ ਕਹਿੰਦਾ ਲੰਗਰ ਮਹਾਰਾਜ ਕਹਿੰਦੇ ਲੰਗਰ ਸੰਗਤਾਂ ਦੀ ਸੇਵਾ ਨਾਲ ਚੱਲਦੇ ਆ ਬਾਦਸ਼ਾਹ ਦੀਆਂ ਜਗੀਰਾਂ ਨਾਲ ਨਹੀਂ ਚੱਲਦੇ ਹੁੰਦੇ ਉਹਨੇ ਕਿਹਾ ਮੈਂ ਸੇਵਾ ਕੀ ਕਰਾਂ ਕਹਿਣ ਲੱਗੇ ਇੱਕ ਤਾਂ ਇਹਨਾਂ ਦਾ ਤੀਰਥ ਜਜੀਆ ਹਟਾ ਦੇ ਇਹਨਾਂ ਨੇ ਕਿਹਾ ਦੂਜੇ ਕਹਿਣ ਲੱਗੇ ਸਤੀ ਪ੍ਰਥਾ ਦਾ ਕਾਨੂੰਨ ਬਣਾ ਦੇ ਕੋਈ ਔਰਤ ਆਪਣੇ ਪਤੀ ਦੇ ਨਾਲ ਉਹਨੂੰ ਜਬਰਦਸਤ ਸਾੜਿਆ ਨਾ ਜਾਏ ਇਹ ਰਾਜਾ ਰਾਮ ਮੋਹਨ ਰਾਏ ਦੀ ਗੱਲ ਕਰਦੇ ਆ ਉਹਨੇ ਜੀ ਇਹ ਕੀਤਾ ਪਰ ਸਭ ਤੋਂ ਪਹਿਲਾਂ ਭਾਰਤ ਦੀ ਧਰਤੀ ਤੇ ਸਤੀ ਪ੍ਰਥਾ ਦੇ ਵਿਰੋਧ ਵਿਚ ਆਵਾਜ਼ ਗੁਰੂ ਅਮਰਦਾਸ ਨੇ ਉਠਾਈ ਤੇ ਬਾਣੀ ਚ ਕਿਹਾ ਸਤੀਆਂ ਇਹ ਨਾ ਆਖਿਅਨ ਜੇ ਮੜਿਆਂ ਲੱਗ ਜਲਾਨ ਕਹਿੰਦੇ ਉਹ ਸਤੀਆਂ ਨੀ ਜਿਹੜੀਆਂ ਮਰ ਜਾਂਦੀਆਂ ਨੇ ਪਤੀ ਦੀ ਸੇਜ ਨਾਲ ਹੁਣ ਇੱਥੇ ਸੰਧੋਰਾ ਦਾ ਅਰਥ ਪੋਜ਼ਿਟਿਵ ਸੈਂਸ ਚ ਲਿਆ ਹੈ ਇਹ ਨੀ ਸਮਝਣਾ ਮਹਾਰਾਜ ਸਤੀ ਪ੍ਰਥਾ ਦੇ ਹੱਕ ਚ ਬੋਲ ਰਹੇ ਆ ਫਿਰ ਹੈ ਸੰਧੋਰਾ ਕੀ ਹੈ ਜਦੋਂ ਕਿਸੇ ਪਤੀ ਦੀ ਮੌਤ ਹੋ ਜਾਂਦੀ ਸੀ ਔਰਤ ਦੀ ਉਹਨੂੰ ਸਮਾਜ ਕਹਿੰਦਾ ਸਤੀ ਹੋਣਾ ਉਹ ਫਿਰ ਕੀ ਕਰਦੀ ਸੀ ਜੀ ਘਰੋਂ ਉਹਨੂੰ ਥਾਲੀ ਦਿੱਤੀ ਜਾਂਦੀ ਸੀ ਮੈਂ ਤੁਹਾਡੇ ਅਰਥ ਕਰਨ ਲੱਗਾ ਸੰਧੋਰਾ ਕੀ ਹੈ ਇਹ ਹੈ ਖਾਲਸਾ ਸੋਏ ਜੋ ਲੜੇ ਹੋਏ ਅੱਗ ਹੈ ਉਹ ਪਹਿਲਾਂ ਚਾਰਾਂ ਮਾਰ ਸਕਦੀ ਕੋਈ ਕਹਿ ਦੇ ਨਾ ਮਾਰੋ ਰਹਿਣ ਦਿਓ ਪਰ ਜਦੋਂ ਉਹਨੂੰ ਵਿਧੀ ਵਿਧਾਨ ਮੁਤਾਬਕ ਉਹਨੂੰ ਥਾਲੀ ਪਕੜਾਉਂਦੇ ਸਨ ਉਸ ਥਾਲੀ ਵਿਚ ਇਕ ਹੁੰਦਾ ਸੀ ਸਿਰੀ ਫਲ ਨਾਰੀਅਲ ਇਕ ਹੁੰਦੇ ਸਨ ਚੌਲ ਇਕ ਹੁੰਦਾ ਸੀ ਫੁੱਲ ਇਕ ਹੁੰਦੀ ਸੀ ਸੁਪਾਰੀ ਫੁੱਲ ਸੁਪਾਰੀ ਚਾਵਲ ਤੇ ਨਾਰੀਅਲ ਤੇ ਪੰਜਵਾਂ ਹੁੰਦਾ ਸੀ ਸੰਧੂਰ ਦਾ ਮੁੱਠ ਇਹ ਤੋਂ ਸੰਧੋਰਾ ਬਣਿਆ ਹੈ ਇਹਦੇ ਅਰਥ ਬਹੁਤ ਡੂੰਘੇ ਆ ਇਹ ਕਿਉਂ ਬਾਣੀ ਚ ਆਇਆ ਉਹ ਫਿਰ ਔਰਤ ਜਦੋਂ ਪਤੀ ਦੀ ਅਰਥੀ ਲੈ ਕੇ ਚੱਲਦੇ ਸਨ ਉਹ ਥਾਲੀ ਪਕੜ ਕੇ ਅੱਗੇ ਅੱਗੇ ਚੱਲ ਪੈਂਦੀ ਸੀ ਉਹਨੇ ਸੰਧੋਰਾ ਪਕੜਿਆ ਉਹ ਫਿਰ ਹੁਣ ਉਹ ਕਹਿੰਦੀ ਹੁਣ ਜਦੋਂ ਪਕੜ ਹੀ ਲਿਆ ਹੁਣ ਤਾਂ ਮਰਨਾ ਹੀ ਮਰਨਾ ਹੁਣ ਡਰ ਕਾਹਦਾ ਫਿਰ ਹੈ ਮਰਨੇ ਤੇ ਕਿਆ ਡਰਪਣਾ ਜਬ ਹਾਥ ਸੰਧੋਰਾ ਉਹ ਸੰਧੋਰਾ ਸੀ ਥਾਲੀ ਚ ਪਾਈ ਹੋਈ ਚੀਜ਼ ਉਹ ਫਿਰ ਜਦੋਂ ਚਿਖਾਂ ਤੇ ਪਹੁੰਚਦੀ ਸੀ ਪਹਿਲਾਂ ਕੀ ਕਰਦੀ ਸੀ ਜੀ ਉਹ ਆਪਣੇ ਪਤੀ ਦੀ ਚਿਖਾ ਦੀ ਪਰਿਕਰਮਾ ਕਰਦੀ ਸੀ ਤੇ ਜੋ ਕੋਈ ਥਾਲੀ ਚ ਚਾਰ ਚੀਜ਼ਾਂ ਉਹਦੀ ਦੇਹ ਤੇ ਰੱਖ ਦਿੰਦੀ ਸੀ ਫੁੱਲ ਚੌਲ ਸਿਰੀ ਫਲ ਤੇ ਸੰਧੂਰ ਉਹਨੂੰ ਚੁੱਕ ਕੇ ਪਤੀ ਦੀ ਚਿਖਾ ਕੋਲ ਜਿੰਨੇ ਲੋਕ ਖਲੋਤੇ ਹੁੰਦੇ ਸਨ ਉੱਤੇ ਸੜਦੀ ਸੀ ਨਾਲ ਅਸੀਸਾਂ ਦਿੰਦੀ ਸੀ ਤੁਸੀਂ ਵਧੋ, ਤੁਸੀਂ ਫੁੱਲੋ, ਤੁਹਾਨੂੰ ਪਰਮਾਤਮਾ ਭਾਗ ਲਾਏ। ਸਾਰਾ ਸੰਦੂਰ ਛਿੜਕਣ ਤੋਂ ਬਾਅਦ ਉਹ ਫਿਰ ਚਿਖਾ ਵਿਚ ਪਤੀ ਦੀ ਸਿਰ ਨੂੰ ਆਪਣੀ ਗੋਦ ਚ ਲੈ ਕੇ ਬਹਿ ਜਾਂਦੀ ਸੀ, ਉਦੋਂ ਸੰਧੌਰਾ ਹੁੰਦਾ ਸੀ। ਬੜੀ ਵੱਡੀ ਗੱਲ ਹੈ। ਕਹਿੰਦੇ ਨੇ ਜਿਸ ਔਰਤ ਨੇ ਹੱਥ ਚ ਸੰਧੌਰਾ ਪਕੜੀ ਲਿਆ, ਉਹਨੂੰ ਕਸ ਡਰ ਕਾਹਦਾ? ਕਹਿਣ ਲੱਗੇ ਸਿੱਖ ਤਾਂ ਇਸ ਤਰ੍ਹਾਂ ਜਿਵੇਂ ਸੰਧੌਰਾ ਪਕੜ ਕੇ ਚੱਲਿਆ, ਇਹਨੂੰ ਕੋਈ ਪਰਵਾਹ ਨਹੀਂ, ਮਰਨਾ ਹੀ ਮਰਨਾ ਹੈ। ਜਬ ਹੋ ਸੰਧੌਰਾ ਲਈ, ਮੈਂ ਇੱਕ ਬੇਨਤੀ ਹੋਰ ਆਪ ਨੂੰ ਕਰਾਂਗਾ ਕਿ ਸਿੱਖ ਲੜਦਾ ਜ਼ਰੂਰ ਹੈ, ਖਾਲਸਾ ਲੜਦਾ ਹੈ, ਪਰ ਇਹਦੀ ਲੜਾਈ ਨੂੰ ਇੱਕ ਸਰੀਰ ਦੇ ਮਰਨ ਨਾਲ ਲੜਾਈ ਦਾ ਐਂਡ ਨਹੀਂ ਹੁੰਦਾ। ਇਹਨੂੰ ਥੋੜਾ ਫਿਰ ਸੁਣਿਓ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਮਾਇਆ ਬਈ ਲੋਕ ਘਿਓ ਦੇ ਟੀਨ ਦੀ ਤਰ੍ਹਾਂ ਨੇ। ਆ ਟੀਨ ਚ ਘਿਓ ਹੁੰਦਾ ਹੈ ਨਾ ਆਪਣਾ, ਉੱਥੇ ਕਹਿੰਦੇ ਨੇ ਇਹਨਾਂ ਨੂੰ ਥੋੜੀ ਜੀ ਸੂਰਜੀ ਕਿਰਨ ਲੱਗੇ ਤੇ ਤਪਣ ਲੱਗ ਪੈਂਦੇ ਆ, ਟੀਨ ਤਪਣ ਲੱਗ ਜਾਂਦਾ, ਤੇ ਜੇ ਥੋੜੀ ਜੀ ਠੰਡ ਪਏ ਤੇ ਜੰਮ ਜਾਂਦਾ ਹੈ। ਕਹਿੰਦਾ ਖਾਲਸਾ ਘਿਓ ਦੇ ਟੀਨ ਦੀ ਤਰ੍ਹਾਂ ਨਹੀਂ, ਉਹ ਤਾਂ ਇੱਕ ਵਾਰੀ ਕਿਤੇ ਤਪ ਜਾਏ ਤੇ ਸਦੀਆਂ ਲੱਗ ਜਾਂਦੀਆਂ ਉਹਨੂੰ ਸ਼ਾਂਤ ਕਰਨ ਵਾਸਤੇ। ਫਿਰ ਇਸ ਨੂੰ ਸੁਣਿਓ, ਖਾਲਸਾ ਜੀ ਲੜੇ ਹੋਏ ਅੱਗ ਹੈ। ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੇ ਕਿਹਾ ਕਿ ਨਾਣਾ ਰਣ ਰੂਤੋ ਨੇਹੀ ਕਰੇ, ਜਿਹੜਾ ਸੂਰਮਾ ਹੈ ਮੈਦਾਨੇ ਜੰਗ ਵਿਚ ਜਦੋਂ ਝੁਕਦਾ ਹੈ ਜਾਂਦਾ ਹੈ, ਨਾਣਾ ਰਣ ਰੂਤੋ ਨਰ ਨਹੀਂ ਕਰੇ, ਨਾ ਨਿਵੇ ਨਾ ਫਿਰ ਸੰਚਰਾ, ਨਾ ਸਮਝੌਤਾ ਕਰਦਾ ਤੇ ਨਾ ਝੁਕਦਾ। ਉਹ ਕਹਿੰਦਾ ਮਰ ਗਿਆ ਤੇ ਮੇਰੇ ਤੋਂ ਪਿੱਛੇ ਕੋਈ ਹੋਰ ਆ ਜਾਏਗਾ, ਮੈਂ ਝੁਕਣ ਵਾਸਤੇ ਨਹੀਂ। ਮੈਂ ਇੱਕ ਦੋ ਉਦਾਹਰਣਾਂ ਦਿੰਦੇ ਹਾਂ ਹੋਰ ਆਪ ਜੀ ਨੂੰ, ਲੜੇ ਹੋਏ ਅੱਗੇ ਦੇ ਅਰਥ ਕੀ ਨੇ। ਇੱਕ ਮੇਰੀ ਹੋਰ ਬੇਨਤੀ ਜੀ, ਅੱਗੇ ਵੀ ਆਉਣਾ, ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਜੋ ਕਰੇ ਨਿਤ ਜੰਗ। ਇਹਦਾ ਮਤਲਬ ਇਹ ਥੋੜਾ ਵੀ ਰੋਜ਼ ਇੱਕ ਦੂਜੇ ਦੀਆਂ ਪੱਗਾਂ ਖਿੱਚੀ ਜਾਓ। ਇੱਕ ਨੇ ਵੀ ਲਿਖਿਆ ਜਾਤ ਗੋਤ ਸਿੱਖਣ ਕੀ ਦੰਗਾ, ਦੰਗਾ ਹੀ ਨੇ ਗੁਰ ਤੇ ਮੰਗਾ। ਆਪਾਂ ਇਸ ਵਿੱਚ ਅਰਥ ਨਾ ਕਰੀਏ। ਇਹ ਦੇਖੋ ਸਿੰਘ ਜੀ, ਮੇਰੀ ਫਿਰ ਬੇਨਤੀ, ਸ਼ਸਤਰ ਅਖੀਰ ਵਾਲਾ ਕੀ ਲਾਜੇ, ਅਖੀਰ ਵਾਲਾ। ਅਸੀਂ ਇਹ ਸਾਰੇ ਸੁਣਾਨੇ ਆ, ਚੁਕਾਰ ਅਜ ਹਮਾ ਅਖੀਰ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਇਸ ਤੋਂ ਪਹਿਲਾਂ ਸ਼ੇਰ ਪੜੇ ਜੀ, ਕਿਰਪਾਨ ਕਦੋਂ ਚੁੱਕੀ? ਤਿੰਨ ਚਾਰ ਸ਼ੇਰ ਮੈਂ ਕਹਾਂਗਾ, ਆਪ ਧਿਆਨ ਦੇ ਆ ਜੇ। ਪਹਿਲਾਂ ਤਾਂ 12 ਸ਼ੇਰ ਜਿਹੜੇ ਨੇ ਨਾ, ਜ਼ਫਰਨਾਮੇ ਦੇ ਨਿਰੋਲ ਵਾਹਿਗੁਰੂ ਦੀ ਸਿਫਤ ਚ ਨੇ। 13ਵਾਂ ਸ਼ੇਰ ਜਿਹੜਾ, ਫਿਰ ਕਦੀ ਮੌਕਾ ਮਿਲਿਆ ਆਪਾਂ, ਜ਼ਫਰਨਾਮਾ ਦੋ ਮੇਰੀਆਂ ਰੀਝਾਂ ਨੇ, ਇੱਕ ਗੁਰੂ ਗੋਬਿੰਦ ਸਿੰਘ ਦਾ ਗੰਜਨਾਮਾ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਦੂਜਾ ਜ਼ਫਰਨਾਮਾ। ਇਹਦੀ ਸੰਗਤ ਚ ਕਥਾ ਪ੍ਰੋਬਲਮ ਇਹ ਵੇ, ਕਿਉਂਕਿ ਪਰਸ਼ੀਅਨ ਸਿੱਖਣ ਚ ਬਹੁਤ ਜਿਹੜੀ ਬੋਲੀ ਨਾ ਬੋਲੀ ਜਾਏ ਮੁਸ਼ਕਲ ਹੁੰਦੀ, ਤੇ ਜੇ ਕਥਾ ਸ਼ੁਰੂ ਕਰਾਂਗੇ ਜੇ ਅਗਲੇ ਨੂੰ ਨਾ ਸਮਝ ਪਈ ਕਹਿਣਾ ਕਿਹੜੀਆਂ ਗੱਲਾਂ ਕਰਤੀਆਂ। 12 ਸ਼ੇਰ ਜਿਹੜੇ ਨੂੰ ਰੱਬ ਦੀ ਸਿਫਤ ਚ ਨੇ। 13ਵਾਂ ਸ਼ੇਰ ਜਿਹੜਾ ਹੈ ਉਹ ਸ਼ੁਰੂ ਹੁੰਦਾ, ਮਰਾ ਐਤਬਾਰੇ ਬਰੀ ਕਸਮ ਨੇਸ਼ਤ। ਅਰਥ ਕਰ ਦਿਆਂਗੇ ਆਪਾਂ, ਤੇ ਇਸ ਗੱਲ ਨੂੰ ਵਿਦਵਤਾ ਤੇ ਹੋਮੇ ਨਾਲ ਜੋੜ ਕੇ ਨਹੀਂ ਦੇਖਣਾ। ਮੈਂ ਗੁਰੂ ਗੋਬਿੰਦ ਸਿੰਘ ਦੇ ਕਲਮ ਵਿੱਚੋਂ ਨਿਕਲੀਆਂ ਹੋਈਆਂ ਅੱਗ ਦੀਆਂ ਚਿੰਗਿਆੜੀਆਂ ਦੀ ਗੱਲ ਕਰਨ ਲੱਗਾ, ਮੈਂ ਅੱਖਰ ਨਹੀਂ ਕਹਿ ਰਿਹਾ। ਮਰਾ, ਮਰਾ ਦਾ ਅਰਥ ਮੈਨੂੰ, ਮਰਾ ਐਤਬਾਰੇ ਬਰੀ ਕਸਮ ਨੇਸ਼ਤ, ਮੈਨੂੰ ਤੇਰੀ ਚੁੱਕੀ ਹੋਈ ਸੌਂ ਤੇ ਕੋਈ ਭਰੋਸਾ ਨਹੀਂ। ਕਿ ਏਜ਼ਦ ਗਵਾਂ ਅਸਤ ਯਜ਼ਦਾਂ ਯਕੇਸਤ, ਯਜ਼ਦਾਂ ਲਫ਼ਜ਼ ਮੋਸਤਨ ਸ਼ਾਇਦ ਬਰਾੜ ਸ਼ਾਹ ਕਿਹਾ ਸੀ, ਇੰਨੇ ਕਮਾਲ ਦਾ ਇਹਨੂੰ ਅਰਬੀ ਦਾ ਵਿਦਵਾਨ ਸਮਝ ਸਕਦਾ ਯਜ਼ਦਾਂ ਕੀ ਹੈ। ਯਜ਼ਦਾਂ ਮੀਨ ਪਰਮਾਤਮਾ, ਤੂੰ ਆਪਣੀ ਕਸਮ ਚ ਚਿੱਠੀ ਚ ਲਿਖਿਆ ਸੀ ਕਿ ਆਨੰਦਪੁਰ ਸਾਹਿਬ ਛੱਡ ਦਿਓ, ਖੁਦਾ ਦੀ ਕਸਮ। ਕਹਿਣ ਲੱਗੇ ਤੂੰ ਰੱਬ ਨੂੰ ਸਾਕਸ਼ੀ ਬਣਾ ਕੇ ਸੌ ਚੁੱਕੀ, ਹੁਣ ਮੈਨੂੰ ਤੇਰੀਆਂ ਕਸਮਾਂ ਤੇ ਕੋਈ ਭਰੋਸਾ ਨਹੀਂ। ਜਿਹੜਾ ਰੱਬ ਦੇ ਨਾਂ ਤੇ ਮੁੱਕਰ ਜਾ ਉਹਦੇ ਤੇ ਯਕੀਨ ਨਹੀਂ ਕਰਨਾ ਚਾਹੀਦਾ। ਇਹ 13ਵਾਂ ਸ਼ੇਰ ਹੈ, ਮਰਾ ਐਤਬਾਰੇ ਬਰੀ ਕਸਮ ਨੇਸ਼ਤ ਕਿ ਏਜ਼ਦ ਗਵਾਂ ਅਸਤ ਯਜ਼ਨਾ ਯਕੇਸ਼ਤ। ਅਗਲਾ ਸ਼ੇਰ ਹੈ ਨਾ, ਕਤਰਾ ਮਰਾ ਇਤਬਾਰੇ ਬਰੋਸਤ। ਉਸ ਦਿਨ ਸ਼ਾਇਦ ਇੱਥੇ ਕਿਹਾ ਸੀ, ਕਤਰਾ ਦਾ ਅਰਥ ਥੋੜਾ ਜਿਹਾ, ਬੂੰਦ ਕਹਿੰਦੇ ਆ ਨਾ। ਨਾ ਕਤਰਾ ਮਰਾ ਇਤਬਾਰੇ ਬਰੋਸਤ, ਤੂੰ ਸਹੁੰ ਚੁੱਕ ਲੈ, ਮੈਨੂੰ ਰਤੀ ਜਿੰਨਾ ਕਤਰੇ ਜਿੰਨਾ ਭਰੋਸਾ ਨਹੀਂ। ਕਿ ਬਖਸ਼ੀ ਵਾ ਦੀਵਾਂ, ਬਖਸ਼ੀ ਦਾ ਅਰਥ ਹੁੰਦਾ ਜਰਨੈਲ, ਤੇਰੇ ਫੌਜੀ, ਤੇ ਦੀਵਾਨ ਦਾ ਅਰਥ ਹੈ ਵਜ਼ੀਰ ਕਿ ਬਖਸ਼ੀ ਵਾ ਦਿਮਾ ਖਮਾ ਕਿਜ਼ਬ ਗੋਸ਼ਤ ਉਹ ਤੇਰੇ ਸੈਨਾਪਤੀ ਤੇ ਜਿਨ੍ਹਾਂ ਨੂੰ ਤੂੰ ਸੂਬੇਦਾਰ ਵਜ਼ੀਰ ਕਹਿੰਦਾ ਇਨ੍ਹਾਂ ਤੋਂ ਝੂਠਾ ਬੰਦਾ ਦੁਨੀਆਂ ਚ ਕੋਈ ਨਹੀਂ ਹੋਏ ਮੈਂ ਕਤਰਾ ਵੀ ਇਨ੍ਹਾਂ ਤੇ ਭਰੋਸਾ ਨਹੀਂ ਕਰਦਾ ਹੁਣ ਅਗਲੀ ਗੱਲ ਸੁਣਿਓ ਕਿ ਪੈਮਾ ਸ਼ਿਕਨ ਬੇਦਰੰਗ ਆਮਦੰਦ ਇਨ੍ਹਾਂ ਨੇ ਰੱਬ ਦੀ ਸਹੁੰ ਚੁੱਕ ਕੇ ਇਹ ਮੇਰੇ ਤੇ ਹਮਲਾ ਕੀਤਾ ਇਨ੍ਹਾਂ ਨੇ ਮਾਇਆ ਤੇਗੋ ਤੀਰੋ ਤੁਫੰਗ ਆਮਦੰਦ ਇੱਕ ਪਾਸੇ ਮੇਰੇ ਕੋਲ ਕੁਰਾਨ ਜਿਹਦੇ ਤੇ ਲਿਖੀ ਹੋਈ ਚਿੱਠੀ ਗਏ ਤੇ ਚੇਤੇ ਰੱਖੀ ਇੱਕ ਪਾਸੇ ਤੇਰੇ ਬੇਈਮਾਨ ਬੰਦੇ ਨੇ ਜਿਹੜੇ ਰੱਬ ਦੇ ਨਾਂ ਤੇ ਸਹੁੰ ਚੁੱਕ ਕੇ ਮੁੱਕਰ ਗਏ ਯਾਦ ਰੱਖਿਓ ਗੁਰੂ ਧਰਮੀ ਹੈ ਮੈਂ ਇੱਕ ਦਿਨ ਕਿਹਾ ਸੀ ਆਨੰਦਪੁਰ ਕੁਛ ਲਾ ਸਕਦਾ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਪਿਤਾ ਦਾ ਖਰੀਦਿਆ ਮੈਨੂੰ ਤਾਂ ਦੋ ਹੀ ਗੱਲਾਂ ਸਮਝ ਪਈਆਂ ਜਿੱਥੇ ਗੁਰੂ ਲਈ ਧਰਮ ਆ ਜਾਏ ਨਾ ਉਥੇ ਗੁਰੂ ਸਿਰ ਦੇ ਦਿੰਦਾ ਖਾਲਸਾ ਜੀ ਮੇਰੀ ਫਿਰ ਬੇਨਤੀ ਜੇ ਤੁਸੀਂ ਰਾਜਨੀਤਿਕ ਤੌਰ ਤੇ ਸਿਆਸੀ ਤੌਰ ਤੇ ਰੱਜ ਕੇ ਪ੍ਰਫੁੱਲਤ ਹੋਵੋ ਧਰਮ ਨੂੰ ਛੱਡ ਦਿੱਤਾ ਤੇ ਰਾਜ ਦੇ ਪੱਲੇ ਕੁਛ ਨਹੀਂ ਜੇ ਰਹਿਣਾ ਉਥੇ ਇੱਕ ਜਨੇਊ ਵਾਲਾ ਆਇਆ ਉਹਨੇ ਕਿਹਾ ਮੇਰੇ ਧਰਮ ਨੂੰ ਖਤਰਾ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਨੂੰ ਤੋੜ ਦਿੱਤਾ ਇੱਥੇ ਕੁਰਾਨ ਦੀ ਸਹੁੰ ਚੁੱਕਣ ਵਾਲਾ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਕਿਲਾ ਛੱਡ ਦਿੱਤਾ ਧਰਮ ਬਹੁਤ ਵੱਡਾ ਗੁਰੂ ਲਈ ਉਹਦੇ ਵਿੱਚ ਇੱਕ ਸ਼ੇਰ ਹੈ ਕਿ ਬਾ ਮੁਸਬ ਕਸਮ ਗਰ ਖੁਰਦ ਮੇ ਬਾ ਕਸਮ ਕਸਮ ਖੁਫੀਏ ਗਰ ਖੁਰਦ ਮੇ ਔਰੰਗਜ਼ੇਬ ਤੂੰ ਲਿਖ ਕੇ ਸਹੁੰ ਚੁੱਕੀ ਧਰਮ ਬੜਾ ਵੱਡਾ ਹੀ ਜੇ ਮੈਂ ਫੁਰਨੇ ਦੇ ਰੂਪ ਸਹੁੰ ਚੁੱਕੀ ਹੁੰਦੀ ਮਰ ਜਾਂਦਾ ਪਰ ਕਦੀ ਮੁੱਕਰਦਾ ਨਾ ਆ ਹੈ ਗੁਰੂ ਗੋਬਿੰਦ ਸਿੰਘ ਦਾ ਕਰੈਕਟਰ ਮਹਾਰਾਜ ਕਹਿੰਦੇ ਕਿ ਪੇਮਾ ਸ਼ਿਕਨ ਬੇਦਰੰਗ ਆਮਦੰਦ ਸਹੁਆਂ ਚੁੱਕ ਕੇ ਮੁੱਕਰਨ ਵਾਲੇ ਆ ਗਏ ਮੈਂ ਤੇਗੋ ਤੀਰੋ ਤੁਫੰਗ ਆਮਦੰਦ ਇਹ ਤੀਰਾਂ ਨਾਲ ਆਏ ਇਹ ਬੰਦੂਕਾਂ ਨਾਲ ਆਏ ਹੁਣ ਸੁਣੋ ਲੜੇ ਹੋਏ ਆ ਗਏ ਹਜ਼ੂਰ ਕਹਿੰਦੇ ਬਾ ਲਾਚਾਰਗੀ ਦਰਮਿਆਂ ਆਮਦੰਦ ਇਸ ਬਾ ਲਾਚਾਰਗੀ ਦੇ ਅਰਥ ਕਮਜ਼ੋਰੀ ਨਹੀਂ ਕਹਿਣਾ ਇਹਦਾ ਅਰਥ ਹੈ ਮੈਨੂੰ ਮਜਬੂਰ ਕੀਤਾ ਹੁਣ ਤੂੰ ਸ਼ਸਤਰ ਚੁੱਕਣ ਲਈ ਬਾ ਲਾਚਾਰਗੀ ਦਰਮਿਆਂ ਆਮਦੰਦ ਬਾ ਤਦਬੀਰ ਤੀਰੋ ਕਮਾਂ ਆਮਦੰਦ ਮੈਂ ਉਤਰਿਆ ਇਸ ਤੋਂ ਅਗਲਾ ਸ਼ੇਰ ਹੈ ਚੁਕਾਰ ਅਜ ਹਮਾ ਖੀਰ ਤੇ ਦਰ ਗੁਜਸਤ ਹਲਾਲ ਅਸਤ ਬੁਰਦ ਨੇ ਬਾ ਸ਼ਮਸ਼ੀਰ ਦਸਤ ਜਦੋਂ ਬੰਦਾ ਧਰਮ ਨੇ ਮਰਨ ਤੋਂ ਬਾਅਦ ਵੀ ਸਾਥ ਦੇਣਾ ਜਿਹੜਾ ਧਰਮ ਦੀ ਸਹੁੰ ਚੁੱਕ ਕੇ ਮੁੱਕਰ ਜਾ ਉਹਦਾ ਸਿਰ ਲਾ ਦੇਣਾ ਚਾਹੀਦਾ ਹੈ ਬੜਾ ਕਰੜਾ ਸ਼ਬਦ ਮੈਂ ਕਿਹਾ ਹਜ਼ੂਰ ਨੇ ਅਗਲੀ ਗੱਲ ਕੀ ਸੁਣਿਓ ਮਹਾਰਾਜ ਕਹਿੰਦੇ ਆ ਨਾਰਖਾ ਆਇਆ ਆ ਹੈ ਲੜੇ ਹੋਏ ਅੱਗੇ ਕਿਸੇ ਐਵੇਂ ਨਹੀਂ ਕਹਿ ਗਿਆ ਖਾਲਸੇ ਨੂੰ ਉਹਨੇ ਕਿਹਾ ਮੈਂ ਹੁਣੇ ਪਕੜਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਲੇਰਕੋਟਲੀਏ ਦਾ ਭਰਾ ਸੀ ਨਾ ਨਾਰਖਾਂ ਇਹ ਪੌੜੀ ਲੈ ਕੇ ਤੁਰਿਆ ਫਿਰ ਹੁਣੇ ਪਕੜਿਆ ਮਹਾਰਾਜ ਜੀ ਜ਼ਫਰਨਾਮੇ ਚ ਕਹਿੰਦੇ ਪਹਿਲਾ ਤੀਰ ਮੈਂ ਨਾਰਖਾਂ ਦੇ ਸੀਨੇ ਚ ਮਾਰਿਆ ਚੋ ਦੀਦਮ ਦੀਦਮ ਦਾ ਅਰਥ ਮੈਂ ਦੇਖਿਆ ਫਾਰਸੀ ਸ਼ਬਦ ਹੈ ਨਾ ਚੂ ਦੀਦਮ ਕੇ ਨਾਹਰ ਬਿਆਮਦ ਬਜੰਗ ਮੈਂ ਦੇਖਿਆ ਕਿ ਨਾਹਰਖਾਂ ਤੁਰਿਆ ਹੁੰਦਾ ਚਸ਼ੀ ਦੇ ਯਕੇ ਤੀਰੇ ਮਨ ਬੇਦਰੰਗ ਚਸ਼ੀ ਦੇ ਦਰਸ ਮੈਂ ਚੱਖਣਾ ਮੇਰੇ ਪਹਿਲੇ ਤੀਰ ਦਾ ਸਵਾਦ ਨਾਰਖਾਂ ਨੇ ਚੱਖਿਆ ਤੁਸੀਂ ਹੈਰਾਨ ਹੋ ਗਏ ਇਤਿਹਾਸ ਕਹਿੰਦਾ ਜਦੋਂ ਮਹਾਰਾਜ ਨੇ ਤੀਰ ਛੱਡਿਆ ਨਾ ਜੀ ਇੰਨੀ ਤੇਜ਼ੀ ਨਾਲ ਤੀਰ ਆਇਆ ਨਾਰਖਾਂ ਦੀ ਛਾਤੀ ਚ ਠੁੱਕਾ ਇੱਕੋ ਦਮ ਉਹ ਤੀਰ ਦਾ ਅਗਲਾ ਪਾਸਾ ਜ਼ਮੀਨ ਚ ਠੁੱਕ ਗਿਆ ਇਸ ਤਰ੍ਹਾਂ ਠੁੱਕ ਗਿਆ ਜਿਵੇਂ ਟੈਂਟ ਲਾਉਣ ਵਾਸਤੇ ਕਿੱਲੇ ਕੋਈ ਠੋਕਦਾ ਹੁੰਦਾ ਉਹ ਪੱਟਿਆ ਨਹੀਂ ਗਿਆ ਫਿਰ ਮੇਰੀ ਬੇਨਤੀ ਤੀਰ ਦਾ ਅਗਲਾ ਪਾਸਾ ਵਿੱਚ ਚਲਾ ਗਿਆ ਨਾਰਖਾਂ ਜ਼ਮੀਨ ਦੇ ਉੱਤੇ ਤੜਫ ਰਿਹਾ ਸੀ ਮਹਾਰਾਜ ਨੇ ਕਿਹਾ ਚੂ ਦੀਦਮ ਕੇ ਨਾਹਰ ਬਿਆਮਦ ਬਚੰਗ ਚਸ਼ੀ ਦੇ ਯਕੇ ਤੀਰੇ ਮੈਨ ਬੇਦਰੰਗ ਅੱਗੇ ਫਿਰ ਕਹਿੰਦੇ ਬਸੇ ਬਾਰ ਬਰੀਦ ਤੀਰੋ ਤੁਫੰਗ ਤੂੰ ਸਮਝਦਾ ਸਾ ਮੈਂ ਹੁਣ ਹੱਥ ਜੋੜੂੰਗਾ ਕਹਿੰਦੇ ਕਈ ਵਾਰ ਤੀਰ ਵਰਸੇ ਗੋਲੀਆਂ ਚੱਲੀਆਂ ਕਹਿਣ ਲੱਗੇ ਆਪਣੇ ਪੁੱਛੀ ਨਵਾਬਾਂ ਨੂੰ ਜਿਹੜੇ ਬੰਦੇ ਲੜ ਕੇ ਗਏ ਆ ਬਸੇ ਬਾਰ ਬਰੀਦ ਤੀਰੋ ਤੁਫੰਗ ਜ਼ਮੀ ਗਸ਼ਤ ਹਮਚੂ ਗੁਲਾ ਲਾਲਾ ਰੰਗ ਜ਼ਮੀਨ ਇਸ ਤਰ੍ਹਾਂ ਮੈਂ ਲਾਲ ਕਰ ਦਿੱਤੀ ਜਿਵੇਂ ਪੋਸ ਦੇ ਫੁੱਲ ਖਿਲ ਰਹੇ ਹੋਣ ਸਾਰੀ ਧਰਤੀ ਰੰਗ ਦਿੱਤੀ ਮੈਂ ਬੇਨਤੀ ਕਰਾਂਗਾ ਖਾਲਸਾ ਜੀ ਉਦੋਂ ਫਿਰ ਰੱਬ ਅੱਗੇ ਹੋ ਕੇ ਤੁਰਦਾ ਇਹ ਪਤਾ ਕੋਈ ਨੀ ਕਿਹਦੇ ਸਿਰ ਤੇ ਗੁਰੂ ਨੇ ਹੱਥ ਰੱਖ ਦੇਣਾ ਐਵੇਂ ਮੇਰੀ ਤੁਹਾਨੂੰ ਬੇਨਤੀ ਕਲਪਿਆ ਕੁਲਪਿਆ ਨਾ ਕਰੋ ਸਟੇਜ ਤੇ ਇੱਥੇ ਮੈਂ ਫਿਰ ਤੁਹਾਨੂੰ ਕਹਾਂਗਾ ਚੜ੍ਹਦੀ ਕਲਾ ਦੀ ਗੱਲ ਕਰੋ ਮਰ ਕਿੱਥੇ ਗਏ ਸੀ ਮੇਰੀ ਫਿਰ ਬੇਨਤੀ ਤੁਸੀਂ ਆਪਣੇ ਸੰਘਰਸ਼ ਲਈ ਅੱਗੇ ਤੁਰੋ ਪਰ ਇਹ ਨਾ ਢਿੱਡੀ ਕਲਾ ਪੈਦਾ ਕਰੋ ਅਸੀਂ ਮਰ ਗਏ ਨਹੀਂ ਮਰੇ ਅਸੀਂ ਮੈਂ ਤੁਹਾਨੂੰ ਇਮੋਸ਼ਨਲ ਨਹੀਂ ਕਰ ਰਿਹਾ ਉਹ ਕਮਾਲ ਦੀ ਗੱਲ ਮਹਾਰਾਜ ਜਦੋਂ ਡੱਲਾ ਨਾਲ ਜਾਂਦਾ ਰਸਤੇ ਚ ਪਿੱਛਾ ਆ ਜਾਣਾ ਮਹਾਰਾਜ ਕਹਿੰਦੇ ਤੈਨੂੰ ਦਿੱਲੀ ਲੈ ਜਾਈਏ ਉਹ ਕਹਿੰਦਾ ਜੀ ਸਵੇਰੇ ਆ ਜਾਂਦੇ ਡੱਲਾ ਤੇ ਮੱਲਾ ਗੁਰੂ ਸਾਹਿਬ ਆਵਾਜ਼ ਦਿੰਦੇ ਇੱਕ ਫਕੀਰ ਮਹਾਰਾਜ ਆਵਾਜ਼ ਦਿੰਦੇ ਉਹ ਡੱਲਾ ਉਹ ਡੱਲਾ ਉਹ ਡੱਲਾ, ਅੱਗੋਂ ਹੋਵੇ ਤੇ ਬੋਲੇ ਨਾ, ਉਹ ਦਿੱਲੀ ਨਹੀਂ ਗਿਆ ਪਿਛਾਂ ਤੁਰ ਗਿਆ। ਉੱਥੇ ਇੱਕ ਦਰਵੇਸ਼ ਸੀ ਮਾਲ ਵਿਚ, ਮਹਾਰਾਜ ਨੇ ਕਿਹਾ ਉਹ ਡੱਲਾ, ਫਿਰ ਆਵਾਜ਼ ਦਿੱਤੀ ਉਹ ਮੱਲਾ। ਫਕੀਰ ਕਹਿੰਦਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਇਕੱਲਾ, ਕਹਿੰਦਾ ਤੁਰ ਗਏ ਸਾਰੇ। ਮਹਾਰਾਜ ਨੇ ਕਿਹਾ ਉਹ ਫਕੀਰਾ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅੱਲਾ, ਮੈਂ ਰੱਬ ਮੈਂ ਕੱਲਾ ਨਹੀਂ ਹੈਗਾ। ਸਿੰਘੋ ਤੁਸੀਂ ਬਾਣੀ ਪੜੋ, ਤੁਸੀਂ ਕੱਲੇ ਨਹੀਂ ਹੋਏਗੇ। ਜਿਹੜਾ ਸਿੱਖ ਸਵੇਰੇ ਜਾਪ ਸਾਹਿਬ ਪੜੇ ਤੇ ਕਹੇ ਮੈਂ ਕੱਲਾ ਵਾ, ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਉਹਦੇ ਨਾਲ ਹੈ। ਹੁਣ ਮੈਂ ਇੱਕ ਉਦਾਹਰਨ ਸਿਰਫ ਹੋਰ ਦੇਣੀ ਹੈ, ਉਹੀ ਚਮਕੌਰ ਦੀ ਜੰਗ ਲੜਿਆ ਕੋਈ ਆਗਿਆ? ਵੱਡੇ ਪੁੱਤਰ ਸ਼ਹੀਦ ਹੋ ਗਏ, ਛੋਟੇ ਬਾਬਾ ਜੁਝਾਰ ਸਿੰਘ ਜੀ ਨੇ ਆਖੇ ਖਾਲਸਾ ਲੜਨ ਤੁਰਿਆ ਜੀ, ਕਿਉਂਕਿ ਮੋਦਨ ਕਿਹਾ ਸੀ ਗੁਰੂ ਗੋਬਿੰਦ ਸਿੰਘ ਖੁਦ ਖਾਲਸੇ ਨੇ। ਪੁੱਤ ਨੂੰ ਤਿਆਰ ਕਰਦੇ ਕਹਿੰਦੇ ਆ ਹਮ ਦੇਤੇ ਹਾਂ ਖੰਜਰ ਇਸੇ ਸ਼ਮਸ਼ੀਰ ਸਮਝਣਾ, ਨੇਜ਼ੋਂ ਕੀ ਜਗ੍ਹਾ ਦਾਦਾ ਕਾਮ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਫ ਮੂੰਹ ਸੇ ਮੇਰੀ ਜਾਂ ਕਭੀ ਨਹੀਂ ਉਚਰਨਾ। ਹੁਣ ਅਗਲੀ ਗੱਲ ਦੇਖਿਓ, ਮਹਾਰਾਜ ਕਹਿੰਦੇ ਕਿਵੇਂ ਬਾਬਾ ਜੁਝਾਰ ਉਹ ਗੱਲਾਂ ਕਰਨੀਆਂ ਸੌਖੀਆਂ ਨੇ ਓਏ। ਛੋਟਾ ਜਿਹਾ ਬੱਚਾ, ਬੱਚਾ ਲਫ਼ਜ਼ ਵਰਤਾਂਗਾ, ਅਜੇ ਤੱਕ ਜਵਾਨੀ ਤੇ ਪੈਰ ਵੀ ਰੱਖਿਆ, ਸੀਨੇ ਨਾਲ ਘੁੱਟ ਕੇ ਕਹਿੰਦੇ ਪੁੱਤ ਜੀ ਪਿਤਾ ਜੀ, ਕਿ ਬਸ ਇੱਕ ਕੰਮ ਕਰੀ, ਮੈਂ ਉੱਤੇ ਤੀਰਾਂ ਦੀ ਛਾਂ ਥੱਲੇ ਤੈਨੂੰ ਤੋਰਾਂਗਾ, ਪੁੱਤ ਜੀ ਲਾਲ ਜੀ ਤੇਰੇ ਸੀਨੇ ਚ ਬਰਸ਼ੀ ਵੱਜੇ, ਇੱਕ ਵਾਰੀ ਮੂੰਹ ਮੇਰੇ ਵਰ ਕਰੀ, ਮੈਂ ਤੇਰੇ ਸੀਨੇ ਚ ਵੱਜੀ ਹੋਈ ਬਰਸ਼ੀ ਦੇਖਣੀ ਚਾਹੁੰਦਾ। ਖਾਲਸਾ ਸੋਏ ਜੋ ਲੜੇ ਹੋਇਆ ਕੇ, ਮਹਾਰਾਜ ਜੀ ਨੇ ਕਿਹਾ ਖਵਾਹਿਸ਼ ਹੈ ਬੇਟਾ, ਖਾਹਿਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ। ਮੈਂ ਹੋਰ ਬੇਨਤੀ ਕਰਾਂ, ਲੜੇ ਹੋਏ ਅੱਗੇ ਦੇ ਤਾਂ ਅਰਥੀ ਬੜੇ ਕਮਾਲ ਦੇ ਨੇ ਜੀ। ਇੱਕ ਦੋ ਉਦਾਹਰਨ ਹੋਰ ਦੇ ਕੇ, ਕਿਉਂਕਿ ਸਮਾਂ ਬਹੁਤ ਹੋ ਗਿਆ। ਵੱਡਾ ਘੱਲੂਘਾਰਾ ਹੋਇਆ ਨਾ ਕੁੱਪੜ, ਭਾਈ ਰਤਨ ਸਿੰਘ ਪੰਗੂ ਕਹਿੰਦਾ ਮੇਰਾ ਚਾਚਾ ਤੇ ਮੇਰਾ ਬਾਪ ਉਹਦੇ ਚ ਗਏ, ਕਹਿੰਦਾ ਕੋਈ ਲੱਖ, ਕਹਿੰਦਾ ਉਹਨੇ 30 ਦੀ ਗਿਣਤੀ ਦਿੱਤੀ, 30-35 ਦੇ ਨੇੜੇ ਹਜ਼ਾਰ। ਉਹਦੇ ਵਿੱਚ ਇੱਕ ਗੱਲ ਉਹਨੇ ਬੜੇ ਕਮਾਲ ਦੀ ਲਿਖੀ, ਕਹਿੰਦਾ ਉੱਥੇ ਜਦੋਂ ਕਾਫਲਾ ਤੁਰਿਆ ਜਾਂਦਾ ਸੀ ਨਾ, ਸਿੱਖ ਕੁਕੜੀ ਦੇ ਤਾਂ ਲੜੇ ਆ, ਕੁਕੜੀ ਲੜਾਈ ਕੀ ਹੁੰਦੀ ਏ, ਮੰਨ ਲਓ ਉੱਤੋਂ ਬਾਜ ਪੈ ਰਿਹਾ, ਇਲ ਪੈ ਰਹੀ, ਕੁਕੜੀ ਨਾਲੇ ਅੱਗੇ ਅੱਗੇ ਤੁਰੀ ਜਾਂਦੀ, ਨਾਲੇ ਆਪਣੇ ਖੰਭਾਂ ਥੱਲੇ ਚੂਚੇ ਬਚਾਈ ਜਾਂਦੀ। ਕੱਲੇ ਸਿੰਘ ਥੋੜਾ ਸਨ, ਵੀਰ ਸੀ ਜੀ, ਉਸ ਵੀਰ ਵਿੱਚ ਬੱਚੇ ਵੀ ਸਨ, ਬਜੁਰਗ ਵੀ ਸਨ, ਪ੍ਰੈਗਨੈਂਟ ਬੀਬੀਆਂ ਵੀ ਸਨ। ਉਹ ਜੋ ਤੁਰੇ ਜਾਂਦੇ ਆ, ਸਰਦਾਰ ਚੜ੍ਹਤ ਸਿੰਘ ਉਹਨੇ ਕਿਹਾ ਮੈਂ ਅਬਦਾਲੀ ਨੂੰ ਟੱਕਰਨਾ। ਮੈਂ ਹੈਰਾਨ ਹੋਇਆ ਕਿ ਚੜ੍ਹਤ ਸਿੰਘ ਨੂੰ ਪੰਜ ਬੰਦੇ ਬੰਦੂਕ ਭਰ ਕੇ ਦਿੰਦੇ ਸਨ, ਚਲਾਉਂਦਾ ਕੱਲਾ ਸੀ, ਏਡਾ ਜ਼ਬਰਦਸਤ ਮਹਾਰਾਜਾ ਰਣਜੀਤ ਸਿੰਘ ਦਾਦਾ। ਇੱਕ ਹੋਰ ਉਹਦੀ ਖੂਬੀ ਸੀ ਜੀ, ਜਦੋਂ ਪਿੱਛੇ ਕੋਈ ਵਾਰ ਕਰਦਾ ਸੀ ਉਹ ਘੋੜਾ ਅੱਗੇ ਨੂੰ ਭਜਾਉਂਦਾ ਸੀ, ਚੜ੍ਹਤ ਸਿੰਘ, ਸਰਦਾਰ ਚੜ੍ਹਤ ਸਿੰਘ, ਤੇ ਘੋੜਾ ਅੱਗੇ ਦੌੜ ਰਿਹਾ ਮੰਨ ਲਓ ਪੂਰੀ ਸਪੀਡ ਤੇ, ਉਹ ਇੱਕੋ ਦਮ ਬੰਦੂਕ ਨਾਲ ਮੂੰਹ ਪਿਛਾਂ ਕਰਕੇ ਫੜਕਾ ਦਿੰਦਾ ਸੀ ਬੰਦੇ ਨੂੰ। ਨਿਸ਼ਾਨ ਜੀ ਬੜਾ ਕਮਾਲ ਦਾ ਸੀ, ਪੰਜ ਪੰਜ ਬੰਦੇ ਬੰਦੂਕਾਂ ਦਿੰਦੇ ਰਹੇ। ਉੱਥੇ ਚੜ੍ਹਤ ਸਿੰਘ ਹੁਣਾਂ ਕਿਹਾ ਵੀ ਅਬਦਾਲੀ ਨੇ ਘੇਰਾ ਤੋੜ ਦਿੱਤਾ, ਸਾਡਾ ਘੇਰਾ ਟੁੱਟ ਗਿਆ, ਹੁਣ ਆਪਣੀ ਆਪਣੀ ਮਿਸਲ ਲੈ ਕੇ ਲੜੋ, ਇਹੋ ਜਿਹਾ ਸਰਦਾਰ ਅੱਜ ਚਾਹੀਦਾ। ਜੱਸਾ ਸਿੰਘ ਆਲੂਵਾਲੀ ਨੇ ਕਿਹਾ ਸਰਦਾਰ ਜੀ, ਚੜ੍ਹਤ ਸਿੰਘ ਜੀ, ਮਿਸਲਾਂ ਦੀ ਵੰਡ ਹੁਣ ਬਿਲਕੁਲ ਨਾ ਪਾਓ, ਹੁਣ ਪੰਥ ਬਚਾਓ, ਜੇ ਪੰਥ ਬਚ ਗਿਆ ਤੇ ਮਿਸਲਾਂ ਜਿੰਨੀਆਂ ਮਰਜ਼ੀ ਬਣਾ ਲਿਆ ਜੇ। ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਆਪਾਂ ਭੁਲੇਖੇ ਚਾਂ, ਰੱਬ ਦਾ ਵਾਸਤਾ ਜੇ ਪੰਥ ਬਚਾਉਣ ਲਈ ਕੁਝ ਕਰੋ। ਉਹਨਾਂ ਕਿਹਾ ਮਿਸਲ ਵੰਡ ਅਬ ਕਬੂ ਨਾ ਪਾਓ, ਰਲ ਮਿਲ ਤੁਰ ਖੜ ਪੰਥ ਬਚਾਵੋ। ਜੱਸਾ ਸਿੰਘ ਆਲੂਵਾਲੀਏ ਨੂੰ 16 ਫੱਟ ਵੱਜੇ ਸਨ, ਕਈਆਂ ਨੇ 18 ਕਿਹਾ ਜੀ। ਉਹਦਾ ਪੂਰਾ ਜਿਸਮ ਸਰਦਾਰ ਦਾ ਨਾ ਜੀ ਖੂਨ ਨਾਲ ਭਿੱਜਾ ਪਿਆ ਸੀ, ਫੱਟ ਥੋੜੇ ਨਹੀਂ ਸਨ, ਕਿਤੇ ਗੋਲੀ ਵੱਜੀ, ਕਿਤੇ ਨੇਜਾ ਵੱਜਿਆ, ਕਿਤੇ ਬਰਸ਼ੀ ਵੱਜੀ। ਲੜਾ ਕੋਈ ਆ ਗਏ, ਉਹ ਘਿਰ ਗਿਆ ਵਿੱਚ ਬੁਝ ਦੁਸ਼ਮਣ ਦੇ। ਉਹਨਾਂ ਦਾ ਜਿਹੜਾ ਅੰਗ ਪਾਲਕ ਸੀ ਉਹਦਾ ਨਾਮ ਸੀ ਭਾਈ ਗੁਰਮੁਖ ਸਿੰਘ। ਉਹਨੇ ਦੇਖਿਆ ਵੀ ਸਰਦਾਰ ਕੌਮ ਦੇ ਲੀਡਰ ਕਦੀ ਕਦੀ ਪੈਦਾ ਹੁੰਦੇ ਆ, ਸਦੀਆਂ ਬਾਅਦ ਕੋਈ ਪਤਾ ਹੁੰਦਾ, ਫਿਰ ਲੋਕੀ ਸਦੀਆਂ ਤੱਕ ਉਹ ਜਿਹੇ ਦੀ ਵੇਟ ਕਰਦੇ ਆ, ਜਦੋਂ ਉਹੋ ਜਿਹਾ ਨਹੀਂ ਮਿਲਦਾ ਫਿਰ ਸਾਰੇ ਘੇਰੇ ਚ ਆ ਜਾਂਦੇ ਆ। ਇਸ ਤਰੀਕੇ ਨਾ ਜੀ ਖੂਨ ਨਾਲ ਭਿੱਜਾ ਸਰਦਾਰ, ਫਸ ਗਿਆ ਵਿੱਚ। ਉਹਨਾਂ ਦੇ ਅੰਗ ਪਾਲਕ ਨੇ ਜਿਹਨੂੰ ਬਾਡੀਗਾਰਡ ਕਹਿ ਲਓ, ਜਿਹੜਾ ਘੋੜਾ ਬਦਲ ਕੇ ਉਹ ਘੋੜਾ ਬਦਲਣਾ ਪੈਂਦਾ ਸੀ, ਉਹਨੇ ਇੱਕੋ ਦਮ ਚਾਬਕ ਮਾਰ ਦਿੱਤਾ ਘੋੜੇ ਨੂੰ, ਵਿੱਚੋਂ ਭੱਜ ਕੇ ਨਿਕਲ ਜਾਣ। ਰਤਨ ਸਿੰਘ ਭੰਗੂ ਕਹਿੰਦਾ ਵੀ ਕਦੀ ਗੁੱਸੇ ਚ ਨਹੀਂ ਵੇਖਿਆ। ਸਰਦਾਰ ਗੁੱਸੇ ਚ ਬੋਲ ਕੇ ਕਹਿੰਦਾ, ਖਬਰਦਾਰ ਜੇ ਮੇਰੇ ਘੋੜੇ ਨੂੰ ਚਾਬਕ ਮਾਰਿਆ, ਮੈਂ ਪੰਥ ਨੇ ਮੈਨੂੰ ਪਾਤਸ਼ਾਹ ਦੀ ਪਦਵੀ ਦਿੱਤੀ ਏ, ਜੇ ਮੈਂ ਹੀ ਭੱਜ ਕੇ ਚਲਾ ਗਿਆ ਤੇ ਕਿਹੜਾ ਮੂੰਹ ਲੈ ਕੇ ਅਕਾਲ ਤਖ਼ਤ ਤੇ ਬੈਠਾ ਵਾ। ਇਹ ਸ਼ਬਦ ਸੁਣਿਓ, ਖਾਲਸਾ ਸੋਏ ਲੜੇ ਹੋਏ ਆ ਕੇ ਕਹਿਣ ਲੱਗੇ, ਪੰਥ ਸੁਣੇ ਮੋਏ ਕਰ ਗਏ ਠੱਠਾ। ਠੱਠਾ ਤਾਂ ਸਮਝਦੇ ਨਾ, ਇਹ ਬੜਾ ਸ਼ਬਦ ਘੱਟ ਏ, ਆਪਾਂ ਮਜ਼ਾਕ ਕਹਿੰਦੇ ਮਖੌਲ ਠੱਠਾ ਹੁੰਦਾ ਸੀ। ਪੰਥ ਸੁਣੇ ਮੋਏ ਕਰ ਗਏ ਠੱਠਾ, ਘੋੜਾ ਕੁਟਾਏ ਜੱਸਾ ਸਿੰਘ ਨੱਠਾ। ਕਿਆ ਮੁਖ ਲੈ ਮੈਂ ਬਨੂ ਦੀਵਾਨ, ਕਰੇ ਮਸਕਰੀ ਖਮਕੋ ਆਣ। ਮੈਂ ਖਾਲਸਾ ਪਾਤਸ਼ਾਹ ਕਹਾਇਓ, ਤੁਮ ਚਾਹੇ ਤੁਮ ਗੀਦੀ ਬਣਾਇਓ। ਮਹਾਰਾਜ ਕਹਿੰਦੇ ਖਾਲ ਗੀਦੀ ਦਰ ਤੇ ਗਿੱਦੜ। ਖਾਲਸਾ ਹੋਵੇ ਜਿਹੜਾ ਨਿੰਦਿਆ ਨਹੀਂ ਕਰਦਾ, ਖਾਲਸਾ ਹੋਵੇ ਜਿਹੜਾ ਰਣ ਤੱਤੇ ਚ ਬੁਝੂਜਦਾ। ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਲੜੇ ਹੋਏ ਆਗੈ, ਖਾਲਸਾ ਸੋਏ ਜੋ ਪੰਚ ਕੋ ਮਾਰੇ। ਖਾਲਸਾ ਹੋਵੇ ਜਿਹੜਾ ਬੰਦਗੀ ਇੰਨੀ ਕਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਨੂੜ ਕੇ ਰੱਖ ਦੇਵੇ। ਸੱਚ ਜੇ ਜੀ ਖਾਲਸਾ। ਮਹਾਰਾਜ ਨੇ ਕਿਹਾ ਕਿ ਐਸੋ ਕੌਣ ਬਲੀ ਰੇ ਜਿਨ ਮਿਲ ਮਾਰੇ ਪੰਜ ਸੂਰ ਵੀਰ ਸੋ ਪੂਰਾ ਹੈ ਕਲੀ ਰੇ। ਜਿਨੇ ਪੰਜਾਂ ਨੂੰ ਕਾਬੂ ਕਰ ਲਿਆ। ਫਿਰ ਅਰਜਿਆ, ਖਾਲਸਾ ਸੋਏ ਜੋ ਪੰਚ ਕੋ ਮਾਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਦਲ ਕੇ ਰੱਖਦਾ। ਇਹ ਕਾਬੂ ਕਿਵੇਂ ਹੁੰਦੇ ਆ? ਵੱਡੀ ਕੌਮ ਵਸ ਭਾਗੈ ਨਾ ਹੀ ਮੌਕਮ ਫੌਜ ਹਠਲੀ ਰੇ। ਮੌਕਮ ਦਾ ਅਰਥ ਪੱਕਾ, ਇਹਨਾਂ ਦੀ ਤਾਂ ਫੌਜ ਹੀ ਬੜੀ ਵੱਡੀ ਓ ਗੁਰਮੁਖੋ। ਅੰਦਰ ਵਾਲੇ ਦੁਸ਼ਮਣ ਤਾਂ ਰੋਜ਼ ਬਾਜੀਆਂ ਲਵਾਉਂਦੇ ਨੇ ਸਾਡੀਆਂ। ਐਵੇਂ ਬੰਦਾ ਰੱਬ ਦਾ ਸ਼ੁਕਰਾਨਾ ਕਰੀਏ, ਉਹਨੇ ਚਮੜੀ ਚੁਮੜੀ ਢੱਕਿਆ ਪਿਆ, ਜੇ ਅੰਦਰ ਦਾ ਪਤਾ ਲੱਗ ਜਾ ਸਾਰੇ ਬਾਹਰ ਨਿਕਲ ਜਾਣੇ ਨੇ, ਕੀ ਅੰਦਰ ਫੁਰਨੇ ਚੱਲਦੇ। ਖਾਲਸਾ ਹੋਵੇ ਜਿਹੜਾ ਫੁਰਨੇ ਨੂੰ ਵੀ ਕਾਬੂ ਕਰ ਜਾਏ। ਖਾਲਸਾ ਸੋਏ ਜੋ ਪੰਚ ਕੋ ਮਾਰੇ, ਖਾਲਸਾ ਸੋਏ ਜੋ ਕਰਮ ਕੋ ਸਾੜੇ। ਖਾਲਸਾ ਹੋਵੇ ਜਿਹੜਾ ਫੋਕੇ ਕਰਮਾਂ ਕਾਂਡਾਂ ਨੂੰ ਫੂਕ ਲਾ ਕੇ, ਅੱਗ ਲਾ ਕੇ ਫੂਕ ਦੇ। ਤੇ ਖਾਲਸਾ ਹੋਵੇ ਇੰਨੀ ਬੰਦਗੀ ਕਰੇ, ਸਾਰੇ ਕੀਤੇ ਹੋਏ ਮਾੜੇ ਕਰਮ ਸਾੜ ਕੇ ਰੱਖਦਾ। ਫਿਰ ਬੇਨਤੀ ਥੋੜੀ ਜਿਹੀ ਅਰਜ ਕਰਾਂਗਾ, ਕਿਹੜੇ ਕਰਮ ਘੋਰ ਦੁਖਿੰਗ ਅਨਕ ਹਾਤਿਅੰਗ ਜਨਮ ਦਰਿਦਰੰਗ ਮਾਂ ਬਖਿਆਤੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰਗ ਕਰੋਏ। ਤਾਂ ਇਸ ਤਰ੍ਹਾਂ ਫੂਕਦਾ ਜਿਵੇਂ ਲੱਕੜ ਨੂੰ ਅੱਗ ਫੂਕ ਦਿੰਦੀ। ਬਾਕੀ ਵਿਚਾਰ ਕੱਲ ਨੂੰ। ਇਸੇ ਲੜੀ ਨੂੰ ਮੈਂ ਕਿਹਾ ਮੈਂ ਸ਼ਨਿਚਰਵਾਰ ਤੱਕ ਪੂਰੇ ਕਰਕੇ ਜਾਣਾ, ਕਿਉਂਕਿ ਫਿਰ ਸਮਾਂ ਕਿਤੇ ਬਣਦਾ। ਤੇ ਮੇਰੀ ਫਿਰ ਬੇਨਤੀ, ਜਿਸ ਖਾਲਸੇ ਦੀ ਉਪਮਾ ਸੁਣੀ ਹੈ ਨਾ ਜੀ, ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ, ਮੈਨੂੰ ਉਨ੍ਹਾਂ ਨੂੰ ਬੇਨਤੀ ਹੈ, ਅੰਮ੍ਰਿਤ ਛਕ ਲਿਓ। ਕਮੇਟੀ ਵਾਲਿਆਂ ਮੈਨੂੰ ਸੱਦਿਆ, ਮੈਂ ਇੱਕ ਵਾਰੀ ਅੱਗੇ ਵੀ ਕਿਹਾ ਸੀ ਮੇਰੀ ਵੀ ਇੱਜ਼ਤ ਰੱਖ ਲਿਆ ਥੋੜੀ ਬਾਤੀ, ਮੈਂ ਰੋਜ਼ ਕਹੀ ਜਾਂਦਾ। ਹਾਂਜੀ, ਹੱਥ ਜੋੜ ਕੇ ਬੇਨਤੀ, ਅੰਮ੍ਰਿਤ ਧਾਰੀ ਹੋਵੋ ਤੇ ਅੰਮ੍ਰਿਤ ਦੇ ਨਾਲ ਪੱਕਾ ਬਣਾ ਲਓ, ਭਾਵੇਂ ਦੋ ਸ਼ਬਦ ਹੀ ਪੜੋ, ਖਾਲਸਾ ਜੀ ਸਹਿਜ ਪਾਠ ਨਹੀਂ ਛੱਡਣਾ, ਨਿਤਨੇਮ ਨਹੀਂ ਛੱਡਣਾ। ਮਨ ਲੱਗੇ ਇਹਨੂੰ ਡਿੱਗਣ ਦਿਓ ਟੱਠੇ ਕੂਚ। ਜਿਹੜਾ ਬੰਦਾ ਕਹਿੰਦਾ ਮਨ ਨਹੀਂ ਲੱਗਦਾ, ਮੈਂ ਨਿਤਨੇਮ ਛੱਡ ਦਿੱਤਾ, ਚੇਤੇ ਰੱਖਿਓ ਉਹ ਬੰਦਾ ਗੁਲਾਮ ਹੋ ਗਿਆ ਮਨ ਦਾ। ਮਨ ਨਾ ਵੀ ਮੰਨੇ ਨਿਤਨੇਮ ਆਪਾਂ ਕਰਨਾ, ਮੇਰੇ ਤੋਂ ਹੀ ਭੁੱਲਾਂ ਬਖਸ਼ ਦਿਆ ਜੀ। ਆਓ 10 ਮਿੰਟ ਲਾ ਲਈਏ ਜੀ, ਸਮਾਂ ਤਾਂ ਪੌਣੇ 2 ਘੰਟੇ ਹੋ ਜਾਣੇ ਹਨਾ, ਕਰੋ ਕਿਰਪਾ ਜੀ।